ਜ਼ਿੰਦਗੀ ਕਿੰਨੀ ਸੋਹਣੀ ਹੈ ਇਹ ਵੇਖਣ ਲਈ ਸਾਨੂੰ ਜ਼ਿਆਦਾ ਦੂਰ ਜਾਣ ਦੀ ਲੋੜ ਨਹੀਂ ਹੈ। ਜਿੱਥੇ ਅਸੀਂ ਆਪਣੀਆਂ ਅੱਖਾਂ ਖੋਲ੍ਹ ਲਈਏ ਉੱਥੇ ਹੀ ਅਸੀਂ ਇਸ ਨੂੰ ਵੇਖ ਸਕਦੇ ਹਾਂ। ਵਿਚਾਰ ਅਰਵਿੰਦ ਕਟੋਚ। ਚੰਗੇ ਵਿਚਾਰਾਂ ਲਈ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ। ਦਿਲ ਪੰਜਾਬੀ, ਜਜ਼ਬਾਤ ਪੰਜਾਬੀ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਪਤਾ ਉਸਨੂੰ ਕਿ ਰਹਿਣਾ ਇਸਨੇ ਦਰ ਦਰ ਰੁਲਾਉਂਦੇ ਹੀ। ਪਤਾ ਉਸਨੂੰ ਕਿ ਰਹਿਣਾ ਇਸਨੇ ਦਰ ਦਰ ਰੁਲਾਉਂਦੇ ਹੀ। ਹੈ ਬੱਚਾ ਦਿਲ ਕਿਆ ਜੋ ਜ਼ਿੰਦਗੀ ਦੀ ਬਾਤ ਪਾਉਂਦੇ ਹੀ। ਦਰਾਂ ਉੱਤੇ ਦਿਲਾਂ ਅੰਦਰ ਰਹੇਗੀ ਜੋਤ ਜੇ ਜਗਦੀ। ਹਨੇਰੇ ਰਹਿਣਗੇ ਸਾਡੇ ਘਰਾਂ ਤੋਂ ਖੌਫ ਖਾਂਦੇ ਹੀ। ਕਦੀ ਜਨਮਾਂ ਦੇ ਹੁੰਦੇ ਸੀ, ਕਦੇ ਉਮਰਾਂ ਦੇ ਹੁੰਦੇ ਸੀ। ਸਾਡੇ ਕੋਲ ਪਹੁੰਚੇ ਤਾਂ ਫਿਰ ਰਿਸ਼ਤੇ ਕੁਛ ਪਲਾਂ ਦੇ ਹੀ। ਜੇ ਆਤਮ ਹੱਤਿਆ ਤੇ ਹੋ ਗਈ ਮਜ਼ਬੂਰ ਭਾਰਤ ਮਾਂ ਤਾਂ ਫਿਰ ਇਲਜ਼ਾਮ ਆਵੇਗਾ ਕਪੁੱਤਾਂ ਸਾਰਿਆਂ ਦੇ ਹੀ। ਕਿਸੇ ਤਾਰੇ ਦੇ ਟੁੱਟਣ ਤੇ ਦੁਆ ਮੰਗਣ ਤੋਂ ਬਿਹਤਰ ਹੈ। ਕਿਸੇ ਤਾਰੇ ਦੇ ਟੁੱਟਣ ਤੇ ਦੁਆ ਮੰਗਣ ਤੋਂ ਬਿਹਤਰ ਹੈ। ਦੁਆ ਕਰੀਏ ਸਿਤਾਰੇ ਰਹਿਣ ਇੱਦਾਂ ਜਗਮਗਾਉਂਦੇ ਹੀ। ਲਓ ਜੀ ਫਿਰ ਇਨ੍ਹਾਂ ਹੀ ਦੁਆਵਾਂ ਦੇ ਨਾਲ ਕਿ ਸਿਤਾਰੇ ਇਸੇ ਤਰ੍ਹਾਂ ਹੀ ਜਗਮਗਾਉਂਦੇ ਰਹਿਣ ਤੇ ਸਾਰੇ ਆਪੋ ਆਪਣੀਆਂ ਖੁਸ਼ੀਆਂ ਦੇ ਵਿੱਚ ਮਗਨ ਤੇ ਜ਼ਿੰਦਗੀ ਦੀ ਬਹੁਤ ਪਾਉਂਦੇ ਰਹਿਣ ਤੇ ਕਿਸੇ ਨੂੰ ਵੀ ਇੱਦਾਂ ਦੀ ਹਾਲਾਤ ਨਾ ਆਵੇ, ਇੱਦਾਂ ਦੀ ਕਦੇ ਵੀ ਮੁਸੀਬਤ ਵਾਲੀ ਇੱਦਾਂ ਦੀ ਘੜੀ ਨਾ ਆਵੇ ਕਿ ਕਿਸੇ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣਾ ਪਵੇ ਜਾਂ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਪਵੇ ਤੇ ਰਿਸ਼ਤਿਆਂ ਦੇ ਵਿੱਚ ਹਮੇਸ਼ਾ ਲਈ ਹੀ ਮਿਠਾਸ ਬਣੀ ਰਵੇ। ਸੋ ਇਨ੍ਹਾਂ ਹੀ ਦੁਆਵਾਂ ਦੇ ਨਾਲ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਕ੍ਰਿਸਪਿਨ ਤੋਂ ਹਾਜ਼ਰਾਂ ਲੈ ਕੇ ਪ੍ਰੋਗਰਾਮ ਲੈ ਰਹਾਂ ਤੇ ਮੇਰੇ ਵੱਲੋਂ ਹਰਮਨ ਰੇਡੀਓ ਦੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਹੀ ਨਿੱਕੀ ਜੀ ਜੀ ਆਇਆਂ ਤੇ ਦੇਸ਼ ਵਿਦੇਸ਼ ਜਾਂ ਦੁਨੀਆਂ ਦੇ ਜਿਹੜੇ ਕੋਨੇ ਵਿੱਚ ਵੀ ਵਸਦੇ ਹੋ ਤੁਸੀਂ ਇਸੇ ਤਰ੍ਹਾਂ ਹੀ ਹੱਸਦੇ ਵਸਦੇ ਰਹੋ ਤੇ ਜਵਾਨੀਆਂ ਮਾਣੋ ਤੇ ਇਸੇ ਤਰ੍ਹਾਂ ਹੀ ਹਰਮਨ ਰੇਡੀਓ ਦਾ ਸਾਥ ਵੀ ਦਿੰਦੇ ਰਹਿਣਾ। ਹੋਰ ਸੁਣਾਓ ਜੀ, ਕੀ ਹਾਲ ਚਾਲ ਆ ਸਾਰਿਆਂ ਦਾ? ਠੀਕ ਠਾਕ ਹੋ? ਜੀ ਹਾਂ ਬਿਲਕੁਲ ਠੀਕ ਠਾਕ ਹੀ ਹੋਵੋਗੇ ਤੇ ਸਾਰੇ ਪਹੁੰਚ ਚੁੱਕੇ ਹੋ ਜੀ ਤੁਸੀਂ ਆਈ ਥਿੰਕ ਹਰਮਨ ਰੇਡੀਓ ਦੇ ਵਿਹੜੇ ਤੇ। ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ। ਸੋ ਬਹੁਤ ਬਹੁਤ ਸਵਾਗਤ ਆ ਤੇ ਉਹਨਾਂ ਨੇ ਜੋ ਸਾਨੂੰ ਮੈਸੇਜ ਭੇਜਿਆ ਵਾ ਉਸਨੂੰ ਵੀ ਆਪਾਂ ਜ਼ਰੂਰ ਪੜਾਂਗੇ। ਜੀ ਹਾਂ ਦੋਸਤੋ, ਸੋ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਆਪਾਂ ਗੱਲਾਂ ਬਾਤਾਂ ਤਾਂ ਜ਼ਰੂਰ ਕਰਾਂਗੇ, ਜਿਵੇਂ ਕਿ ਸ਼ੁਰੂਆਤ ਕਰਦੇ ਹੁੰਦੇ ਹਾਂ ਆਪਾਂ ਇੱਕ ਗਾਣੇ ਦੇ ਨਾਲ। ਸੋ ਗਾਣਾ ਵੀ ਜ਼ਰੂਰ ਸੁਣਾਂਗੇ ਪਰ ਪਹਿਲਾਂ ਤੁਹਾਨੂੰ ਇਹ ਵੀ ਦੱਸ ਦਈਏ ਜੀ ਟਾਈਮ ਕਿੰਨਾ ਹੋ ਚੁੱਕਾ ਵਾ। ਤੁਸੀਂ ਵੀ ਕਹੋਗੇ ਕਿ ਬੌਬੀ ਨੂੰ ਗਾਣੇ ਦੀ ਪੈ ਗਈ, ਪਹਿਲਾਂ ਟਾਈਮ ਤਾਂ ਦੱਸ ਦਿੰਦੀ। ਜੀ ਹਾਂ ਕੋਈ ਗੱਲ ਨੀ ਜੀ, ਟਾਈਮ ਹੋ ਚੁੱਕਾ ਜੀ ਸਿਡਨੀ ਸਮੇਂ ਮੁਤਾਬਕ, ਜਾਣੀ ਕਿ ਹੁਣ ਤਾਂ ਬ੍ਰਿਸਬਨ ਦੇ ਵਿੱਚ ਵੀ ਇੰਨਾ ਹੀ ਟਾਈਮ ਆ ਜੀ 8:05 ਸਵੇਰ ਦੀ। ਤੇ ਤੁਹਾਡੇ ਦੇਸ਼ਾਂ ਦੀਆਂ ਘੜੀਆਂ ਕੀ ਕਹਿੰਦੀਆਂ ਨੇ ਉਸ ਦੇ ਬਾਰੇ ਵੀ ਜ਼ਰੂਰ ਗੱਲ ਕਰਾਂਗੇ। ਤੇ ਦਿਨ ਆ ਜੀ ਅੱਜ ਸ਼ੁੱਕਰਵਾਰ ਤੇ ਤਰੀਕ ਆ ਜੀ 29 ਅਪ੍ਰੈਲ। ਸੋ ਦੇਖੋ ਜੀ ਦੇਖਦੇ ਦੇਖਦੇ ਟਾਈਮ ਆ ਜਿਹੜਾ ਕਿੰਨਾ ਫਾਸਟ ਜਾ ਰਿਹਾ ਵਾ। ਹਜੇ ਕੱਲ ਦੀ ਹੀ ਗੱਲ ਲੱਗਦੀ ਆ ਜਦੋਂ ਆਪਾਂ ਸਾਰਿਆਂ ਨੇ ਨਵੇਂ ਸਾਲ ਜਾਣੀ ਕਿ 1 ਜਨਵਰੀ ਵਾਲਾ ਪ੍ਰੋਗਰਾਮ ਸੁਣਿਆ ਸੀਗਾ ਤੇ ਸੈਲੀਬ੍ਰੇਟ ਵੀ ਕੀਤਾ ਸੀ ਨਿਊ ਈਅਰ, ਏਦਾਂ ਲੱਗਦਾ ਜਿੱਦਾਂ ਕਿ ਹਲੇ ਕੱਲ ਦੀ ਹੀ ਗੱਲ ਹੋਵੇ। ਸੋ ਟਾਈਮ ਆ ਜੀ ਜਿਹੜਾ ਬੜੀ ਤੇਜ਼ੀ ਨਾਲ ਭੱਜ ਰਿਹਾ ਵਾ ਤੇ ਇਸ ਭੱਜਦੇ ਟਾਈਮ ਦੀਆਂ ਵਾਂਗਾਂ ਫੜ ਤਾਂ ਨਹੀਂ ਸਕਦੇ ਪਰ ਕੋਸ਼ਿਸ਼ ਕਰਾਂਗੇ ਜੀ ਇਸ ਦੇ ਨਾਲ ਨਾਲ ਚੱਲਣ ਦੀ। ਸੋ ਚੱਲਦਾ ਰਹਿਣਾ ਜੀ, ਟਾਈਮ ਨੇ ਆਪਣੀ ਚੱਲੇ ਤੇ ਬਾਕੀ ਕੰਮਾਂ ਕਾਰਾਂ ਨੇ ਤੇ ਜੋ ਜ਼ਿੰਦਗੀ ਦਾ ਤਾਣਾ ਬਣਾ ਉਸੇ ਨੇ ਵੀ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ। ਮਸੋ ਇਹਨਾਂ ਦੇ ਵਿੱਚ ਕੁਝ ਦੁੱਖ ਤੇ ਕੁਝ ਸੁੱਖ ਤੇ ਕੁਝ ਵਲਵਲੇ ਤੇ ਕੁਝ ਖੁਸ਼ੀਆਂ ਤੇ ਕੁਝ ਕਮੀਆਂ ਤੇ ਕੁਝ ਮਨੋਰੰਜਨ ਦੇ ਪ੍ਰੋਗਰਾਮ ਲੈ ਕੇ ਹਮੇਸ਼ਾ ਦੀ ਤਰ੍ਹਾਂ ਚੱਲਦੇ ਹੀ ਰਹਿੰਦੇ ਆ ਜੀ ਹਰਮਨ ਰੇਡੀਓ ਤੇ, ਕੁਝ ਇਨਫੋਰਮੇਸ਼ਨ ਦੇ ਲਈ ਤੇ ਕੁਝ ਹਾਸ ਰਾਸ। ਸੋ ਲਓ ਜੀ ਫਿਰ ਗੱਲਾਂ ਤਾਂ ਜ਼ਰੂਰ ਕਰਾਂਗੇ ਪਰ ਪਹਿਲਾਂ ਇੱਕ ਗੀਤ ਸੁਣ ਲੈਂਦੇ ਹਾਂ ਤੇ ਗੀਤ ਤੋਂ ਬਾਅਦ ਫਿਰ ਦੇਖਦੇ ਹਾਂ ਜੀ ਹੋਰ ਕੀ ਕੀ ਹੁੰਦਾ ਵਾ ਅੱਜ ਦੇ ਪ੍ਰੋਗਰਾਮ ਦੇ ਵਿੱਚ।
Ladies and gentlemen, introducing youngest voice of Punjab, Noor Mehtab.
Allah Bismillah, meri jugni, sai gula wale aave jugni, sai tare aave meri jugni, oh meri jugni. Allah Bismillah, meri jugni, sai gula wale aave jugni, sai tare aave meri jugni, oh meri jugni.
Meri jugni hai albali.
Meri jugni hai albali, oda aap bataya bali,
ਗਾਣਾ ਸੁਣ ਰਹੇ ਸੀ ਤੁਸੀਂ ਜੁਗਨੀ ਨੂਰ ਮਹਿਤਾਬ ਦਾ ਗਾਇਆ ਹੋਇਆ। ਸੋ ਉਮੀਦ ਕਰਦੀ ਹਾਂ ਜੀ ਗਾਣਾ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਤੇ ਜੁਗਨੀ ਬਾਰੇ ਬੜੀਆਂ ਹੀ ਗੱਲਾਂ ਪ੍ਰਚਲਿਤ ਨੇ। ਕੋਈ ਕਹਿੰਦਾ ਕਿ ਜੁਗਨੀ ਹੈ ਕੌਣ ਸੀ, ਇਸ ਦੇ ਬਾਰੇ ਕਿਸੇ ਨੂੰ ਕੁਛ ਨਹੀਂ ਪਤਾ। ਸੋ ਜੇ ਤੁਹਾਨੂੰ ਪਤਾ ਵਾ ਜੀ ਸਾਨੂੰ ਜ਼ਰੂਰ ਦੱਸਿਓ। ਤੇ ਜੁਗਨੀ ਕੋਈ ਕਹਿੰਦਾ ਕਿ ਜੁਗਨੀ ਜਾ ਬੜੀ ਕਲਕੱਤੇ, ਕੋਈ ਜੁਗਨੀ ਨੂੰ ਕਿੱਥੇ, ਕੋਈ ਜੁਗਨੀ ਨੂੰ ਕਿਸੇ ਸਿੰਬਲ ਦੇ ਵਿੱਚ ਲੈਂਦਾ ਤੇ ਕੋਈ ਜੁਗਨੀ ਨੂੰ ਦੁੱਖ ਦੇ ਪ੍ਰਤੀਕ ਵਿੱਚ, ਕੋਈ ਕੁਰਬਾਨੀ ਦੇ ਤੇ ਕੋਈ ਤਿਆਗ ਦਾ ਪ੍ਰਤੀਕ ਲੈਂਦਾ। ਸੋ ਜੁਗਨੀ ਦੀ ਅਸਲੀ ਸਟੋਰੀ ਕੀ ਆ ਉਸ ਦੇ ਬਾਰੇ ਸ਼ਾਇਦ ਸਾਰਿਆਂ ਦੇ ਆਪੋ ਆਪਣੇ ਵੱਖਰੇ ਵੱਖਰੇ ਅਨੁਮਾਨ ਆ। ਤੇ ਬਾਕੀ ਜੇ ਗੀਤ ਦੀ ਗੱਲ ਕੀਤੀ ਜਾਈਏ, ਗੀਤ ਤਾਂ ਵਾਕਈ ਰੂਹ ਦੀ ਖੁਰਾਕ ਹੁੰਦੇ ਨੇ ਤੇ ਸਵੇਰੇ ਸਵੇਰੇ ਜੇ ਕਿਤੇ ਵਧੀਆ ਗਾਣੇ ਸੁਣਨ ਨੂੰ ਵੀ ਮਿਲ ਜਾਣ ਤਾਂ ਵਾਕਈ ਜੀ ਮਨ ਤਾਂ ਫਿਰ ਖੁਸ਼ ਹੋ ਹੀ ਜਾਂਦਾ ਵਾ। ਕਹਿੰਦੇ ਆ ਕਿ ਜਿਹੜਾ ਸੰਗੀਤ ਆ ਉਹ ਰੂਹ ਦੀ ਖੁਰਾਕ ਆ। ਸੋ ਇਸੇ ਤਰ੍ਹਾਂ ਦੀ ਗੱਲ ਕਰਦੀ ਆ ਜੀ ਇੱਕ, ਤੁਸੀਂ ਸੁਣਿਆ ਹੋਊਗਾ ਮੁਸਲਿਮ ਕੰਟਰੀ ਬਗਦਾਦ। ਬਗਦਾਦ ਇੱਕ ਮੁਸਲਿਮ ਕੰਟਰੀ ਆ ਤੇ ਜਿੱਥੇ ਕਿ ਹੁਣ ਦੀ ਗੱਲ ਨੀ ਮੈਂ ਕਰ ਰਹੀ, ਪਹਿਲਾਂ ਕਾਫੀ ਟਾਈਮ ਪਹਿਲਾਂ ਦੀ ਗੱਲ ਆ ਕਿ ਉੱਥੇ ਸੰਗੀਤ ਤੇ ਨਾ ਪਾਬੰਦੀ ਲਾਈ ਹੁੰਦੀ ਸੀ ਕਿ ਨਾ ਇੱਥੇ ਨਾ ਤਾਂ ਕੋਈ ਸੰਗੀਤ ਬਚਾ ਸਕਦਾ ਵਾ ਤੇ ਨਾ ਹੀ ਕੋਈ ਏਦਾਂ ਤੁਰਿਆ ਫਿਰਦਾ ਏਦਾਂ ਸੁਣ ਸਕਦਾ ਵਾ। ਤਾਂ ਕੀ ਹੁੰਦਾ ਵਾ ਕਿ ਗੁਰੂ ਨਾਨਕ ਦੇਵ ਜੀ ਤੇ ਮਰਦਾਨਾ ਉਸ ਕੰਟਰੀ ਦੇ ਵਿੱਚ ਉੱਥੇ ਜਾਂਦੇ ਆ ਤਾਂ ਜਿਵੇਂ ਕਿ ਉਹਨਾਂ ਦੀ ਰੂਟੀਨ ਸੀ ਸੁਬਾ ਸਵੇਰੇ ਉਹ ਉੱਠ ਕੇ ਕੀਰਤਨ ਕਰਨ ਲੱਗਦੇ ਆ ਤਾਂ ਉੱਥੋਂ ਦੇ ਲੋਕ ਆ ਜਿਹੜੇ ਉਹ ਇਸ ਗੱਲ ਨੂੰ ਬੜਾ ਬੁਰਾ ਮਨਾਉਂਦੇ ਆ ਕਿ ਵੀ ਸਾਡੀ ਕੰਟਰੀ ਦੇ ਵਿੱਚ, ਸਾਡੇ ਇੱਥੇ ਸ਼ਹਿਰ ਦੇ ਜਾਂ ਦੇਸ਼ ਦੇ ਵਿੱਚ ਤਾਂ ਇਸ ਗੱਲ ਦੀ ਕਿਸੇ ਨੂੰ ਵੀ ਇਜਾਜ਼ਤ ਨੀ ਹੈਗੀ ਕਿ ਕੋਈ ਏਦਾਂ ਗਾ ਸਕੇ ਜਾਂ ਕੋਈ ਏਦਾਂ ਸੁਣ ਸਕੇ। ਤੇ ਵੀ ਇਹ ਲੋਕ ਕਿੱਦਾਂ ਦੇ ਨੇ ਜਿਹੜੇ ਕਿਸੇ ਦੀ ਗੱਲ ਹੀ ਨਹੀਂ ਸੁਣ ਰਹੇ। ਤਾਂ ਉਹਨਾਂ ਨੇ ਕੀ ਕੀਤਾ ਕਿ ਗੁਰੂ ਨਾਨਕ ਦੇਵ ਜੀ ਤੇ ਮਰਦਾਨਾ ਜੀ ਤੇ ਨਾ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਤੇ ਉਹ ਫਿਰ ਵੀ ਨਾ ਰੁਕੇ ਤੇ ਉਹ ਆਪਣਾ ਉਸੇ ਤਰ੍ਹਾਂ ਹੀ ਕੀਰਤਨ ਕਰਦੇ ਰਹੇ। ਤਾਂ ਉਹਨਾਂ ਨੇ ਕੀ ਕੀਤਾ, ਉਸਦੀ ਨਾ ਸ਼ਿਕਾਇਤ ਕਰਦੀ ਆਪਣੇ ਪੀਰ ਨੂੰ ਜਾ ਕੇ, ਜੋ ਉਹਨਾਂ ਦਾ ਉਸ ਟਾਈਮ ਦਾ ਪੀਰ ਸੀ ਦਸਤਗੀਰ। ਉਹ ਆ ਕੇ ਪੁੱਛਦਾ ਵਾ ਗੁਰੂ ਜੀ ਨੂੰ, ਕਹਿੰਦੇ ਵੀ ਤੈਨੂੰ ਆਪਣੀ ਮੌਤ ਦਾ ਡਰ ਨੀ ਹੈਗਾ ਵੀ ਤੂੰ ਇੱਥੇ, ਤੈਨੂੰ ਵੀ ਪਤਾ ਵਾ ਕਿ ਇੱਥੇ ਇਸ ਕੰਟਰੀ ਦੇ ਵਿੱਚ ਜਿਹੜਾ ਸੰਗੀਤ ਆ ਉਹ ਵਜਾਉਣ ਦੀ ਜਾਂ ਗਾਉਣ ਦੀ ਮਨਾਹੀ ਆ, ਇਹ ਸਾਡੀ ਸ਼ਰੀਅਤ ਦਾ ਕਾਨੂੰਨ ਆ ਕਿ ਤੂੰ ਇੱਥੇ ਤੇ ਤੂੰ ਇੱਥੇ ਸੰਗੀਤ ਦੀਆਂ ਧੁਨਾਂ ਵਜਾਈ ਜਾ ਰਿਹਾ ਵਾ। ਤਾਂ ਗੁਰੂ ਜੀ ਨੇ ਉਸਨੂੰ ਇੱਕ ਗੱਲ ਕਹੀ ਸੀ, ਕਹਿੰਦੇ ਵੀ ਜ਼ਰੂਰੀ ਨਹੀਂ ਹੈਗਾ ਵੀ ਜਿਹੜਾ ਸੰਗੀਤ ਆ ਉਹ ਗਾਣੇ ਹੀ ਗਾਏ ਜਾਣ, ਇਹਦੇ ਨਾਲ ਰੱਬ ਦਾ ਨਾਂ ਵੀ ਲਿਆ ਜਾ ਸਕਦਾ ਵਾ। ਤਾਂ ਇਹ ਸੁਣ ਕੇ ਜਿਹੜਾ ਉਹ ਪੀਰ ਹੁੰਦਾ ਉਹ ਗੁਰੂ ਜੀ ਨੂੰ ਤਿੰਨ ਸਵਾਲ ਪੁੱਛਦਾ ਵਾ, ਕਹਿੰਦਾ ਠੀਕ ਆ ਜੇ ਤੈਨੂੰ ਇੰਨਾ ਹੀ ਯਕੀਨ ਆ ਤਾਂ ਚੱਲ ਠੀਕ ਆ ਤੂੰ ਮੇਰੇ ਤਿੰਨ ਸਵਾਲਾਂ ਦੇ ਜਵਾਬ ਦੇ। ਤੇ ਉਹ ਤਿੰਨ ਸਵਾਲ ਕਿਹੜੇ ਸੀ ਜੀ? ਪਹਿਲਾ ਸਵਾਲ ਸੀ ਉਸਦਾ ਰੱਬ ਹੈ ਤਾਂ ਰੱਬ ਤੋਂ ਪਹਿਲਾਂ ਕੌਣ ਸੀ? ਤੇ ਸੈਕਿੰਡ ਸਵਾਲ ਪੁੱਛਿਆ ਸੀ ਜੀ ਉਹਨੇ, ਕਹਿੰਦੇ ਕਿ ਫਿਰ ਜੇ ਹੈਗਾ ਵਾ ਤਾਂ ਇਹ ਦਿਸਦਾ ਕਿਉਂ ਨਹੀਂ ਤੇ ਇਹ ਕਰਦਾ ਕੀ ਆ? ਤੀਸਰਾ ਸਵਾਲ, ਸਵਾਲ ਕੀ ਪੁੱਛਿਆ ਸੀ ਜੀ? ਕਹਿੰਦੇ ਜੇ ਰੱਬ ਹੈਗਾ ਤਾਂ ਇਸ ਤੋਂ ਪਹਿਲਾਂ ਕੌਣ ਸੀ? ਤੇ ਜੇ ਰੱਬ ਹੈਗਾ ਤਾਂ ਇਹ ਦਿਸਦਾ ਕਿਉਂ ਨਹੀਂ? ਤੇ ਜੇ ਰੱਬ ਹੈਗਾ ਵਾ ਤਾਂ ਰੱਬ ਕਰਦਾ ਕੀ ਆ? ਸੋ ਇਹਨਾਂ ਤਿੰਨਾਂ ਸਵਾਲਾਂ ਦੇ ਜਵਾਬ ਉਹਨਾਂ ਨੇ ਕੀ ਦਿੱਤੇ ਇਹ ਤਾਂ ਮੈਂ ਤੁਹਾਨੂੰ ਜ਼ਰੂਰ ਦੱਸੂਗੀ, ਪਰ ਜੇ ਤੁਹਾਨੂੰ ਇਹਨਾਂ ਤਿੰਨਾਂ ਬਾਰੇ ਪਤਾ ਵਾ ਤਾਂ ਜ਼ਰੂਰ ਸਾਨੂੰ ਇਸ ਬਾਰੇ ਦੱਸਿਓ ਜੀ। ਸਵਾਲ ਦਾ ਜਵਾਬ ਦੱਸਣ ਦੇ ਲਈ ਜਾਂ ਆਪਣੇ ਮੈਸੇਜ ਸਾਡੇ ਤੱਕ ਪਹੁੰਚਾਉਣ ਲਈ ਬੜਾ ਹੀ ਸੌਖਾ ਜਿਹਾ ਤਰੀਕਾ ਵਾ। ਤਰੀਕਾ ਕੀ ਹੈ ਜੀ? ਈਮੇਲ ਕਰ ਸਕਦੇ ਹੋ ਜਾਂ ਸਾਨੂੰ ਟੈਲੀਗ੍ਰਾਮ ਦੇ ਰਾਹੀਂ ਆਪਣੇ ਮੈਸੇਜ ਜਾਂ ਆਪਣੇ ਵਿਚਾਰ ਭੇਜ ਸਕਦੇ ਹੋ। ਈਮੇਲ ਪਤਾ ਵਾ ਜੀ request@harmanradio.com ਤੇ ਟੈਲੀਗ੍ਰਾਮ ਦਾ ਨੰਬਰ +917508014489 ਤੇ। ਜੀ ਹਾਂ, ਮੈਂ ਉਡੀਕ ਕਰੂੰਗੀ ਤੁਹਾਡੇ ਮੈਸੇਜ ਦੀ। ਤੇ ਗੱਲ ਕਰੀਏ ਜੀ ਟਾਈਮ ਦੀ, ਬ੍ਰਿਸਬਨ ਦਾ ਟਾਈਮ ਤਾਂ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਤੇ ਮੌਸਮ ਅੱਜ ਬ੍ਰਿਸਬਨ ਦਾ ਜੀ ਵਾਕਈ ਬਹੁਤ ਵਧੀਆ ਵਾ। ਤੇ ਦੂਸਰੀ ਗੱਲ, ਬ੍ਰਿਸਬਨ ਦੇ ਵਿੱਚ ਲੌਂਗ ਵੀਕਐਂਡ ਵੀ ਆ, ਤੁਹਾਡੇ ਵੀ ਕਈਆਂ ਦੇ ਹੋਵੇਗਾ ਜੀ ਲੌਂਗ ਵੀਕਐਂਡ, ਕਿਉਂਕਿ ਸਾਨੂੰ ਮੰਡੇ ਦੀ ਵੀ ਛੁੱਟੀ ਆ। ਸੋ 3 ਦਿਨ ਦੀਆਂ ਛੁੱਟੀਆਂ, ਸਾਡਾ ਵੀਕਐਂਡ ਤਾਂ ਬਿਲਕੁਲ ਜੀ ਵਧੀਆ ਹੀ ਰਹੂਗਾ। ਤੇ ਜਿਨ੍ਹਾਂ ਨੂੰ ਛੁੱਟੀਆਂ ਨਹੀਂ ਹੈਗੀ ਮੰਡੇ ਦੀ, ਸਿਰਫ ਓਨਲੀ 2 ਡੇਜ਼ ਵੀਕਐਂਡ ਆ, ਚਲੋ ਕੋਈ ਗੱਲ ਨੀ ਜੀ, ਤੁਸੀਂ ਵੀ ਦਿਲ ਨਾ ਛੋਟਾ ਕਰਿਓ, ਫੀਲਿੰਗ ਲੈ ਲਿਓ। ਫੀਲਿੰਗ ਲੈਣ ਚ ਕੀ ਹਰਜ ਆ, ਹਨਾ? ਮੰਡੇ ਨੂੰ ਏਦਾਂ ਹੀ ਸੋਚ ਲਿਓ ਕਿ ਅੱਜ ਛੁੱਟੀ ਆ। ਤੇ ਗੱਲ ਕਰ ਰਹੀ ਸੀ ਜੀ ਬ੍ਰਿਸਬਨ ਦੇ ਮੌਸਮ ਦੀ, ਬਾਰਿਸ਼ ਹੋ ਰਹੀ ਆ ਜੀ ਤੇ ਵੀਕਐਂਡ ਦੇ ਵਿੱਚ ਵੀ ਮੀਂਹ ਪੈਣ ਦੀ ਕਾਫੀ ਜ਼ਿਆਦਾ ਸੰਭਾਵਨਾ ਵਾ। ਤੇ ਅੱਜ ਮੈਲਬੋਰਨ ਦੇ ਵਿੱਚ ਤਾਂ ਬੱਦਲਵਾਈ ਆ। ਤੇ ਇੰਡੀਆ ਬਾਰੇ ਗੱਲ ਕਰੀਏ ਤਾਂ ਜੀ ਇੰਡੀਆ ਦੇ ਵਿੱਚ ਤਾਂ ਗਰਮੀ ਸ਼ੁਰੂ ਹੋਈ ਹੋਈ ਆ। ਤੇ ਕਰੀਏ ਜੀ ਗੱਲ, ਕੀ ਕਹਿੰਦਾ ਤੁਹਾਡੇ ਸ਼ਹਿਰਾਂ ਦਾ ਜਿਹੜਾ ਟਾਈਮ ਆ ਟਾਈਮ ਹੋ ਚੁੱਕਾ ਜੀ ਵੈਨਕੂਵਰ ਦੇ ਵਿਚ 3:18 ਸ਼ਾਮ ਦੇ, ਵਿਨੀਪੈਗ ਦੇ ਵਿਚ 5:18 ਸ਼ਾਮ ਦੇ, ਤੇ ਪੈਰਿਸ ਵਿਚ 12:18 ਹੋਇਆ ਜੀ ਸਵੇਰ ਦੇ, ਤੇ ਦਿੱਲੀ ਦੇ ਵਿਚ ਟਾਈਮ ਹੋਇਆ ਜੀ 3:48, ਜਾਣੀ ਕਿ ਅਰਲੀ ਮੋਰਨਿੰਗ, ਬਹੁਤ ਸਵੇਰ ਸਵੇਰ ਦਾ ਟਾਈਮ ਆ ਜੀ। ਤੇ ਐਡੀਲੈਂਡ ਦੇ ਵਿਚ 7:48 ਹੋਇਆ, ਤੇ ਆਕਲੈਂਡ ਨਿਊਜ਼ੀਲੈਂਡ ਦੇ ਵਿਚ ਹੋਇਆ ਜੀ 10:18। ਤੇ ਕਹਿ ਰਹੇ ਜੀ ਮੈਲਬੋਰਨ ਦੇ ਵਿਚ ਵੀ ਬਾਰਿਸ਼ ਹੋਏਗੀ ਤੇ ਐਡੀਲੈਂਡ ਦੇ ਵਿਚ, ਸੋ ਬ੍ਰਿਸਬਨ ਦੇ ਵਿਚ ਵੀ ਹੋ ਰਹੀ ਆ ਜੀ ਬਾਰਿਸ਼। ਸੋ ਸਾਡੇ ਤਾਂ ਤਾਪ ਜਿਹੜਾ ਮੌਸਮ ਆ ਜੀ ਠੰਡਾ ਵਾ, ਤੇ ਮੇਰੇ ਖਿਆਲ ਚ ਹੁਣ ਜਿਹੜੀ ਸਰਦੀ ਆ ਉਸਨੇ ਵੀ ਆਪਣੀ ਆਮਦ ਕਰ ਦਿੱਤੀ ਹੈ। ਵੈਸੇ ਸੁਬਹਾ ਤੇ ਸ਼ਾਮ ਹੀ ਠੰਡ ਹੁੰਦੀ ਆ, ਬਾਕੀ ਦਿਨ ਦੇ ਵਿਚ ਤਾਂ ਠੀਕ ਠੀਕ ਹੀ ਹੁੰਦਾ ਵਾ, ਥੋੜੀ ਗਰਮੀ ਹੁੰਦੀ ਆ ਜੀ। ਪਰ ਹੁਣ ਦੇਖੋ ਜੀ ਵੀਕਐਂਡ ਦੇ ਵਿਚ ਜਿਹੜਾ ਮੌਸਮ ਆ ਆਲਮੋਸਟ ਠੰਡਾ ਹੀ ਰਹੇਗਾ। ਤੇ ਲਓ ਫਿਰ ਇਹ ਸਨ ਜੀ ਕੁਝ ਦੇਸ਼ਾਂ ਦੀਆਂ ਘੜੀਆਂ। ਤੇ ਸਵਾਲ ਜਿਹੜਾ ਸਵਾਲ ਨੀ ਮੈਂ ਕਹਿ ਸਕਦੀ ਸੀ, ਵੈਸੇ ਇਹ ਤਾਂ ਸਾਰਿਆਂ ਦੀ ਆਪੋ ਆਪਣੀ ਸਮਝ ਆ ਕਿ ਰੱਬ ਹੈ ਜਾਂ ਨਹੀਂ। ਕਈਆਂ ਲਈ ਤਾਂ ਹੈ ਤੇ ਕਈਆਂ ਲਈ ਨਹੀਂ ਹੈਗਾ ਵਾ। ਤੇ ਲਓ ਫਿਰ ਇਸ ਦੇ ਜਵਾਬ ਆ ਜਿਹੜੇ ਉਹ ਵੀ ਆਪਾਂ ਜਰੂਰ ਸੁਣਾਂਗੇ। ਤੇ ਇਧਰੋਂ ਦਲਜੀਤ ਸਿੰਘ ਮਹਿਤਾ ਚੌਂਕ ਜੀ ਪ੍ਰੋਗਰਾਮ ਦੇ ਵਿਚ ਸ਼ਿਰਕਤ ਕਰ ਚੁੱਕੇ ਨੇ, ਆਪਾਂ ਕਿਉਂ ਨਾ ਉਹਨਾਂ ਦੇ ਮੈਸੇਜ ਆ ਥੋੜੇ ਨਾਲ ਨਾਲ ਮੈਸੇਜ ਵੀ ਲੈਂਦੇ ਜਾਈਏ ਜੀ। ਠੀਕ ਹੈ ਜੀ, ਕਹਿ ਰਹੇ ਆ ਕਿ ਸਤਿ ਸ੍ਰੀ ਅਕਾਲ ਬੋਬੀ ਜੀ ਤੇ ਸਾਰੇ ਲਿਸਟਰ ਨੂੰ ਬੁਲਾਈ ਆ, ਤੇ ਬੜਾ ਹੀ ਸੋਹਣਾ ਵਿਚਾਰ ਭੇਜਿਆ ਜੀ ਉਹਨਾਂ ਨੇ। ਕਹਿੰਦੇ ਕਿ ਜ਼ਿੰਦਗੀ ਵਿਚ ਹਮੇਸ਼ਾ ਹਰ ਇੱਕ ਦੀ ਕਮੀ ਬਣੋ, ਪਰ ਕਦੇ ਵੀ ਕਿਸੇ ਦੀ ਜ਼ਰੂਰਤ ਨਾ ਬਣੋ, ਕਿਉਂਕਿ ਜ਼ਰੂਰਤ ਤਾਂ ਹਰ ਕੋਈ ਪੂਰੀ ਕਰ ਸਕਦਾ ਹੈ, ਪਰ ਕਮੀ ਕੋਈ ਕੋਈ ਹੀ ਪੂਰੀ ਕਰ ਸਕਦਾ ਹੈ। ਵਾਜੀ ਵਾਹ, ਕਿਆ ਬਾਤ ਹੈ। ਵਾਕਈ ਜੀ ਜ਼ਿੰਦਗੀ ਦੇ ਵਿਚ ਕਿਸੇ ਦੀ ਕਮੀ ਬਣੋ, ਕਿਉਂਕਿ ਕਮੀ ਆ ਜਿਹੜੀ ਉਹ ਕੋਈ ਨੀ ਪੂਰੀ ਕਰ ਸਕਦਾ। ਬਹੁਤ ਵਿਰਲੇ ਲੋਕ ਹੀ ਹੁੰਦੇ ਆ ਜੋ ਕਿਸੇ ਦੀ ਕਮੀ ਨੂੰ ਪੂਰਾ ਕਰ ਸਕਦੇ ਆ। ਸੋ ਲਓ ਜੀ ਫਿਰ ਇਹ ਤਾਂ ਚੱਲੀ ਜਾਣਾ ਤੇ ਪ੍ਰੋਗਰਾਮ ਦੇ ਵਿਚ ਹੋਰ ਕੀ ਕਰੀਏ, ਤੇ ਪ੍ਰੋਗਰਾਮ ਦੇ ਵਿਚ ਹੋਰ ਕੀ ਕੀ ਹੋ ਰਿਹਾ ਵਾ, ਚੁਟਕਲੇ ਵੀ ਹੋਣਗੇ, ਸਵਾਲ ਜਵਾਬ ਵੀ ਹੋਵੇਗਾ। ਤੇ ਬਾਕੀ ਜੇ ਤੁਸੀਂ ਕੋਈ ਗੱਲ ਚ ਆਪਣਾ ਕੋਈ ਵਿਚਾਰ ਜਾਂ ਕੋਈ ਦਿਲ ਦਾ ਦੁੱਖੜਾ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ, ਇਹ ਆਪਣੇ ਕੋਲ ਟਾਈਮ ਹੀ ਟਾਈਮ ਆ। ਤੇ ਬਾਕੀ ਮਿੰਟੂ ਬਰਾੜ ਜੀ ਨਾਲ ਗੱਲਾਂ ਬਾਰੇ, ਮਿੰਟੂ ਬਰਾੜ ਜੀ ਨਾਲ ਖਬਰਾਂ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ, ਤੇ ਬਹੁਤ ਛੇਤੀ ਹੀ ਪ੍ਰੋਗਰਾਮ ਦੇ ਵਿਚ। ਤੇ ਜੇ ਕੋਈ ਤੁਹਾਡੇ ਸ਼ਹਿਰ ਦੀ ਖਬਰ ਆ ਜਾਂ ਕੋਈ ਸਪੈਸ਼ਲ ਗੱਲ ਆ ਜੋ ਕਿ ਤੁਸੀਂ ਉਹਨਾਂ ਨਾਲ ਗੱਲ ਕਰਨਾ ਚਾਹੁੰਦੇ ਹੋ ਜੀ ਡਿਸਕਸ, ਤਾਂ ਜ਼ਰੂਰ ਸਾਨੂੰ ਭੇਜ ਦੇਣਾ, ਕੋਈ ਗੱਲ ਨੀ ਜੀ, ਆਪਾਂ ਜ਼ਰੂਰ ਪ੍ਰੋਗਰਾਮ ਦੇ ਰਹਿੰਦੇ ਉਸ ਬਾਰੇ ਗੱਲ ਜ਼ਰੂਰ ਕਰਾਂਗੇ। ਸੋ ਲਓ ਜੀ ਫਿਰ ਤੁਹਾਡੀਆਂ ਫਰਮਾਇਸ਼ਾਂ ਵੀ ਆ ਰਹੀਆਂ ਨੇ ਤੇ ਮੈਸੇਜ ਵੀ ਕਾਫੀ ਆ ਰਹੇ ਨੇ, ਉਹਨਾਂ ਨੂੰ ਵੀ ਜ਼ਰੂਰ ਪ੍ਰੋਗਰਾਮ ਦੇ ਵਿਚ ਸ਼ਾਮਲ ਕਰਾਂਗੇ। ਤੇ ਫਿਲਹਾਲ ਸੁਣ ਲਈਏ ਜੀ ਅਗਲਾ ਗਾਣਾ ਵੀ, ਤੇ ਗਾਣੇ ਤੋਂ ਬਾਅਦ ਫਿਰ ਤੁਹਾਡੇ ਮੈਸੇਜਾਂ ਦੇ ਨਾਲ ਤੇ ਤੁਹਾਡੇ ਉਸ ਸਵਾਲ, ਜੋ ਕਿ ਮੈਂ ਸਵਾਲ ਤਾਂ ਨੀ ਮੈਂ ਕਹਿ ਸਕਦੀ ਉਸਨੂੰ, ਕਿ ਜੋ ਮੈਂ ਪੁੱਛਿਆ ਸੀ ਕਿ ਰੱਬ ਹੈ, ਜੇ ਹੈ ਰੱਬ ਤੋਂ ਪਹਿਲਾਂ ਕੌਣ ਸੀ, ਤੇ ਜੇ ਰੱਬ ਹੈ ਤਾਂ ਉਹ ਕਰਦਾ ਕੀ ਆ। ਸੋ ਬਿਲਕੁਲ ਦੱਸੂਗੀ ਜੀ ਮੈਂ ਤੁਹਾਨੂੰ, ਨਹੀਂ ਤਾਂ ਚਲੋ ਇੱਕ ਕੋਸ਼ਿਸ਼ ਤੁਸੀਂ ਵੀ ਕਰਕੇ ਦੇਖ ਲਓ, ਪਰ ਮੈਨੂੰ ਪਤਾ ਜੀ ਪਤਾ ਤੁਹਾਨੂੰ ਹੈਗਾ ਹੀ ਆ, ਬਸ ਕੰਮਾਂ ਕਰਨ ਚ ਬਿਜ਼ੀ ਹੋ ਜਾਂ ਫਿਰ ਲਿਖਣ ਦਾ ਥੋੜਾ ਟਾਈਮ ਘੱਟ ਆ। ਸੋ ਜੇ ਨਾ ਵੀ ਹੋ ਸਕਿਆ ਤਾਂ ਕੋਈ ਗੱਲ ਨੀ ਜੀ, ਜਵਾਬ ਮੈਂ ਦੇ ਦੂੰਗੀ। ਪਰ ਫਿਲਹਾਲ ਸੁਣ ਲਈਏ ਜੀ ਆਪਾਂ ਗੀਤ ਦੇਸੀ ਛੱਲਾ ਗੁਰਵਿੰਦਰ ਬਰਾੜ ਦਾ ਗਾਇਆ ਹੋਇਆ। ਸੋ ਸੁਣਦੇ ਆ ਇਹ ਗੀਤ, ਕਿਉਂਕਿ ਦੇਸੀ ਛੱਲਾ ਇੰਡੀਆ ਦੇ ਵਿਚ ਹੁਣ ਫਸਲ ਸਾਂਭੀ ਜਾ ਰਹੀ ਆ, ਪਰ ਹੁਣ ਤੁਸੀਂ ਇਸ ਗਾਣੇ ਨੂੰ ਲੈ ਕੇ ਥੋੜਾ ਜਿਹਾ ਕਿੰਤੂ ਕੰਤੂ ਪਲੀਜ਼ ਨਾ ਕਰਿਓ, ਕਿਉਂਕਿ ਇਸ ਦੇ ਵਿਚ ਥੋੜੀ ਜਿਹੀ ਸ਼ਰਾਬ ਜਾਣੀ ਕਿ ਦਾਰੂ ਦੀ ਗੱਲ ਹੈਗੀ ਆ, ਪਰ ਉਹ ਵੀ ਸਾਡੀ ਰਿਐਲਿਟੀ ਹੈ ਜੀ। ਤੁਸੀਂ ਚਾਹੇ ਜਿੰਨਾ ਮਰਜ਼ੀ ਏਦਾਂ ਕਹਿ ਲਓ ਕਿ ਨਹੀਂ ਨਹੀਂ, ਪਰ ਅਸੀਂ ਉਸ ਤੋਂ ਮੁਨਕਰ ਨਹੀਂ ਹੋ ਸਕਦੇ, ਕਿਉਂਕਿ ਸਾਡੇ ਪਿੰਡਾਂ ਦੇ ਵਿਚ ਜਾਂ ਜਦੋਂ ਕਿ ਫਸਲਬਾੜੀ ਸਾਂਭੀ ਜਾਂਦੀ ਆ, ਥਕਾਵਟ ਨੂੰ ਦੂਰ ਕਰਨ ਦੇ ਲਈ ਕੁਝ ਕੁ ਲੋਕ ਹੈ, ਸਾਰੇ ਨੀ ਮੈਂ ਕਹਿੰਦੀ, ਕੁਝ ਕੁ ਲੋਕ ਹੈ ਜੋ ਥੋੜੀ ਬਹੁਤੀ ਦਾਰੂ ਪੀ ਲੈਂਦੇ ਆ, ਪਰ ਸਾਰੇ ਨੀ, ਸਿਰਫ ਇੱਕ ਥਕਾਵਟ ਲਾਉਣ ਦੇ ਲਈ। ਸੋ ਇਹ ਦੇਸੀ ਛੱਲਾਬਾਜੀ ਗੁਰਵਿੰਦਰ ਬਰਾੜ ਦਾ ਗਾਇਆ ਹੋਇਆ। ਸੋ ਸੁਣਦੇ ਆ ਤੇ ਮਿਲਦੇ ਆ ਜੀ ਇਸ ਗੀਤ ਤੋਂ ਬਾਅਦ। ਜੀ ਹਾਂ ਦੋਸਤੋ, ਹਾਜ਼ਰ ਹਾਂ ਇੱਕ ਵਾਰੀ ਫਿਰ ਤੋਂ ਇਸ ਗੀਤ ਤੋਂ ਬਾਅਦ। ਸੋ ਵਾਕਈ ਜੀ ਦੇਸੀ ਛੱਲਾ, ਇਸ ਦੇ ਵਿੱਚ ਕਈ ਦੁੱਖੜੇ ਵੀ ਰੋਏ ਗਏ ਨੇ। ਸੋ ਵਾਕਈ ਜੀ ਰਿਐਲਿਟੀ ਆ, ਕਈ ਚੀਜ਼ਾਂ ਨੇ ਜੋ ਸਾਡੇ ਮਨ ਦੇ ਵਿੱਚ ਖੜਕਦੀਆਂ ਨੇ, ਪਰ ਇਸ ਤੋਂ ਇਲਾਵਾ ਵੀ ਫਿਰ ਵੀ ਅਸੀਂ ਉਸਨੂੰ ਐਕਸੈਪਟ ਕਰਦੇ ਹੀ ਹਾਂ। ਚਾਹੇ ਕਹਿੰਦੇ ਹੁੰਦੇ ਆ ਨਾ ਕਿ ਚਾਹੇ ਰੋ ਕੇ ਕਰ ਲਓ, ਚਾਹੇ ਹੱਸ ਕੇ ਕਰ ਲਓ। ਸੋ ਇਹ ਤਾਂ ਵੀ ਸਾਰਾ ਕੁਛ ਐਕਸੈਪਟ ਕਰਨਾ ਪੈਣਾ ਵਾ, ਤੇ ਦੁਨੀਆਂ ਦਾ ਤਾਣਾ ਬਾਣਾ ਵਾ, ਸੋ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ ਵਾ। ਤੇ ਅੱਗੇ ਜੀ ਹਰਮੀਤ ਸਿੰਘ ਚੰਨਾ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ। ਸੋ ਬਹੁਤ ਸਾਡੇ ਵੱਲੋਂ ਵੀ ਜੀ ਸਾਰਿਆਂ ਨੂੰ, ਸਾਡੇ ਸਾਰਿਆਂ ਵੱਲੋਂ ਵੀ ਸਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਹਰਪ੍ਰੀਤ ਸਿੰਘ ਕੋਹਲੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਸਾਰਿਆਂ ਨੂੰ। ਤੇ ਨਾਲ ਦੀ ਨਾਲ ਜੀ ਉਹ ਕਹਿੰਦੇ ਕਿ ਪ੍ਰੋਗਰਾਮ ਸੁਣ ਰਹੇ ਹਾਂ, ਤੇ ਜੁਗਨੀ ਬਾਰੇ ਕਹਿੰਦੇ ਕਿ ਤੁਸੀਂ ਬਰਾੜ ਸਾਹਿਬ ਨੂੰ ਪੁੱਛਿਓ, ਉਹ ਸੱਚੀ ਦੱਸ ਦੇਣਗੇ। ਲਓ ਜੀ, ਉਹਨਾਂ ਨੇ ਤਾਂ ਦੱਸ ਹੀ ਦੇਣਾ, ਮੈਂ ਪੁੱਛਿਆ ਸੀ ਵੀ ਤੁਹਾਨੂੰ, ਤੇ ਤੁਸੀਂ ਤਾਂ ਸਾਰੇ ਬਹਿ ਬਹਿ ਕੇ ਨਿਕਲ ਗਏ। ਪਰ ਨਾ ਜੀ, ਸਾਰੇ ਨੀ ਨਿਕਲੇ ਬਹਿ ਬਹਿ ਕੇ, ਸਾਡੇ ਕੁਛ ਦੋਸਤ ਆ ਜਿਨ੍ਹਾਂ ਨੇ ਇਸ ਦਾ ਜਵਾਬ ਦਿੱਤਾ ਵਾ। ਨਰਵੈਰ ਸਿੰਘ ਨਵੀ, ਉਹਨਾਂ ਨੇ ਵੀ ਸਾਨੂੰ ਇਸ ਬਾਰੇ ਦੱਸਿਆ ਵਾ। ਤੇ ਜੀ ਕਿ ਅਮਨ ਢਿੱਲੋਂ ਉਹਨਾਂ ਨੇ ਵੋਇਸ ਮੈਸੇਜ ਭੇਜਿਆ ਵਾ। ਸੋ ਜ਼ਰੂਰ ਇਹ ਵੀ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਾਂਗੇ। ਤੇ ਅੱਗੇ ਸਨੀ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿ ਰਹੇ ਆ ਕੀ ਹਾਲ ਚਾਲ ਆ। ਸਾਡਾ ਹਾਲ ਚਾਲ ਬਿਲਕੁਲ ਠੀਕ ਆ ਜੀ, ਕਹਿੰਦੇ ਆ ਕਿ ਰੇਡੀਓ ਸੁਣ ਰਹੇ ਆ। ਤੇ ਇੱਕ ਉਹਨਾਂ ਨੇ ਇੱਕ ਵਿਚਾਰ ਭੇਜਿਆ, ਕਹਿੰਦੇ ਕੁਝ ਵੀ ਸ਼ੁਭ ਜਾਂ ਅਸ਼ੁਭ ਨਹੀਂ ਹੁੰਦਾ, ਇਹ ਸਾਡਾ ਨਜ਼ਰੀਆ ਹੈ ਜੋ ਚੀਜ਼ ਨੂੰ ਸ਼ੁਭ ਜਾਂ ਅਸ਼ੁਭ ਬਣਾ ਦਿੰਦਾ ਹੈ। ਵਾਕਈ ਜੀ ਇਹ ਬੰਦੇ ਦੀ ਆਪਣੀ ਥਿੰਕਿੰਗ ਤੇ ਡਿਪੈਂਡ ਕਰਦਾ ਵਾ ਕਿ ਉਸਨੇ ਉਸਨੂੰ ਕਿਸ ਤਰ੍ਹਾਂ ਸੋਚਣਾ ਵਾ। ਵੈਸੇ ਵੀ ਸਿਆਣੇ ਕਹਿੰਦੇ ਆ ਨਾ ਕਿ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਆ, ਚੰਗਾ ਜਾਂ ਮੰਦਾ। ਸੋ ਇਹ ਸਾਡੇ ਤੇ ਡਿਪੈਂਡ ਕਰਦਾ ਵਾ ਕਿ ਅਸੀਂ ਉਸਨੂੰ ਕਿਸ ਪਾਸੇ ਨੂੰ ਲੈ ਕੇ ਜਾਣਾ ਤੇ ਕੀ ਸੋਚਣਾ ਵਾ। ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ। ਸੋ ਦੋਸਤੋ, ਮੈਂ ਤੁਹਾਨੂੰ ਇੱਕ ਪੁੱਛਿਆ ਸੀ ਪਹਿਲਾਂ ਰੱਬ ਬਾਰੇ ਕਿ ਰੱਬ ਕੀ ਆ। ਸੋ ਰੱਬ ਬਾਰੇ ਤਾਂ ਜੀ ਮੈਨੂੰ ਲੱਗਦਾ ਸਾਰਿਆਂ ਨੇ ਆਪੋ ਆਪਣੇ ਹਿਸਾਬ ਨਾਲ ਕੋਈ ਜਵਾਬ ਨਹੀਂ ਦਿੱਤਾ। ਹਾਲੇ ਤਾਂ ਸਾਰੇ ਜੁਗਨੀ ਨੂੰ ਵੇਖ ਰਹੇ ਆ ਕਿ ਜੁਗਨੀ ਕੀ ਆ। ਜੁਗਨੀ ਦੇ ਬਾਰੇ ਸਾਡੇ ਦੋ ਤਿੰਨ ਲਿਸਨਰਸ ਨੇ ਜਿਨ੍ਹਾਂ ਨੇ ਸਾਨੂੰ ਇਸ ਤਰ੍ਹਾਂ ਦੱਸਿਆ ਕਿ ਜੁਗਨੀ ਕੀ ਹੁੰਦੀ ਆ। ਮੋਸਟਲੀ ਉਹ ਕਹਿੰਦੇ ਆ ਕਿ ਇਹ ਅੰਗਰੇਜ਼ਾਂ ਦੇ ਟਾਈਮ ਤੇ ਜਦੋਂ ਉਹਨਾਂ ਨੇ ਸਿਲਵਰ ਜੁਬਲੀ ਮਨਾਈ ਜਾਂਦੀ ਸੀਗੀ, ਇਹ ਉਸ ਦਾ ਪ੍ਰਤੀਕ ਆ ਉਸ ਟਾਈਮ ਦੀ, ਕਿਉਂਕਿ ਸਿਲਵਰ ਜੁਬਲੀ ਸੀਗੀ ਜਿਹੜੀ ਉਹ ਸਾਡੇ ਜਿਹੜੇ ਉਸ ਟਾਈਮ ਦੇ ਲੋਕ ਸੀ, ਪੇਂਡੂ ਲੋਕ, ਉਹਨਾਂ ਨੂੰ ਕਹਿਣਾ ਔਖਾ ਲੱਗਦਾ ਸੀਗਾ, ਤਾਂ ਉਹਨਾਂ ਨੇ ਇਸ ਨੂੰ ਜੁਗਨੀ ਹੀ ਕਹਿਣਾ ਸ਼ੁਰੂ ਕਰ ਦਿੱਤਾ। ਸੋ ਇੰਨੇ ਕੁ ਜਵਾਬ ਹਜੇ ਪਹੁੰਚਿਆ ਕਿ ਉਹਨਾਂ ਨੇ ਡਿਟੇਲ ਦੇ ਵਿੱਚ ਲਿਖਿਆ, ਉਹ ਵੀ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਕਿ ਕੀ ਹੁੰਦਾ ਵਾ ਜੁਗਨੀ। ਸੋ ਦੋਸਤੋ, ਇਸ ਤੋਂ ਇਲਾਵਾ ਮੈਂ ਦੱਸ ਰਹੀ ਸੀ ਕਿ ਜੋ ਆਪਣੀ ਗੱਲ ਚੱਲ ਰਹੀ ਆ ਉਸਨੂੰ ਵੀ ਪੂਰੀ ਕਰ ਦਈਏ, ਤਾਂ ਜੋ ਪ੍ਰੋਗਰਾਮ ਦੇ ਵਿੱਚ ਫਿਰ ਅੱਗੇ ਬਾਕੀ ਦੇ ਜੋ ਵਿਚਾਰ ਵਟਾਂਦਰੇ ਆ ਉਹਨਾਂ ਨੂੰ ਵੀ ਕੀਤਾ ਜਾਵੇ। ਤੇ ਬਾਕੀ ਜੀ ਛੁੱਟੀਆਂ ਜਿਨ੍ਹਾਂ ਦੇ ਲੌਂਗ ਵੀਕਐਂਡ ਆ ਉਹਨਾਂ ਦੇ ਲਈ ਇੱਕ ਸਪੈਸ਼ਲ ਗੀਤ ਲੈ ਕੇ ਆਈ ਆ ਮੈਂ ਅੱਜ। ਮੈਨੂੰ ਲੱਗਦਾ ਜੀ ਤੁਸੀਂ ਜ਼ਰੂਰ ਉਸ ਗੀਤ ਨੂੰ ਇੰਜੋਏ ਕਰੋਗੇ, ਤੇ ਜੇ ਗੀਤ ਵਧੀਆ ਲੱਗੂਗਾ ਤਾਂ ਫਿਰ ਮੈਨੂੰ ਦੱਸਣਾ ਜ਼ਰੂਰ ਪਲੀਜ਼। ਤੇ ਕੀ ਸੁਣਦਾ ਵਾ ਜੀ ਰੱਬ, ਤਾਂ ਗੁਰੂ ਨਾਨਕ ਦੇਵ ਜੀ ਨੇ ਉਸਦਾ ਕੀ ਜਵਾਬ ਦਿੱਤਾ ਸੀ? ਗੁਰੂ ਜੀ ਉਸ ਪੀਰ ਨੂੰ ਕਹਿੰਦੇ ਕਿ ਤੇਰੇ ਕੋਲ ਹੀਰੇ ਜਵਾਹਰਾਤ ਹੈਗੇ ਆ ਤਾਂ ਉਹ ਲੈ ਕੇ ਆ। ਤੇ ਜਿਹੜਾ ਉਹ ਪੀਰ ਹੁੰਦਾ ਵਾ ਉਹ ਅਸ਼ਰਫੀਆਂ ਲੈ ਕੇ ਆ ਜਾਂਦਾ ਵਾ, ਉਹਨਾਂ ਨੂੰ ਕਹਿੰਦੇ ਕਿ ਹੁਣ ਤੂੰ ਇਹਨਾਂ ਨੂੰ ਗਿਣ। ਉਹ ਗਿਣਦਾ ਵਾ, ਉਹ ਕਹਿੰਦਾ 1, 2, 3, 4। ਉਹ ਕਹਿੰਦੇ ਨਹੀਂ ਨਹੀਂ ਤੂੰ ਗਲਤ ਗਿਣ ਰਿਹਾ, ਦੁਬਾਰਾ ਗਿਣ। ਉਹ ਫਿਰ ਤੋਂ ਗਿਣਤੀ ਸ਼ੁਰੂ ਕਰਦਾ ਵਾ, ਇਸੇ ਤਰ੍ਹਾਂ ਹੀ ਉਹ 3-4 ਵਾਰੀ ਉਸਦੀ ਗਿਣਤੀ ਕਰਦਾ ਵਾ ਕਿ 1, 2, 3, 4। ਪਰ ਗੁਰੂ ਜੀ ਉਹਨੂੰ ਹਰ ਵਾਰੀ ਕਹਿ ਦਿੰਦੇ ਆ ਕਿ ਨਹੀਂ ਤੂੰ ਗਲਤ ਗਿਣਤੀ ਕਰ ਰਿਹਾ ਵਾ, ਤੂੰ ਦੁਬਾਰਾ ਤੂੰ ਗਿਣ। ਤੇ ਜਦੋਂ ਉਹ 4th-5th ਵਾਰ ਦੁਬਾਰਾ ਗਿਣਤੀ ਸ਼ੁਰੂ ਕਰ ਦਿੰਦਾ ਵਾ, ਤੇ ਜਦੋਂ 1 ਕਹਿੰਦਾ ਤਾਂ ਉੱਥੇ ਹੀ ਉਹਨਾਂ ਨੂੰ ਰੋਕ ਦਿੰਦੇ ਆ। ਤੇ ਗੁਰੂ ਜੀ ਕਹਿੰਦੇ ਕਿ ਕਹਿੰਦੇ ਵੀ 1 ਤੋਂ ਪਹਿਲਾਂ ਕੀ ਆਉਂਦਾ ਵਾ ਉਹਦੇ ਤੋਂ ਸ਼ੁਰੂ ਕਰ, ਤਾਂ ਉਹ ਜਿਹੜਾ ਪੀਰ ਹੁੰਦਾ ਵਾ ਉਹ ਚੁੱਪ ਕਰ ਜਾਂਦਾ। ਗੁਰੂ ਜੀ ਕਹਿੰਦੇ ਕਿ ਜੇ ਰੱਬ ਤੋਂ ਪਹਿਲਾਂ ਵੀ ਕੁਝ ਨਹੀਂ ਹੈਗਾ, ਜੇ 1 ਤੋਂ ਪਹਿਲਾਂ ਕੁਝ ਨਹੀਂ ਹੈਗਾ ਤਾਂ ਰੱਬ ਤੋਂ ਪਹਿਲਾਂ ਵੀ ਕੁਛ ਨੀ ਹੈਗਾ। ਸੋ ਇਹ ਜਿਹੜੀ ਕਾਇਨਾਤ ਆ ਜੋ ਵੀ ਆ ਇਹ ਸ਼ੁਰੂ ਉਸੇ ਤੋਂ ਹੀ ਹੁੰਦੀ ਆ। ਤੇ ਹੁਣ ਦੂਸਰੇ ਸਵਾਲ ਦਾ ਜਵਾਬ ਸੀਗਾ ਜੀ ਕਿ ਜੇ ਰੱਬ ਹੈ ਤਾਂ ਕਿੱਥੇ ਆ, ਤਾਂ ਉਹ ਕਹਿੰਦੇ ਵੀ ਏਦਾਂ ਕਰ ਵੀ ਹੁਣ ਦੁੱਧ ਲੈ ਕੇ ਆ। ਉਹ ਦੁੱਧ ਲਿਆਉਂਦਾ, ਉਹ ਕਹਿੰਦੇ ਦੁੱਧ ਦੇ ਗਲਾਸ ਵੱਲ ਦੇਖ ਕੇ ਫਿਰ ਗੁਰੂ ਜੀ ਕਹਿੰਦੇ ਵੀ ਇਹਦੇ ਵਿੱਚ ਕੀ ਆ? ਉਹ ਕਹਿੰਦਾ ਕੁਛ ਵੀ ਨੀ, ਇਹਦੇ ਵਿੱਚ ਕੀ ਹੋਣਾ ਵਾ? ਕਹਿੰਦੇ ਨਹੀਂ ਨਹੀਂ ਇਹਦੇ ਵਿੱਚ ਕੁਛ ਹੈਗਾ ਵਾ, ਦੱਸ ਕੀ ਆ? ਉਹ ਕਹਿੰਦਾ ਕੁਛ ਵੀ ਨੀ। ਤਾਂ ਗੁਰੂ ਜੀ ਕਹਿੰਦੇ ਇਹਦੇ ਵਿੱਚ ਮੱਖਣ ਆ। ਤਾਂ ਪੀਰ ਹੱਸ ਕੇ ਕਹਿੰਦਾ ਹਾਂਜੀ ਉਹ ਤਾਂ ਹੁੰਦੀ ਆ। ਤਾਂ ਗੁਰੂ ਜੀ ਫਿਰ ਕਹਿੰਦੇ ਫਿਰ ਮੱਖਣ ਦਿਸਦਾ ਕਿਉਂ ਨੀ? ਤਾਂ ਇਹ ਸੀ ਜੀ ਉਹਨਾਂ ਦੇ ਦੂਸਰੇ ਸਵਾਲ ਦਾ ਜਵਾਬ। ਤੇ ਪੀਰ ਕਹਿੰਦਾ ਵੀ ਜੇ ਦੁੱਧ ਨੂੰ ਰਿੜਕਾਂਗੇ ਤਾਂ ਦੁੱਧ ਦੀ ਜਿਹੜੀ ਮਲਾਈ ਆ ਉਹਨੂੰ ਰਿੜਕਾਂਗੇ ਤਾਂ ਉਹਦੇ ਤੋਂ ਮੱਖਣ ਬਣੂਗਾ। ਸੋ ਇਸੇ ਤਰ੍ਹਾਂ ਜੀ ਤੀਸਰਾ ਸਵਾਲ ਸੀ ਕਿ ਜੇ ਰੱਬ ਹੈ ਤਾਂ ਉਹ ਦਿਸਦਾ ਕਿਉਂ ਨੀ? ਤਾਂ ਗੁਰੂ ਜੀ ਨੇ ਉਸਦੇ ਦੂਸਰੇ ਸਵਾਲ ਦਾ ਜਵਾਬ ਦੇ ਦਿੱਤਾ ਤੇ ਕਹਿੰਦੇ ਕਿ ਜੇ ਤੂੰ ਰੱਬ ਨੂੰ ਦੇਖਣਾ ਵਾ ਤਾਂ ਉਸਦਾ ਜਿਹੜਾ ਨਾਮ ਆ ਉਹ ਜਪਣਾ ਹੀ ਪੈਂਦਾ ਵਾ। ਤੇ ਤੀਸਰਾ ਸਵਾਲ ਸੀਗਾ ਜਿਸ ਦਾ ਜਵਾਬ ਉਹ ਕਹਿੰਦੇ ਵੀ ਮੈਂ ਤੈਨੂੰ ਖੁਦ ਹੀ ਦੇ ਦੇਣਾ, ਇਹਦੇ ਬਾਰੇ ਤੂੰ ਜਿਆਦਾ ਮਿਹਨਤ ਕਰਨ ਨੂੰ ਰਹਿਣ ਦੇ। ਕਹਿੰਦੇ ਕਿ ਤੂੰ ਮੈਨੂੰ ਆਪਣਾ ਗੁਰੂ ਸਮਝਦਾ ਨਾ, ਤਾਂ ਉਹ ਜਿਹੜਾ ਪੀਰ ਹੁੰਦਾ ਉਹ ਕਹਿੰਦਾ ਹਾਂ ਵੀ ਮੈਂ ਸਮਝਦਾ ਵਾਂ। ਉਹ ਕਹਿੰਦੇ ਚੱਲ ਫਿਰ ਠੀਕ ਆ, ਏਦਾਂ ਕਰ ਤੂੰ ਥੱਲੇ ਜ਼ਮੀਨ ਤੇ ਆ ਤੇ ਮੈਂ ਉੱਪਰ ਸੰਘਾਸ਼ਨ ਤੇ ਉਹ ਬੈਠ ਕੇ, ਤੇ ਗੁਰੂ ਜੀ ਸਿੰਘਾਸਨ ਤੇ ਬੈਠੇ ਤੇ ਜਿਹੜਾ ਪੀਰ ਸੀਗਾ ਉਹ ਥੱਲੇ ਬੈਠ ਗਿਆ। ਤਾਂ ਉਹ ਗੁਰੂ ਜੀ ਵੱਲ ਇਸ ਤਰ੍ਹਾਂ ਟਿਕਟ ਹੀ ਲਾ ਕੇ ਦੇਖਦਾ ਰਹਿੰਦਾ ਵਾ। ਤਾਂ ਉਹ ਕਹਿੰਦੇ ਕਿ ਦੇਖ, ਗੁਰੂ ਜੀ ਕਹਿੰਦੇ ਕਿ ਇਹ ਰੱਬ ਦੀ ਹੀ ਕਰਨੀ ਆ ਜਿਹਨੇ ਤੈਨੂੰ ਸਿੰਘਾਸਨ ਤੋਂ ਉਠਾ ਕੇ ਥੱਲੇ ਬਿਠਾ ਦਿੱਤਾ ਤੇ ਮੈਨੂੰ ਹੇਠਾਂ ਬੈਠੇ ਨੂੰ ਉੱਪਰ ਸੰਘਾਸਨ ਤੇ ਬਿਠਾ ਦਿੱਤਾ। ਸੋ ਉਹ ਰੱਬ ਹੀ ਆ ਜੀ ਜਿਹੜਾ ਰਾਜੀ ਨੂੰ ਗਰੀਬ ਤੇ ਗਰੀਬ ਨੂੰ ਰਾਜਾ ਬਣਾ ਸਕਦਾ ਵਾ। ਸੋ ਜਿਹੜਾ ਪੀਰ ਸੀ ਜੀ ਉਹਨੂੰ ਉਹਦੇ ਤਿੰਨੇ ਸਵਾਲਾਂ ਦਾ ਜਵਾਬ ਮਿਲ ਗਿਆ ਤੇ ਉਹ ਗੁਰੂ ਜੀ ਅੱਗੇ ਮੱਥਾ ਟੇਕ ਗਿਆ, ਟੇਕ ਕੇ ਉਹਨਾਂ ਅੱਗੇ ਝੁਕ ਗਿਆ। ਤੇ ਉਸ ਤੋਂ ਬਾਅਦ ਵਿੱਚ ਹੀ ਜੀ ਉੱਥੇ ਫਿਰ ਜਿਹੜਾ ਸੰਗੀਤ ਸੁਣਨ ਦੀ ਮਨਾਹੀ ਸੀ ਉਹ ਖਤਮ ਹੋ ਗਈ ਤੇ ਲੋਕ ਆਪਣੇ ਜੋ ਵੀ ਉਹਨਾਂ ਦਾ ਖੁਦਾ ਸੀ ਉਸਦੀ ਉਸਤਸ ਦੇ ਵਿੱਚ ਇਹ ਗੀਤ ਜੋ ਵੀ ਆ ਗਾਉਣ ਲੱਗ ਪਏ। ਸੋ ਰੱਬ ਹੈ ਜੀ, ਤੁਹਾਨੂੰ ਤੁਹਾਡੇ ਸਵਾਲਾਂ ਦਾ ਜਵਾਬ ਮਿਲ ਚੁੱਕਾ ਵਾ ਮੇਰੇ ਖਿਆਲ ਦੇ ਵਿੱਚ। ਤੇ ਹੁਣ ਇੱਕ ਸਵਾਲ ਹੈ ਜੀ ਜਿਹੜਾ ਤੁਹਾਨੂੰ ਇੱਕ ਹੋਰ ਪਾ ਦਿੰਦੀ ਆ। ਇੱਕ ਵਾਰੀ ਕੀ ਹੁੰਦਾ, ਇੱਕ ਬੰਦੇ ਦੇ ਕੋਲ ਨਾ ਤਿੰਨ ਚੀਜ਼ਾਂ ਹੁੰਦੀਆਂ, ਇੱਕ ਸ਼ੇਰ ਤੇ ਇੱਕ ਬੱਕਰੀ ਤੇ ਇੱਕ ਘਾਹ, ਉਹ ਲੈ ਕੇ ਤੁਰਿਆ ਜਾਂਦਾ ਹੁੰਦਾ। ਅੱਗੇ ਜਾ ਕੇ ਨਾ ਇੱਕ ਨਦੀ ਆ ਜਾਂਦੀ ਆ। ਹੁਣ ਉਸਨੇ ਨਦੀ ਪਾਰ ਕਰਨੀ ਆ ਤੇ ਨਦੀ ਤੇ ਜਿਹੜਾ ਪੁਲ ਆ ਉਹ ਬਹੁਤ ਹੀ ਭੀੜਾ ਵਾ ਤੇ ਉਹਦੇ ਉੱਪਰੋਂ ਸਿਰਫ ਦੋ ਚੀਜ਼ਾਂ ਹੀ ਜਾ ਸਕਦੀਆਂ ਨੇ। ਤੇ ਬੰਦਾ ਹੁਣ ਖੜਾ ਸੋਚਦਾ ਵਾ ਕਿ ਮੈਂ ਨਦੀ ਦੇ ਇਸ ਪਾਰ ਤੋਂ ਦੂਸਰੀ ਪਾਰ ਕਿੱਦਾਂ ਜਾਵਾਂ ਤੇ ਕਿਹੜੀ ਚੀਜ਼ ਆ ਜਿਹੜੀ ਉਹ ਪਹਿਲਾਂ ਲੈ ਕੇ ਜਾਵੇ। ਪਰ ਚੀਜ਼ਾਂ ਇਹ ਆ ਜੀ ਜਿਹੜੀਆਂ ਉਹਦੇ ਕੋਲ ਇੱਕ ਬੱਕਰੀ, ਸ਼ੇਰ ਤੇ ਘਾਹ ਵਾ, ਉਹਨੇ ਤਿੰਨੇ ਸਹੀ ਸਲਾਮਤ ਦੂਸਰੇ ਪਾਸੇ ਪਹੁੰਚਾਉਣੀਆਂ ਵਾ। ਪਰ ਦੋ ਜਣੇ ਤੋਂ ਮਤਲਬ ਇਹ ਆ ਕਿ ਉਹ ਆਪਣੇ ਨਾਲ ਇੱਕ ਚੀਜ਼ ਹੋਰ ਲੈ ਕੇ ਜਾ ਸਕਦਾ ਵਾ। ਸੋ ਹੁਣ ਉਹ ਕਿਹੜੀ ਚੀਜ਼ ਪਹਿਲਾਂ ਲੈ ਕੇ ਜਾਊਗਾ ਤੇ ਕਿੱਦਾਂ ਉਹ ਤਿੰਨੋਂ ਚੀਜ਼ਾਂ ਨੂੰ ਸਹੀ ਸਲਾਮਤ ਅਗਲੇ ਪਾਸੇ ਪਹੁੰਚਾਊਗਾ, ਬਿਕੋਜ਼ ਇਹ ਤਾਂ ਹੁਣ ਮੈਨੂੰ ਤੁਸੀਂ ਹੀ ਦੱਸੋਗੇ। ਸੋ ਇੱਕ ਵਾਰੀ ਫਿਰ ਤੋਂ ਦੱਸ ਦਿੰਦੀ ਆ ਕਿ ਇੱਕ ਬੰਦਾ ਉਹਦੇ ਕੋਲ ਤਿੰਨ ਚੀਜ਼ਾਂ ਨੇ, ਇੱਕ ਸ਼ੇਰ, ਇੱਕ ਬੱਕਰੀ ਤੇ ਇੱਕ ਘਾਹ। ਤੇ ਇੱਕ ਨਦੀ ਦੇ ਉੱਪਰ ਪੁਲ ਬਣਿਆ ਹੋਇਆ, ਉਸਨੇ ਉਹ ਨਦੀ ਨੂੰ ਪਾਰ ਕਰਨਾ ਵਾ ਤੇ ਪੁਲ ਦੇ ਉੱਪਰੋਂ ਸਿਰਫ ਦੋ ਚੀਜ਼ਾਂ ਹੀ ਲੰਘ ਸਕਦੀਆਂ ਨੇ। ਤੇ ਉਹ ਕਿਹੜੀਆਂ ਦੋ ਚੀਜ਼ਾਂ ਲੰਘਣਗੀਆਂ, ਕਿਹੜੀ ਚੀਜ਼ ਨੂੰ ਉਹ ਪਹਿਲਾਂ ਲੈ ਕੇ ਜਾਵੇ ਤੇ ਕਿਹੜੀ ਨੂੰ ਬਾਅਦ ਵਿੱਚ ਲੈ ਕੇ ਜਾਵੇ, ਤਾਂ ਜੋ ਉਹ ਤਿੰਨੋ ਚੀਜ਼ਾਂ ਆਪਣੇ ਨਾਲ ਸਹੀ ਸਲਾਮਤ ਲੈ ਕੇ ਜਾ ਸਕੇ। ਸੋ ਸਵਾਲ ਤੁਸੀਂ ਸਾਰਿਆਂ ਨੇ ਸੁਣ ਹੀ ਲਿਆ ਹੋਵੇਗਾ ਤੇ ਜਵਾਬ ਲਈ ਟੈਲੀਗ੍ਰਾਮ ਰਾਹੀਂ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਤੇ ਈਮੇਲ ਵੀ ਕਰ ਸਕਦੇ ਹੋ। ਲਓ ਜੀ ਫਿਰ ਮੈਂ ਤੁਹਾਨੂੰ ਗਾਣਾ ਸੁਣਾਉਣੀ ਆ ਤੇ ਤੁਸੀਂ ਮੈਨੂੰ ਭੇਜ ਦਿਓ ਜੀ ਇਸ ਸਵਾਲ ਦਾ ਜਵਾਬ।
ਅੱਖਾਂ ਵਿੱਚ ਲੱਭ ਲੱਭ ਪਾ ਕੇ ਸੁਰਮਾ, ਪੜੇ ਨੇ ਚੱਲੀਏ ਜਾਂ ਪੜਾਉਣੀ ਚੱਲੀਏ। ਅੱਖਾਂ ਵਿੱਚ ਲੱਭ ਲੱਭ ਪਾ ਕੇ ਸੁਰਮਾ, ਪੜੇ ਨੇ ਚੱਲੀਏ ਜਾਂ ਪੜਾਉਣੀ ਚੱਲੀਏ। ਕਿਹੜੇ ਗੱਭਰੂ ਤੇ ਤੇਰਾ ਦਿਲ ਆ ਗਿਆ, ਕਿਹਨੂੰ ਫੁੱਲ ਬੂਟੀਆਂ ਵਿਖਾਉਣੀ ਚੱਲੀਏ। ਕਿਹੜੇ ਗੱਭਰੂ ਤੇ ਤੇਰਾ ਦਿਲ ਆ ਗਿਆ, ਕਿਹਨੂੰ ਫੁੱਲ ਬੂਟੀਆਂ ਵਿਖਾਉਣੀ ਚੱਲੀਏ। ਰੰਗ ਅੱਖਾਂ ਵਿੱਚ ਦੂਰੋਂ ਵੱਜਦਾ, ਕਿਹੜਾ ਤੇਰਾ ਨਵਾਂ ਸ਼ਿਕਾਰ ਅੱਜਦਾ। ਗੋਰਾ ਰੰਗ ਅੱਖਾਂ ਵਿੱਚ ਦੂਰੋਂ ਵੱਜਦਾ, ਕਿਹੜਾ ਤੇਰਾ ਨਵਾਂ ਸ਼ਿਕਾਰ ਅੱਜਦਾ। ਲਾਰੇ ਹੁੰਦੀ ਕਾਲੀ ਪੱਟੀ ਅੱਖਾਂ ਉੱਤੇ ਮੰਨ, ਲਾਰੇ ਹੁੰਦੀ ਕਾਲੀ ਪੱਟੀ ਅੱਖਾਂ ਉੱਤੇ ਮੰਨ। ਕਿਹਨੂੰ ਕੱਚਾ ਪੁਣ ਤੂੰ ਟਪਾਉਣ ਚੱਲੀਏ, ਕਿਹੜੇ ਗੱਭਰੂ ਤੇ ਤੇਰਾ ਦਿਲ ਆ ਗਿਆ, ਕਿਹਨੂੰ ਫੁੱਲ ਬੂਟੀਆਂ ਵਿਖਾਉਣ ਚੱਲੀਏ। ਕਿਹੜੇ ਗੱਭਰੂ ਤੇ ਤੇਰਾ ਦਿਲ ਆ ਗਿਆ, ਫੁੱਲ ਬੂਟੀਆਂ ਵਿਖਾਉਣੀ ਚੱਲੀਆਂ। ਨਵੇਂ ਹੰਦੇ ਨਾਲ ਤੇਰੀ ਨਵੀਂ ਗੱਲ ਨੀ, ਵਾਦਾ ਬਿੱਲੋ ਤੇਰਾ ਪਾਣੀ ਦੀ ਹੈ ਛਲ ਨੀ, ਵਾਦਾ ਬਿੱਲੋ ਤੇਰਾ ਪਾਣੀ ਦੀ ਹੈ ਛਲ ਨੀ। ਨਵੇਂ ਹੰਦੇ ਨਾਲ ਤੇਰੀ ਨਵੀਂ ਗੱਲ ਨੀ, ਵਾਦਾ ਬਿੱਲੋ ਤੇਰਾ ਪਾਣੀ ਦੀ ਹੈ ਛਲ ਨੀ। ਦੀਦੀ ਸੋਨੇ ਵਰਗੀ ਜਵਾਨੀ ਲੁੱਟਣੀ, ਦੀਦੀ ਸੋਨੇ ਵਰਗੀ ਜਵਾਨੀ ਲੁੱਟਣੀ। ਗੋਰੇ ਕਾਗਜ਼ ਤੇ ਗੁੱਠਾ ਤੂੰ ਲਵਾਉਣ ਚੱਲੀ ਐ, ਕਿਹੜੇ ਗੱਭਰੂ ਤੇ ਤੇਰਾ ਦਿਲ ਆ ਗਿਆ, ਕਿਹਨੂੰ ਫੁੱਲ ਬੂਟੀਆਂ ਵਿਖਾਉਣ ਚੱਲੀ ਐ। ਕਿਹੜੇ ਗੱਭਰੂ ਤੇ ਤੇਰਾ ਦਿਲ ਆ ਗਿਆ, ਕਿਹਨੂੰ ਫੁੱਲ ਬੂਟੀਆਂ ਵਿਖਾਉਣ ਚੱਲੀ ਐ। ਬਣ ਜੀ ਲਾਡੀ ਦਾ ਤੂੰ ਪਿੰਡ ਭਰਮੀ ਚੰਗੀ ਨਹੀਂ ਹੁੰਦੀ ਹੈ ਸੁਭਾਅ ਚ ਗਰਮੀ ਭਾਗ ਤੂੰ ਜਗਾਉਣ ਚੱਲੀ ਐ ਤੇਰੇ ਗੱਭਰੂ ਤੇ ਤੇਰਾ ਦਿਲ ਆ ਗਿਆ ਕਿਨੂੰ ਫੁੱਲ ਬੂਟੀਆਂ ਵਖਾਉਣ ਚੱਲੀ ਐ ਤੇਰੇ ਗੱਭਰੂ ਤੇ ਤੇਰਾ ਦਿਲ ਆ ਗਿਆ ਕਿਨੂੰ ਫੁੱਲ ਬੂਟੀਆਂ ਵਖਾਉਣ ਚੱਲੀ ਐ ਤੇਰੇ ਗੱਭਰੂ ਤੇ ਤੇਰਾ ਦਿਲ ਆ ਗਿਆ ਕਿਨੂੰ ਫੁੱਲ ਬੂਟੀਆਂ ਵਖਾਉਣ ਚੱਲੀ
ਐ ਜੀ ਦੋਸਤੋ ਲੱਗਦਾ ਤੁਸੀਂ ਗਾਣਾ ਵੀ ਇੰਜੋਏ ਕਰ ਰਹੇ ਹੋ ਤੇ ਇਧਰੇ ਤੁਹਾਡੀਆਂ ਜਿਹੜੇ ਮੈਸੇਜ ਆ ਨਾ ਉਹ ਸ਼ਿਕਾਇਤਾਂ ਵਾਲੇ ਵੀ ਸ਼ੁਰੂ ਹੋ ਗਏ ਆ ਸੋ ਮਾਫ਼ੀ ਚਾਹੂੰਗੀ ਜੀ ਕਈ ਵਾਰ ਏਦਾਂ ਹੁੰਦਾ ਕਿ ਮੇਰਾ ਜੀ ਕਰਦਾ ਹੁੰਦਾ ਕਿ ਤੁਹਾਡੇ ਨਾਲ ਨਾ ਬੜੀਆਂ ਸਾਰੀਆਂ ਗੱਲਾਂ ਕਰਾਂ ਸੋ ਗੱਲਾਂ ਗੱਲਾਂ ਦੇ ਚੱਕਰ ਵਿੱਚ ਨਾ ਟਾਈਮ ਹੀ ਇੰਨਾ ਲੰਘ ਜਾਂਦਾ ਵਾ ਕਿ ਫਿਰ ਗਾਣੇ ਸੁਣਾਉਣ ਦਾ ਜੋ ਟਾਈਮ ਹੁੰਦਾ ਉਹ ਮੁੱਕ ਜਾਂਦਾ ਵਾ ਸੋ ਅੱਜ ਬਾਰ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਆਪਣੀਆਂ ਗੱਲਾਂ ਘੱਟ ਕਰਾਂ ਪਰ ਤੁਹਾਡੀਆਂ ਜਿਹੜੀਆਂ ਫਰਮਾਇਸ਼ਾਂ ਵਾ ਉਹ ਜ਼ਰੂਰ ਪੂਰੀਆਂ ਕਰਾਂ ਬਟ ਇੱਕ ਜੋ ਸ਼ਿਕਾਇਤ ਆ ਜਿਨ੍ਹਾਂ ਨੇ ਥੋੜਾ ਜਿਹਾ ਗੁੱਸਾ ਦਿਖਾਇਆ ਵਾ ਅਵਤਾਰ ਮਾਨ ਜੀ ਉਹਨਾਂ ਦਾ ਗੁੱਸਾ ਸਿਰ ਮੱਥੇ ਵੈਸੇ ਮੈਨੂੰ ਫੀਲ ਹੋਇਆ ਸੀ ਪਰ ਤੁਸੀਂ ਅਗਰ ਇਹ ਨਾ ਵੀ ਅੱਜ ਮੈਨੂੰ ਕਹਿੰਦੇ ਨਾ ਮੈਂ ਫਿਰ ਵੀ ਇਹ ਮੈਸੇਜ ਤੁਹਾਡਾ ਜੋ ਲਾਸਟ ਵਾਲਾ ਵਾ ਜੋ ਦੁਬਾਰਾ ਪੜ੍ਹਨਾ ਹੀ ਪੜ੍ਹਨਾ ਸੀ ਕਿਉਂਕਿ ਮੈਨੂੰ ਪਤਾ ਕਿ ਮੈਂ ਬਹੁਤ ਫਾਸਟ ਮੈਸੇਜ ਪੜ੍ਹਿਆ ਸੀ ਤੇ ਤੇਜ਼ੀ ਤੇਜ਼ੀ ਦੇ ਵਿੱਚ ਨਾ ਮੈਂ ਥੋੜੀ ਜਿਹੀ ਗੜਬੜ ਵੀ ਕਰ ਗਈ ਸੀ ਸੋ ਉਸਦੇ ਲਈ ਮਾਫ਼ੀ ਚਾਹੂੰਗੀ ਪਰ ਚੱਕਰ ਪਤਾ ਕੀ ਆ ਉਹ ਫਿਰ ਕੰਮ ਵੀ ਹੁੰਦਾ ਵਾ ਨਾਲ ਨਾਲ ਥੋੜਾ ਜਿਹਾ ਪਹਿਲਾਂ ਫਿਰ ਉਹ ਥੋੜੀ ਜਿਹੜਾ ਧਿਆਨ ਆ ਉਹ ਡਾਇਵਰਟ ਹੋ ਜਾਂਦਾ ਵਾ ਕਈ ਵਾਰੀ ਪਤਾ ਨੀ ਲੱਗਦਾ ਸੋ ਲਾਸਟ ਟਾਈਮ ਇਹਨਾਂ ਨੇ ਕਿਹਾ ਸੀ ਜੀ ਇਹਨਾਂ ਨੇ ਸਾਡੇ ਨਾਲ ਨਾ ਇੱਕ ਲਿਸਨਰ ਜੋੜਿਆ ਸੀ ਹਰਮਨ ਰੇਡੀਓ ਸੁਣਨ ਦੇ ਲਈ ਕਿਸੇ ਨੂੰ ਕਿਹਾ ਹੋਊਗਾ ਆਪਣੇ ਫਰੈਂਡ ਨੂੰ ਬਟ ਮੈਨੂੰ ਉਹਨਾਂ ਦਾ ਨਾਮ ਤਾਂ ਯਾਦ ਨਹੀਂ ਹੈਗਾ ਕਿ ਹਰਮਨ ਰੇਡੀਓ ਦਾ ਪ੍ਰੋਗਰਾਮ ਜੋ ਮਾਰਨਿੰਗ ਦੇ ਵਿੱਚ ਆਉਂਦੇ ਆ ਉਹ ਸੁਣਨ ਲਈ ਤੇ ਉਹ ਕਹਿੰਦੇ ਕਿ ਉਸ ਬੰਦੇ ਨੂੰ ਇੰਨੀ ਉਸ ਪ੍ਰੋਗਰਾਮ ਨੂੰ ਸੁਣਨ ਦੀ ਲੱਤ ਲੱਗ ਗਈ ਆ ਕਿ ਉਹਨਾਂ ਨੇ ਸਵੇਰੇ ਸਵੇਰੇ ਜਦੋਂ ਉਸ ਬੰਦੇ ਨੂੰ ਫੋਨ ਕੀਤਾ ਤਾਂ ਉਹ ਕਹਿੰਦਾ ਕਿ ਬਾਅਦ ਚ ਗੱਲ ਕਰੀ ਮੈਂ ਨਾ ਹੁਣ ਹਰਮਨ ਰੇਡੀਓ ਸੁਣਦਾ ਵਾਂ ਸੋ ਬਿਲਕੁਲ ਜੀ ਗੱਲ ਤਾਂ ਵੈਸੇ ਇੱਕ ਚੁਟਕਲਾ ਹੀ ਬਣ ਗਿਆ ਸੀਗਾ ਤੁਹਾਡੇ ਨਾਲ ਚਲੋ ਵੈਸੇ ਕੋਈ ਨਾ ਸੀ ਹੋਇਆ ਤਾਂ ਮਾੜਾ ਹੀ ਆ ਪਰ ਇੱਕ ਗੱਲ ਚੰਗਾ ਹੀ ਆ ਕਿ ਤੁਸੀਂ ਕਿਸੇ ਨੂੰ ਚੰਗੇ ਪਾਸੇ ਲਾਇਆ ਸੋ ਹਰਮਨ ਰੇਡੀਓ ਤੇ ਕਾਫੀ ਇਨਫੋਰਮੇਸ਼ਨ ਵੀ ਮਿਲਦੀ ਆ ਥੋੜੀ ਇੰਟਰਟੇਨਮੈਂਟ ਵੈਸੇ ਮੇਰੇ ਪ੍ਰੋਗਰਾਮ ਚ ਤਾਂ ਇੰਟਰਟੇਨਮੈਂਟ ਹੀ ਹੁੰਦੀ ਆ ਤੇ ਇਨਫੋਰਮੇਸ਼ਨ ਤਾਂ ਮੈਨੂੰ ਤੁਹਾਡੇ ਸਾਰਿਆਂ ਤੋਂ ਮਿਲਦੀ ਆ ਸੋ ਬਹੁਤ ਬਹੁਤ ਸ਼ੁਕਰੀਆ ਜੀ ਮੇਰੀ ਜਾਣਕਾਰੀ ਦੇ ਵਿੱਚ ਵਾਧਾ ਕਰਨ ਦੇ ਲਈ ਸੋ ਇਹਨਾਂ ਨੇ ਅੱਜ ਸਾਨੂੰ ਮੈਸੇਜ ਭੇਜਿਆ ਕਿ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਹਿ ਰਹੇ ਆ ਕਿ ਪ੍ਰੋਗਰਾਮ ਤੁਸੀਂ ਬਹੁਤ ਸੋਹਣਾ ਲੈ ਕੇ ਆਉਂਦੇ ਹੋ ਡੇ ਬਾਏ ਡੇ ਤੁਸੀਂ ਸਾਡੀ ਰੇਡੀਓ ਸੁਣਨ ਦੀ ਅਡੈਕਸ਼ਨ ਵਧਾ ਰਹੇ ਹੋ ਮੇਰਾ ਨੈਟ ਪੈਕ ਸਿਰਫ ਹਰਮਨ ਰੇਡੀਓ ਕਰਕੇ ਹੀ ਮੁੱਕਦਾ ਹੈ ਬਾਕੀ ਇੱਕ ਕੰਪਲੇਂਟ ਆ ਉਹ ਕੰਪਲੇਂਟ ਆ ਜੀ ਚਲੋ ਮੈਂ ਤੁਹਾਨੂੰ ਦੱਸ ਹੀ ਦਿੱਤੀ ਆ ਕਹਿੰਦੇ ਕਿ ਤੁਸੀਂ ਜਿਹੜੇ ਮੈਸੇਜ ਆ ਬਹੁਤ ਫਾਸਟ ਰੀਡ ਕੀਤਾ ਲਾਸਟ ਟਾਈਮ ਮੈਂ ਲਿਖਿਆ ਕੁਝ ਹੋਰ ਸੀ ਤੇ ਤੁਸੀਂ ਕੁਝ ਹੋਰ ਹੀ ਰੀਡ ਕਰਤਾ ਚਲੋ ਕੋਈ ਗੱਲ ਨੀ ਤੇ ਕਹਿ ਰਹੇ ਆ ਕਿ ਬਟ ਵੇ ਯੂ ਪ੍ਰੈਜ਼ੈਂਟ ਦਾ ਪ੍ਰੋਗਰਾਮ ਇਜ਼ ਬੈਸਟ ਵੇ ਤੇ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਪਸੰਦ ਕਰਨ ਦੇ ਲਈ ਤੇ ਬਾਕੀ ਜੀ ਤੁਸੀਂ ਸਾਰੇ ਮੇਰਾ ਸਾਥ ਦਿੰਦੇ ਹੋ ਇਸ ਲਈ ਮੇਰੀ ਵੀ ਕੋਸ਼ਿਸ਼ ਹੁੰਦੀ ਆ ਕਿ ਪ੍ਰੋਗਰਾਮ ਵਧੀਆ ਤੋਂ ਵਧੀਆ ਲੈ ਕੇ ਆਵਾਂ ਬਟ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਥੋੜਾ ਸੋ ਹੀ ਆ ਕਿਉਂਕਿ ਕੱਲ ਕੰਮ ਦੇ ਵਿੱਚ ਜ਼ਿਆਦਾ ਬਿਜ਼ੀ ਸੀ ਤੇ ਥੋੜੀ ਤਬੀਅਤ ਵੀ ਠੀਕ ਨਹੀਂ ਸੀ ਸੋ ਤਾਂ ਕਰਕੇ ਜੀ ਅੱਜ ਸਾਰਾ ਪ੍ਰੋਗਰਾਮ ਤੁਸੀਂ ਸਾਰਿਆਂ ਨੇ ਹੀ ਮੇਰਾ ਸਾਥ ਦੇਣਾ ਵਾ ਵੈਸੇ ਤੁਸੀਂ ਤਾਂ ਹਮੇਸ਼ਾ ਹੀ ਦਿੰਦੇ ਹੋ ਤੇ ਇਹਨਾਂ ਨੇ ਗਾਣੇ ਦੀ ਫਰਮਾਇਸ਼ ਕੀਤੀ ਹੈ ਜੀ ਹਰਫ ਚੀਮਾ ਦੀ ਲਓ ਜੀ ਫਿਰ ਕਹਿ ਰਹੇ ਆ ਕਿ ਪੰਜਾਬੀ ਏ ਜਵਾਨ ਨੇ ਬਾਕੀ ਜੀ ਗਾਣਾ ਵਾਕਈ ਬਹੁਤ ਸੋਹਣਾ ਵਾ ਪੰਜਾਬੀ ਏ ਜਵਾਨ ਨੇ ਤੇ ਗਾਣਾ ਆਪਾਂ ਜ਼ਰੂਰ ਸੁਣਾਂਗੇ ਤੇ ਕਿ ਮੈਂ ਫਰਮਾਇਸ਼ੀ ਸੌਂਗ ਆ ਜਿਹੜੀ ਉਹ ਪਹਿਲਾਂ ਪਲੇ ਕਰਨੇ ਆ ਕਿਉਂਕਿ ਜਿਹੜੇ ਜਿਹੜੇ ਗੁੱਸੇ ਆ ਉਹ ਵੀ ਮਨਾਉਣੇ ਆ ਨਾ ਤੇ ਆਪਾਂ ਗੁੱਸੇ ਕਿਸੇ ਨੂੰ ਰਹਿਣ ਵੀ ਨਹੀਂ ਦੇਣਾ ਤੇ ਗੁਰਦੀਪ ਸਿੰਘ ਦੀਪ ਪਲਾਹੀ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਕਹਿੰਦੇ ਕਿ ਪ੍ਰੋਗਰਾਮ ਵਧੀਆ ਤੇ ਇੰਜੋਏ ਕਰ ਰਹੇ ਹਾਂ ਕਹਿੰਦੇ ਬਿਫੋਰ ਲਾਸਟ ਵੀਕ ਸੌਂਗ ਨਾ ਪਲੇ ਕਰਨ ਲਈ ਬਹੁਤ ਬਹੁਤ ਧੰਨਵਾਦ ਵਾਹ ਜੀ ਵਾਹ ਕਿਆ ਤਰੀਕਾ ਵਾ ਹਨਾ ਗੁੱਸਾ ਦਿਖਾਉਣ ਦਾ ਵੀ ਏਦਾਂ ਦਾ ਤਰੀਕਾ ਅਪਣਾਓਗੇ ਤਾਂ ਮੇਰੇ ਤੇ ਕੋਈ ਅਸਰ ਨਹੀਂ ਹੋਣਾਗਾ ਚਲੋ ਜੀ ਕੋਈ ਗੱਲ ਨੀ ਤੇ ਤੁਹਾਡੀ ਸ਼ਿਕਾਇਤ ਆ ਜਿਹੜੀ ਉਹ ਸਿਰ ਮੱਥੇ ਆ ਤੇ ਕਹਿੰਦੇ ਜੇ ਹੋ ਸਕਿਆ ਤਾਂ ਹੁਣ ਪਲੇ ਕਰ ਦਿਓ ਕਵੇਜ਼ ਤਰਸੇਮ ਜੱਸਰ ਦਾ ਧੰਨਵਾਦ ਵਾਹ ਕਿਆ ਬਾਤ ਆ ਜੀ ਏਦਾਂ ਦੀਆਂ ਕੰਪਲੇਂਟਸ ਆਉਂਦੀਆਂ ਰਹਿਣ ਤਾਂ ਪ੍ਰੋਗਰਾਮ ਵਾਕਈ ਵਧੀਆ ਲੱਗਦਾ ਵੈਸੇ ਕਿਸੇ ਦੀ ਨਾ ਆਪਾਂ ਕਹਿੰਦੇ ਹੁੰਦੇ ਆ ਨਾ ਵੀ ਕਿਸੇ ਨੂੰ ਲਾਂਭਾ ਦੇਣਾ ਹੋਵੇ ਤਾਂ ਸਾਹਮਣੇ ਵਾਲੇ ਨੂੰ ਗੁੱਸਾ ਆਉਂਦਾ ਹੁੰਦਾ ਵਾ ਪਰ ਮੈਨੂੰ ਤਾਂ ਜੇ ਤੁਸੀਂ ਏਦਾਂ ਦੇ ਲਾਂਭੇ ਦਓਗੇ ਬਹੁਤ ਹੀ ਵਧੀਆ ਲੱਗਦਾ ਵਾ ਤੇ ਗਾਣਿਆਂ ਦੀ ਜਿਹੜੀ ਤੁਹਾਡੀ ਫਰਮਾਇਸ਼ ਆ ਚਲੋ ਜੀ ਆਪਾਂ ਅੱਜ ਕਿਸੇ ਦੀ ਵੀ ਫਰਮਾਇਸ਼ ਅਧੂਰੀ ਨੀ ਛੱਡਣੀ ਤੇ ਸਾਰਿਆਂ ਤੋਂ ਪਹਿਲਾਂ ਅਵਤਾਰ ਮਾਨ ਸਾਹਿਬ ਦਾ ਗਾਣਾ ਜੋ ਉਹਨਾਂ ਨੇ ਫਰਮਾਇਸ਼ ਕੀਤਾ ਸੀ ਕਿ ਉਹ ਨਾ ਉਹੀ ਸੁਣ ਲਈਏ ਜੀ ਪੰਜਾਬੀ ਏ ਜਵਾਨੇ ਵੈਸੇ ਵੀ ਜੀ ਅੱਜ ਕੱਲ ਪੰਜਾਬੀ ਤੇ ਕੋਸ਼ਿਸ਼ ਕਰ ਰਹੇ ਹਾਂ ਜੀ ਤੁਹਾਡਾ ਗਾਣਾ ਆਪਾਂ ਜ਼ਰੂਰ ਪਲੇ ਕਰਾਂਗੇ, ਪਰ ਹੁਣ ਥੋੜਾ ਖਬਰਾਂ ਦਾ ਵੀ ਟਾਈਮ ਹੋ ਚੁੱਕਾ ਵਾ ਤੇ ਬਰਾੜ ਸਾਹਿਬ ਨੂੰ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਲੈ ਆਈਏ, ਪਰ ਖਬਰਾਂ ਤੋਂ ਬਾਅਦ ਜੀ ਤੁਹਾਡਾ ਆਪਾਂ ਗਾਣਾ ਪੰਜਾਬੀ ਜ਼ੁਬਾਨੇ ਜ਼ਰੂਰ ਪਲੇ ਕਰਾਂਗੇ। ਤੋ ਚੱਲਦੇ ਹਾਂ ਜੀ, ਕੀ ਕਹਿੰਦੀ ਆ ਖਬਰਾਂ ਦੀ ਦੁਨੀਆਂ ਤੇ ਕੀ ਵਰਤਾਰੇ ਹੋ ਰਹੇ ਆ। ਸੋ ਕਰਦੇ ਹਾਂ ਸਵਾਗਤ ਮਿੰਟੂ ਬਰਾੜ ਜੀ ਦਾ ਐਡੀਲੇਟ ਸਟੂਡੀਓ ਤੋਂ। ਹਾਂਜੀ ਬਰਾੜ ਸਾਹਿਬ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬੋਬੀ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ, ਤੇ ਉਮੀਦ ਕਰਦੇ ਹਾਂ ਜੀ ਉਹ ਪ੍ਰੋਗਰਾਮ ਦਾ ਜਿਹੜਾ ਆਨੰਦ ਮਾਣ ਰਹੇ ਹੋਣੇ ਆ।
ਹਾਂਜੀ ਹੋਰ ਜੀ ਸੁਣਾਓ ਕਿੱਦਾਂ ਦਾ ਵਾ ਜੀ ਐਡੀਲੇਟ ਦਾ ਮੌਸਮ।
ਐਡੀਲੇਟ ਦਾ ਮੌਸਮ ਅੱਜ ਮੀਂਹ ਪੈ ਰਿਹਾ ਜੀ ਤੇ ਪੂਰੀ ਬੱਦਲਬਾਈ ਛਾਈ ਹੋਈ ਆ ਤੇ ਮਾਹੌਲ ਅੱਜ ਜਿਹੜਾ ਗੁਲਗੁਲਿਆਂ ਵਾਲਾ ਬਣਿਆ ਹੋਇਆ ਜੀ ਐਡੀਲੇਟ ਦੇ ਵਿੱਚ।
ਬੱਲੇ ਜੀ ਬੱਲੇ, ਕਿਆ ਬਾਤ ਆ ਫਿਰ ਤਾਂ। ਤੇ ਫਿਰ ਜੀ ਹੁਣ ਕਾਰਨ ਦੱਸੋ, ਨੋਟਿਸ ਵੀ ਤੁਹਾਨੂੰ ਦੇ ਦਈਏ ਕਿ ਤੁਸੀਂ ਅੱਜ ਲੇਟ ਕਿਉਂ ਆਏ ਹੋ।
ਬਿਲਕੁਲ ਜੀ, ਕਈ ਵਾਰੀ ਹੋ ਜਾਂਦਾ ਵੀ ਰੁਝੇਵੇਂ ਇੰਨੇ ਜ਼ਿਆਦਾ ਹੁੰਦੇ ਆ। ਕੱਲ ਇੱਕ ਫੰਕਸ਼ਨ ਸੀਗਾ, ਦੇਰ ਰਾਤ ਤੱਕ ਉਹ ਫੰਕਸ਼ਨ ਅਟੈਂਡ ਕੀਤਾ ਤੇ ਉਸ ਤੋਂ ਬਾਅਦ ਵੀ ਕੁਝ ਇੱਕ ਜ਼ਰੂਰੀ ਜਿਹੜੇ ਕਾਰਜ ਸੀ ਉਹਨਾਂ ਨੇ ਬਹੁਤ ਦੇਰੀ ਕਰ ਦਿੱਤੀ, ਇਸ ਲਈ ਅੱਜ ਫਿਰ ਮੈਂ ਪੇਪਰ ਤੇ ਉਨੀ ਨਿਗਾਹ ਨਹੀਂ ਮਾਰ ਸਕਿਆ ਹਲੇ ਤੱਕ, ਪਰ ਫੇਰ ਵੀ ਚਲੋ ਮੈਂ 10 ਮਿੰਟ ਲੇਟ ਸੀ
ਜੀ। ਜੀ ਸੋ ਅਮਰਾਜ ਸਾਹਿਬ, ਖਬਰਾਂ ਵੀ ਆਪਾਂ ਸ਼ੁਰੂ ਕਰਦੇ ਹਾਂ, ਪਰ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਨਾ ਮੇਰੇ ਮਨ ਚ ਇੱਕ ਸਵਾਲ ਆ ਰਿਹਾ ਸੀਗਾ, ਜੇ ਇਜਾਜ਼ਤ ਹੋਵੇ ਤਾਂ ਸਵਾਲ ਵੀ ਤੁਹਾਡੇ ਬਾਰੇ ਹੀ ਆ, ਕੀ ਮੈਂ ਪੁੱਛ ਸਕਦੀ ਹਾਂ ਤੁਹਾਤੋਂ?
ਕਿਉਂ ਨੀ ਜੀ, ਕਿਉਂ, ਅਸੀਂ ਤਾਂ ਇੱਕ ਸਾਡਾ ਤਾਂ ਜ਼ਿੰਦਗੀ ਦੇ ਵਿੱਚ ਸਾਨੂੰ ਇੱਕ ਉਹ ਮਿਲਿਆ ਹੋਇਆ ਵੀ ਅਸੀਂ ਲੋਕਾਂ ਨੂੰ ਸਵਾਲ ਨਹੀਂ ਕਰ ਸਕਦੇ, ਅਸੀਂ ਸਵਾਲਾਂ ਦੇ ਜਵਾਬ ਦੇਣ ਲਈ ਬਣੇ ਹਾਂ ਜੀ, ਦੇਈ ਜਾਂਦੇ ਹਾਂ ਨਮਾਣੇ ਹੋ ਕੇ।
ਨਹੀਂ ਨਹੀਂ ਜੀ, ਸੋ ਮੇਰਾ ਸਵਾਲ ਤੁਹਾਡੇ ਲਈ ਸੀ, ਮੈਂ ਥੋੜਾ ਜਿਹਾ ਜਾਣਨਾ ਇਹ ਚਾਹੁੰਦੀ ਸੀ ਕਿ ਠੀਕ ਹੈ ਤੁਸੀਂ ਨਾ ਖਬਰਾਂ ਦੇ ਵਿੱਚ ਜੋ ਵੀ ਇਹ ਖਬਰਾਂ ਬਾਰੇ ਕਮੈਂਟਸ ਕਰਦੇ ਹੋ, ਜਾਣਕਾਰੀ ਦਿੰਦੇ ਹੋ, ਵਾਕਈ ਜੀ ਕਾਬਲੇ ਤਾਰੀਫ਼ ਆ ਤੇ ਵੈਸੇ ਹਰ ਬੰਦਾ ਇੱਦਾਂ ਕਰ ਵੀ ਨਹੀਂ ਸਕਦਾ ਕਿ ਕਿਸੇ ਨੂੰ ਇੰਨੇ ਹਰ ਪਾਸੇ ਦੀ ਨੌਲੇਜ ਹੋਵੇ। ਸੋ ਮੈਂ ਸਿਰਫ ਇਹੀ ਗੱਲ ਜਾਣਨਾ ਚਾਹੁੰਦੀ ਹਾਂ ਕਿ ਜਿਹੜਾ ਤੁਹਾਡਾ ਇਹ ਜਸਟ ਸ਼ੌਂਕ ਆ ਜਾਂ ਐਕਸਾਈਟਮੈਂਟ ਆ ਜਾਂ ਇਹ ਕਾਹਤੋਂ ਤੇ ਕਿਵੇਂ ਤੁਹਾਨੂੰ ਵੀ ਇਹ ਸਾਰੀਆਂ ਚੀਜ਼ਾਂ ਬਾਰੇ ਪਤਾ ਲੱਗਦਾ ਵਾ ਤੇ ਕਿੱਦਾਂ ਐਕਸਾਈਟਮੈਂਟ ਵੱਧਦੀ ਆ, ਜਾਂ ਫਿਰ ਇਹ ਜਿਹੜਾ ਖਬਰਾਂ ਦੀ ਪੁਣ ਛਣ ਕਰਨ ਦਾ ਜਿਹੜਾ ਤੁਹਾਡਾ ਹੈਗਾ ਵਾ ਹੁਨਰ ਕਹਿ ਸਕਦੇ ਹਾਂ ਅਸੀਂ, ਇਹ ਸ਼ੁਰੂ ਤੋਂ ਹੀ ਸੀ ਜਾਂ ਫਿਰ ਇੱਥੇ ਆ ਕੇ ਸ਼ੁਰੂ ਹੋਇਆ?
ਦੇਖੋ ਇਹ ਕੁਦਰਤ ਵੱਲੋਂ ਹਰ ਬੰਦੇ ਨੂੰ ਕੋਈ ਨਾ ਕੋਈ ਗੁਣ ਔਗਣ ਦਿੱਤਾ ਹੁੰਦਾ ਜੀ, ਤੇ ਕਿਸੇ ਉਹ ਗੁਣ ਔਗਣ ਲਈ ਉਹਦੇ ਨੂੰ ਦੇਖਣਾ ਉਹਦੇ ਲਈ ਨਜ਼ਰੀਆ ਮੂਹਰਲੇ ਦਾ ਹੁੰਦਾ। ਹੁਣ ਹੋ ਸਕਦਾ ਵੀ ਕਿਸੇ ਦਾ ਕੋਈ ਗੁਣ ਹੋਵੇ ਤੇ ਉਹ ਸਾਰਿਆਂ ਨੂੰ ਉਹ ਗੁਣ ਨਾ ਲੱਗਦਾ ਹੋਵੇ, ਸਾਰਿਆਂ ਨੂੰ ਔਗਣ ਵੀ ਲੱਗਦਾ ਹੁੰਦਾ, ਬਹੁਤ ਸਾਰਿਆਂ ਨੂੰ ਉਹ ਗੁਣ ਲੱਗਦਾ ਹੁੰਦਾ। ਸੋ ਇਹ ਕੁਦਰਤ ਦੀ ਇੱਕ ਦੇਣ ਹੁੰਦੀ ਹੈ ਜੀ ਵੀ ਤੁਸੀਂ ਤੁਹਾਡੀ ਜਿਹੜੀ ਆਈਕਿਊ ਪਾਵਰ ਜਾਂ ਤੁਹਾਡੀ ਕੈਚਿੰਗ ਪਾਵਰ ਜਿਹਨੂੰ ਕਹਿ ਸਕਦੇ ਹਾਂ ਉਹ ਕਿਹੋ ਜਿਹੀ ਹੈ ਤੇ ਕਿਸ ਚੀਜ਼ ਨੂੰ ਜ਼ਿਆਦਾ ਕੈਚ ਕਰਦੀ ਆ। ਸੋ ਹਰ ਕੋਈ ਸਚਿਨ ਤੇਂਦੁਲਕਰ ਨਹੀਂ ਬਣ ਸਕਦਾ ਜੀ, ਹਰ ਕੋਈ ਬਾਦਲ ਨਹੀਂ ਬਣ ਸਕਦਾ, ਇਸ ਕਰਕੇ ਹਰ ਕੋਈ ਮੋਦੀ ਨਹੀਂ ਬਣ ਸਕਦਾ। ਜੇ ਉਹਨਾਂ ਦੇ ਵਿੱਚ ਕੋਈ ਨਾ ਕੋਈ ਕੁਆਲਿਟੀ ਸੀ ਤਾਂ ਉਹ ਉਸ ਥਾਂ ਤੇ ਪਹੁੰਚੇ ਤੇ, ਪਰ ਅਸੀਂ ਕੀ ਕਰਦੇ ਹਾਂ, ਅਸੀਂ ਆਪਦੇ ਆਪ ਨੂੰ ਕਦੇ ਵੱਡੇ ਬੰਦਿਆਂ ਨਾਲ ਕੰਪੇਅਰ ਹੀ ਨਹੀਂ ਕਰਦੇ, ਕਿਉਂਕਿ ਸਾਨੂੰ ਐਂ ਲੱਗਦਾ ਉਹਨਾਂ ਨਾਲ ਅਸੀਂ ਕਿਵੇਂ ਕੰਪੇਅਰ ਕਰ ਸਕਦੇ ਹਾਂ। ਪਰ ਨਹੀਂ, ਤੁਹਾਡੇ ਚ ਵੀ ਹਰ ਬੰਦੇ ਚ ਆਪੋ ਆਪਣੀ ਇੱਕ ਕੁਆਲਿਟੀ ਆ, ਪਰ ਲੋੜ ਹੁੰਦੀ ਉਹਨੂੰ ਪਛਾਣਨ ਦੀ, ਤੇ ਜਦੋਂ ਤੁਸੀਂ ਪਛਾਣ ਲੈਂਦੇ ਹੋ ਉਦੋਂ ਬਾਅਦ ਲੋੜ ਹੁੰਦੀ ਹੈ ਤੁਹਾਡੇ ਆਲੇ ਦੁਆਲੇ ਦੀ ਹੱਲਾਸ਼ੇਰੀ ਦੀ ਜਾਂ ਤੁਹਾਨੂੰ ਮਾਹੌਲ ਜਾਂ ਪਲੇਟਫਾਰਮ ਮਿਲਣ ਦੀ। ਜਦੋਂ ਤੁਹਾਨੂੰ ਮਾਹੌਲ ਜਾਂ ਪਲੇਟਫਾਰਮ ਮਿਲ ਜੇ ਤੁਹਾਡਾ ਸ਼ੌਕ ਤੁਹਾਡੀ ਕੁਆਲਿਟੀ ਨੂੰ, ਤਾਂ ਉਹ ਆਪੇ ਉਹ ਪ੍ਰਵਾਨਿਤ ਹੋ ਜਾਂਦੀ ਆ ਵੀ ਹਾਂ ਵਧੀਆ, ਤੇ ਉਦੋਂ ਬਾਅਦ ਫਿਰ ਜਿਹੜਾ ਇਹਦੇ ਚ ਜਿਹੜੀ ਕੁਆਲਿਟੀ ਹੁੰਦੀ ਆ ਉਹਨੂੰ ਵੀ ਇਹ ਲੱਗਦਾ ਵੀ ਇਹ ਕੁਆਲਿਟੀ ਹਜੇ ਕੰਪਲੀਟ ਨਹੀਂ, ਇਹਨੂੰ ਸੁਧਾਰਾਂ ਇਹਦੇ ਤੇ ਵਰਕ ਕਰਾਂ, ਤੇ ਉਹ ਕੰਮ ਕਰਨ ਲੱਗ ਜਾਂਦਾ ਤੇ ਉਹ ਮਿਹਨਤ ਕਰਕੇ ਉਹਦੇ ਚ ਨਿਖਾਰ ਆ ਜਾਂਦਾ। ਹੁਣ ਮੈਂ ਆਪਣੀ ਮੇਰੀ ਨੈਕਸਟ ਬੁੱਕ ਦਾ ਇੱਕ, ਵੈਸੇ ਤਾਂ ਉਹ ਬੁੱਕ ਦੇ ਵਿੱਚੋਂ ਮੈਂ ਜ਼ਿਆਦਾ ਚੀਜ਼ਾਂ ਹਜੇ ਪਬਲਿਕਲੀ ਨਹੀਂ ਕਰ ਰਿਹਾ, ਪਰ ਫਿਰ ਵੀ ਤੁਹਾਨੂੰ ਉਹਦੇ ਚ ਇੱਕ ਗੱਲ ਕਰਦਾਂਗਾ। ਮੈਂ ਬਚਪਨ ਤੋਂ ਹੀ ਜ਼ਿਆਦਾ ਬੋਲਦਾ, ਬਚਪਨ ਤੋਂ ਹੀ ਜ਼ਿਆਦਾ ਗੱਲਾਂ ਕਰਦਾ ਸੀ ਤੇ ਬਚਪਨ ਤੋਂ ਹੀ ਸਮੇਂ ਤੋਂ ਗਾਂਹ ਦੀ ਗੱਲ ਕਰਨ ਦਾ ਮੈਨੂੰ ਸ਼ੌਂਕ ਸੀਗਾ। ਇਹ ਲਾ ਲਓ ਵੀ ਬੰਦੇ ਦੇ ਕੇਰ ਹੁੰਦਾ ਹੀ ਆ ਵੀ ਇਹੋ ਜਿਹੀ ਗੱਲ ਲੱਭ ਕੇ ਲਿਆਉਣੀ ਜਿਹੜੀ ਕਿਸੇ ਨੂੰ ਨਹੀਂ ਪਤਾ। ਇਹ ਇਸ ਕਿਸਮ ਦਾ ਇੱਕ ਕੀੜਾ ਲਾ ਲਓ ਮੇਰੇ ਅੰਦਰ ਸੀ ਜਾਂ ਕੁਛ ਵੀ ਸੀ, ਮੈਂ ਉੱਥੇ ਬਚਪਨ ਤੋਂ ਹੀ ਅਖਬਾਰ ਪੜ੍ਹਦਾ, ਸਾਰਾ ਕੁਛ ਕਰਦਾ, ਜਿੰਨਾ ਚੋਂ ਜਿੱਥੋਂ ਵੀ, ਉਦੋਂ ਤਾਂ ਗੂਗਲ ਬਾਬਾ ਤਾਂ ਨਹੀਂ ਸੀ, ਚਲੋ ਜਿੱਥੋਂ ਵੀ ਜਿਹੜੀ ਨੌਲੇਜ ਮਿਲਦੀ ਉਹ ਲਿਆਉਂਦਾ, ਉਹ ਲਿਆ ਕੇ ਮੈਂ ਆਪਣੇ ਯਾਰਾਂ ਦੋਸਤਾਂ ਨਾਲ ਆਪਣੇ ਸਰਕਲ ਚ ਆਪਣੇ ਪਰਿਵਾਰ ਚ ਸ਼ੇਅਰ ਕਰਦਾ। ਤੇ ਜਦੋਂ ਸ਼ੇਅਰ ਕਰਦਾ ਤਾਂ ਮੇਰਾ ਜਿਹੜਾ ਆਲਾ ਦੁਆਲਾ ਸੀ ਉਹ ਹੁਣ ਉੱਥੇ ਆਲਾ ਦੁਆਲਾ ਤੁਹਾਡਾ ਪ੍ਰਭਾਵਿਤ ਕਰਦਾ, ਤੁਹਾਨੂੰ ਤੁਹਾਡਾ ਆਲਾ ਦੁਆਲਾ ਤੁਹਾਨੂੰ ਕੀ ਸੋਚਦਾ ਤੁਹਾਡੇ ਬਾਰੇ ਤੇ ਤੁਹਾਨੂੰ ਕੀ ਕਹਿੰਦਾ। ਉਹ ਜੇ ਤਾਂ ਆਲਾ ਦੁਆਲਾ ਮੇਰੀ ਇਸ ਗੱਲ ਦੇ ਉੱਤੇ ਮੈਨੂੰ ਦਿੰਦਾ ਹੱਲਾਸ਼ੇਰੀ, ਵੀ ਕਿਆ ਬਾਤ ਆ ਜੀ, ਤੂੰ ਤਾਂ ਬੜੀ ਵਧੀਆ ਜਾਣਕਾਰੀ ਲੈ ਕੇ ਆਇਆ ਤੇ ਇਹ ਤਾਂ ਸਿਰੇ ਦੀ ਗੱਲ ਹੀ ਹੈ, ਅੱਛਾ ਐਂ ਵੀ ਹੁੰਦਾ ਜਾਂ ਏਦਾਂ ਦੀਆਂ ਕੋਈ ਗੱਲਾਂ ਜੇ ਕਰਦਾ ਤਾਂ ਸ਼ਾਇਦ ਮੈਨੂੰ ਹੱਲਾਸ਼ੇਰੀ ਮਿਲਦੀ ਤੇ ਮੈਂ ਅੱਜ ਤੋਂ ਕਾਫੀ ਪਹਿਲਾਂ ਇਸ ਲਾਈਨ ਚ ਪ੍ਰੋਫੈਸ਼ਨਲੀ ਵੀ ਆ ਜਾਂਦਾ ਮੀਡੀਆ ਦੀ ਲਾਈਨ ਚ ਜਾਂ ਹੋਰ ਦੀ ਲਾਈਨ ਚ, ਕਿਉਂਕਿ ਫਿਰ ਮੈਨੂੰ ਐਂ ਲੱਗਦਾ ਵੀ ਮੇਰੇ ਚ ਕੁਆਲਿਟੀ ਹੈਗੀ, ਲੋਕ ਸੁਣਦੇ ਆ ਮੰਨਦੇ ਆ ਤੇ ਮੈਂ ਕਿਉਂ ਨਾ ਇਸ ਲਾਈਨ ਦੀ ਪੜ੍ਹਾਈ ਕਰਕੇ ਤੇ ਇਸ ਪਾਸੇ ਆਵਾਂ। ਪਰ ਮੇਰਾ ਆਲਾ ਦੁਆਲਾ ਉਦੋਂ ਪਤਾ ਕੀ ਕਹਿੰਦਾ ਸੀਗਾ, ਉਦੋਂ ਅਸਲ ਚ ਉਹ ਗੱਲ ਇਹ ਹੁੰਦੀ ਹੈ ਵੀ ਖੂਹ ਦੇ ਡੱਡੂ ਤਾਂ ਲੋਕ ਹੁੰਦੇ ਆ ਆਪ, ਤੇ ਉਹ ਜੇ ਕੋਈ ਉਹਨਾਂ ਕੋਲ ਆ ਕੇ ਤੁਸੀਂ ਗੱਲ ਸੁਣਾ ਦਿੰਦੇ ਹੋ ਨਾ, ਬਾਹਰ ਦੀ ਗੱਲ ਸੁਣਾ ਦਿੰਦੇ ਹੋ ਕੋਈ ਦੂਰ ਦੁਰਾਡੇ ਦੀ ਜਾਂ ਵੱਡੀ ਗੱਲ, ਉਹ ਫਿਰ ਤੁਹਾਨੂੰ ਇੱਕ ਸ਼ਬਦ ਚ ਹੀ ਨਿਬੇੜ ਦਿੰਦਾ, ਉਹ ਉੱਥੇ ਸ਼ਾਇਦ ਮੂੰਹ ਤੇ ਨਾ ਕਹੇ ਪਰ ਜਦੋਂ ਤੁਸੀਂ ਥੋੜਾ ਜਿਹਾ ਪਿੱਛੇ ਹੋਏ ਉਹਦੀ ਕਹਿ ਦੇਣਗੇ ਸਾਲਾ ਗੱਪ ਮਾਰ ਕੇ ਉਹ ਤੁਰ ਗਿਆ, ਐਵੇਂ ਗੱਪ ਵੱਢੀ ਜਾਂਦਾ। ਆ ਸ਼ਬਦ ਜਿਹੜੇ ਅਕਸਰ ਸੁਣਨ ਨੂੰ ਮਿਲਦੇ ਆ, ਇਹ ਅਕਸਰ ਸੁਣਨ ਨੂੰ ਮਿਲਦਾ ਵੀ ਐਵੇਂ ਉਹ ਮਰੀ ਜਾਂਦਾ ਇਧਰਲੀਆਂ ਉਧਰਲੀਆਂ। ਮੈਂ ਕੋਈ ਗੱਲ ਸੁਣਾ ਦੇਣੀ ਵੀ ਦਿੱਲੀ ਮੇਲਾ ਲੱਗਿਆ ਸੀ ਆਟੋ ਐਕਸਪੋ, ਉਹਦੇ ਚ ਆਹ ਹੋਇਆ ਸੀ, ਉੱਥੇ ਐ ਕਾਰ ਆ ਰਹੀ ਆ, ਆਉਣ ਵਾਲੇ ਦਿਨਾਂ ਚ ਫਲਾਨੀ ਆ ਰਹੀ ਆ, ਉਹ ਉਸ ਚੀਜ਼ ਨੂੰ ਲੋਕਾਂ ਨੇ ਕਹਿਣਾ ਲਿਆ ਛੱਡ ਗਿਆ ਬਾਈ, ਓਏ ਉਹ ਮਿੰਟ ਲਾਇਆ ਏਡੇ ਏਡੇ ਗੱਪ ਸਾਨੂੰ ਮੂਰਖ ਸਮਝਦਾ ਤੇ ਉਹ ਛੱਡ ਕੇ ਤੁਰ ਗਿਆ। ਸੋ ਉਹ ਜਿਹੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਤੁਹਾਡੇ ਹੌਂਸਲੇ ਨੂੰ ਪਿੱਛੇ ਲੈ ਜਾਂਦੀਆਂ, ਉਹ ਹੌਂਸਲਾ ਅੱਗੇ ਨਹੀਂ ਵਧਣ ਦਿੰਦੀਆਂ ਤੇ ਤੁਹਾਡਾ ਆਲਾ ਦੁਆਲਾ ਤੁਹਾਡੀ ਕੁਆਲਿਟੀ ਨੂੰ ਵੀ ਨਿਖਰਨ ਨਹੀਂ ਦਿੰਦਾ। ਪਰ ਵਕਤ ਆ ਜਿਹੜਾ ਉਹ ਸਦਾ ਇੱਕੋ ਜਿਹਾ ਨਹੀਂ ਰਹਿੰਦਾ, ਜੇ ਤੁਸੀਂ ਉਹਦੇ ਤੇ ਡਟੇ ਰਹਿੰਦੇ ਹੋ, ਆਪਦੇ ਸ਼ੌਂਕ ਨੂੰ ਪੂਰਦੇ ਰਹਿੰਦੇ ਹੋ, ਤਾਂ ਡਜ਼ਨ ਮੈਟਰ ਤੋਂ ਕੋਈ ਤੁਹਾਨੂੰ ਗੱਪ ਮਾਰਦਾ ਕਹੀ ਜਾਵੇ, ਕੋਈ ਤੁਹਾਨੂੰ ਕੁਛ ਕਹੀ ਜਾਵੇ, ਕੋਈ ਫਰਕ ਨਹੀਂ ਪੈਂਦਾ। ਤਾਂ ਉਦੋਂ ਫਿਰ ਤੁਸੀਂ ਕੀ ਕਰਦੇ ਹੋ, ਇੱਕ ਦਿਨ ਕੁਆਲਿਟੀ ਤੁਹਾਡੀ ਉਹ ਨਿਕਲ ਕੇ ਆਉਂਦੀ ਆ, ਤੇ ਉਹੀ ਫਿਰ ਹੋ ਗਿਆ ਵੀ ਆਲਾ ਦੁਆਲਾ ਤੁਹਾਡਾ ਬਣ ਜੇ, ਪਲੇਟਫਾਰਮ ਤੁਹਾਨੂੰ ਮਿਲ ਜੇ ਕੋਈ, ਤਾਂ ਉਹ ਗੱਲਾਂ ਹੋਰ ਹੋ ਜਾਂਦੀਆਂ। ਉਹ ਜਦੋਂ ਮੈਂ ਆਸਟ੍ਰੇਲੀਆ ਚ ਪਹੁੰਚਿਆ ਤਾਂ ਆਸਟ੍ਰੇਲੀਆ ਚ ਪਹੁੰਚ ਕੇ ਇੱਕ ਤਾਂ ਥੋੜਾ ਜਿਹਾ ਭੀੜ ਚੋਂ ਨਿਖਰ ਗਿਆ, ਭੀੜ ਚੋਂ ਨਿਖਰਨ ਤੋਂ ਬਾਅਦ ਇੱਕ ਲੋਕਾਂ ਦੀ ਜਿਗਿਆਸਾ ਹੋ ਗਈ ਵੀ ਆਸਟ੍ਰੇਲੀਆ ਬਾਰੇ ਜਾਣੀਏ ਜਾਂ ਹੋਰ ਕਰੀਏ ਜਾਂ ਫਲਾਨਾ ਕਰੀਏ, ਥੋੜਾ ਜਿਹਾ ਸੁਣਨ ਲੱਗ ਗਏ। ਜਦੋਂ ਥੋੜਾ ਜਿਹਾ ਸੁਣਨ ਲੱਗ ਗਏ ਉਹਨਾਂ ਚੋਂ ਨਾਲ ਨਾਲ ਫਿਰ ਮੀਡੀਆ ਤੇ ਆ ਚੀਜ਼ਾਂ ਦਾ ਜਿਗਿਆਸਾ, ਜਿਹੜੀਆਂ ਚੀਜ਼ਾਂ ਦੇ ਹੋਰ ਸਾਧਨ ਵੱਧ ਗਏ, ਉੱਥੋਂ ਉਹ ਆਇਡੈਂਟੀ ਕਰਨ ਲੱਗ ਗਏ ਵੀ ਗੱਲ ਤਾਂ ਸਹੀ ਕਹਿੰਦਾ, ਝੂਠ ਤਾਂ ਨਹੀਂ ਮਾਰਦਾ। ਸੋ ਇਹ ਗੱਲਾਂ ਕਰਦੇ ਕਰਾਉਂਦੇ ਉਹ ਉਹਨਾਂ ਨੂੰ ਮੇਰੀ ਇਸ ਗੱਲ ਨੂੰ ਮੰਨਣਾ ਪਿਆ, ਤੇ ਉਹ ਕੁਦਰਤ ਤੇ ਜਾਂ ਸਮਾਂ ਵੀ ਇਹ ਜਿਹਾ ਹੁੰਦਾ ਇੱਕ, ਜਾਂ ਕਹਿੰਦੇ ਆ ਵੀ ਰੱਬ ਦੇ ਹੱਥ ਵੀ ਬਾਗਡੋਰ ਹੁੰਦੀ ਆ, ਸਾਹਿਬ ਹੱਥ ਵਡਿਆਈ ਹੁੰਦੀ ਆ, ਵੀ ਕਿਸੇ ਟਾਈਮ ਚ ਜਿਹੜੀ ਚੀਜ਼ ਨੂੰ ਲੋਕ ਕਹਿੰਦੇ ਹੁੰਦੇ ਸੀ ਨਾ ਵੀ ਉਹ ਮਿੰਟੂ ਗੱਪ ਮਾਰਦਾ ਜਾਂ ਗੱਪ ਮਾਰ ਕੇ ਤੁਰ ਗਿਆ, ਉਹ ਉਹੀ ਲੋਕ ਮੈਨੂੰ ਬੜਾ ਹੈਰਾਨੀ ਹੋਈ ਜੋ ਪਿੱਛੇ ਜੇ ਕਹਿੰਦੇ ਜੀ ਆ ਸੁਣਿਓ ਜੀ ਮਿੰਟੂ ਬਰਾੜ ਦੇ ਵਿਚਾਰ, ਉਹ ਮੇਰੀ ਬੜੀ ਹਾਸੀ ਨਿਕਲੀ। ਮੈਂ ਕਿਹਾ ਯਾਰ ਦੇਖੋ, ਨਾ ਤਾਂ ਮਿੰਟੂ ਬਰਾੜ ਦੇ ਵਿਚਾਰ ਉਦੋਂ ਸੀਗੇ ਤੇ ਨਾ ਮਿੰਟੂ ਬਰਾੜ ਉਦੋਂ ਗੱਪ ਮਾਰਦਾ ਸੀਗਾ, ਇਹ ਸਿਰਫ ਤੁਹਾਡਾ ਹੀ ਨਜ਼ਰੀਆ ਸੀਗਾ, ਤੁਸੀਂ ਉਸ ਟਾਈਮ ਉਸ ਚੀਜ਼ ਨੂੰ ਸਮੇਂ ਤੋਂ ਗਾਂਹ ਦੀ ਗੱਲ ਨੂੰ ਸਮਝਦੇ ਨਹੀਂ ਸੀ ਤੇ ਤੁਸੀਂ ਮੈਨੂੰ ਆਂਦੇ ਐਵੇਂ ਗੱਪ ਮਾਰੀ ਜਾਂਦਾ, ਹੁਣ ਤੁਸੀਂ ਇਸੇ ਚੀਜ਼ ਨੂੰ ਵਿਚਾਰ ਕਹਿਣ ਲੱਗ ਗਏ, ਤੁਹਾਡਾ ਨਜ਼ਰੀਆ ਬਦਲਿਆ, ਉਦੋਂ ਵੀ ਮੈਂ ਤਾਂ ਇਹੀ ਗੱਲ ਕਰਦਾ ਹੁੰਦਾ ਸੀ ਤੇ ਅੱਜ ਵੀ ਮੈਂ ਤਾਂ ਉਸੇ ਥਾਂ ਤੇ ਖੜਾ। ਸੋ ਇਹ ਜਿਹਾ ਸਫ਼ਰ ਹੁੰਦਾ ਜੀ, ਲੋਕ ਇਸ ਗੱਲ ਨੂੰ ਸ਼ਰਮਾ ਜਾਂਦੇ ਆ, ਸਾਹਮਣੇ ਨਹੀਂ ਦੱਸਦੇ ਜਾਂ ਹੋਰ ਕਰਦੇ, ਪਰ ਮੈਨੂੰ ਕੋਈ ਇਹਨਾਂ ਚੀਜ਼ਾਂ ਦਾ ਫਰਕ ਨਹੀਂ ਪੈਂਦਾ। ਆਪਾਂ ਨੂੰ ਇੱਕੋ ਗੱਲ ਸਿਖਾਈ ਆਪਣੇ ਉਸਤਾਦ ਨੇ ਵੀ ਜੋ ਸੱਚ ਆ ਸੱਚ ਰਹੂਗਾ, ਜੇ ਲੋਕ ਜਿਹੜੇ ਲੋਕ ਮੈਨੂੰ ਇਹ ਜਿਹਾ ਕੁਛ ਕਹਿੰਦੇ ਸੀਗੇ ਉਹੀ ਲੋਕ ਹੁਣ ਮੈਨੂੰ ਸੁਣਦੇ ਵੀ ਆ ਤੇ ਮੈਨੂੰ ਵਿਚਾਰ ਵੀ ਕਹਿੰਦੇ ਆ ਮੇਰੇ। ਸੋ ਇਹ ਡਿਪੈਂਡ ਕਰਦਾ ਜੀ ਸਮੇਂ ਦਾ ਗੇੜ ਆ ਜੀ। ਜੀ ਬੋਬੀ ਜੀ,
ਜੀ ਬ੍ਰਾਦਰ ਸਾਹਿਬ
ਜੀ, ਬੋਬੀ ਜੀ
ਮਾਫੀ ਚਾਹੁੰਗੀ ਜੀ, ਇੱਧਰ ਥੋੜੀ ਜਿਹੀ ਪ੍ਰੋਬਲਮ ਆ ਗਈ ਸੀਗੀ ਮੇਰੇ ਵਾਲੀ ਸਾਈਡ ਦੇ ਵਿੱਚ, ਪਰ ਮੈਂ ਤੁਹਾਡੀ ਜੋ ਗੱਲ ਆ ਪੂਰੀ ਨਹੀਂ ਸੁਣ ਸਕੀ, ਪਰ ਚਲੋ ਕੋਈ ਗੱਲ ਨਹੀਂ ਜੀ, ਹੁਣ ਆਪਾਂ ਫਿਰ ਖਬਰਾਂ ਬਾਰੇ ਵੀ ਗੱਲਬਾਤ ਸ਼ੁਰੂ ਕਰਦੇ ਆ ਜੀ। ਪਹਿਲੀ ਆ ਜੀ, ਕਹਿੰਦੇ ਕਿ ਹੁਣ GPS ਤੇ ਅਮਰੀਕਾ ਦੇ ਭਰੋਸੇ ਨਹੀਂ ਭਾਰਤ, ਸੋ ਵੱਡੀ ਪਲਾਂਗ ਆ ਜੀ। IRNS-1G ਦਾ ਸ਼ਹਿਰੀ ਕੋਟਾ ਤੋਂ ਸਫਲ ਪ੍ਰੀਖਣ, ਸੋ ਇਸ ਦੇ ਬਾਰੇ ਥੋੜੀ ਜੀ ਆਪਾਂ ਗੱਲਬਾਤ ਕਰਦੇ ਆ ਜੀ, ਫਿਰ ਬਾਕੀ ਖਬਰਾਂ ਵੀ ਦੇਖਦੇ ਆ ਹੋਰ ਕੀ ਕਹਿੰਦੇ ਆ।
ਜੀ 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 ਬਿਲਕੁਲ ਜੀ, GPS ਸਿਸਟਮ ਤੋਂ ਹੁਣ ਅਸੀਂ ਸਾਰੇ ਜਾਣੂ ਹੀ ਆ ਜੀ, ਕੋਈ ਮੈਨੂੰ ਨਹੀਂ ਲੱਗਦਾ ਬੜਾ ਦੱਸਣ ਦੀ ਲੋੜ ਆ, ਪਰ ਇਹਦਾ ਜੇ ਫੁੱਲ ਫਾਰਮ ਦੇਖੀਏ ਤਾਂ ਗਲੋਬਲ ਪੋਜੀਸ਼ਨਿੰਗ ਸਿਸਟਮ। ਇਹ ਤੁਹਾਡੀ ਐਗਜੈਕਟ ਪੋਜੀਸ਼ਨ ਤੁਹਾਨੂੰ, ਮੰਨ ਲਓ ਇੱਕ ਬੰਦਾ ਚੁਆਰੇ ਤੇ ਖੜ ਕੇ ਤੁਹਾਨੂੰ ਪਿੰਡ ਨੂੰ ਦੇਖ ਰਿਹਾ ਤਾਂ ਸ਼ਾਇਦ ਉਹ ਦੂਰ ਤੱਕ ਜਿਸ ਤੱਕ ਉਹਦੀ ਨਿਗਾਹ ਜਾਂਦੀ ਆ ਉਹ ਦੇਖ ਸਕਦਾ ਵੀ ਫਲਾਨੀ ਗਲੀ ਚ ਜਾਂ ਫਲਾਨੇ ਥਾਂ ਦੇ ਉੱਤੇ ਕੋਈ ਬੰਦਾ ਤੁਰਿਆ ਆ ਰਿਹਾ। ਸੋ ਇਹ ਜੀ ਪੋਜੀਸ਼ਨ ਜਿਹੜੀ ਹੁੰਦੀ ਆ, ਜਿਹੜੀ ਇਸ ਪੋਜੀਸ਼ਨ ਦੇ ਨੂੰ ਜਿਹੜਾ ਟਰੈਕ ਕਰਨ ਲਈ ਇਹਨੂੰ GPS ਕਿਹਾ ਜਾਂਦਾ। ਸੋ ਜੀਪੀਐਸ ਸਿਸਟਮ ਕੱਲ ਭਾਰਤ ਨੇ ਆਪਣਾ ਜਿਹੜਾ ਸੱਤਵਾਂ ਉਪਗ੍ਰਹਿ ਲਾਂਚ ਕੀਤਾ ਜੀ, ਤੇ ਇਸ ਉਪਗ੍ਰਹਿ ਦੇ ਵਿਚ ਜਿਹੜੇ 6 ਪਹਿਲਾਂ ਇਸ ਕੜੀ ਦੇ ਵਿਚ ਛੱਡੇ ਜਾ ਚੁੱਕੇ ਆ, ਤੇ ਹੁਣ ਕਹਿ ਸਕਦੇ ਆ ਪੂਰਨ ਰੂਪ ਚ ਭਾਰਤ ਆਪਣੇ ਆਪ ਦੇ ਉੱਤੇ ਡਿਪੈਂਡ ਹੋ ਗਿਆ ਜੀ, ਕਿਸੇ ਦੇ ਉੱਤੇ ਡਿਪੈਂਡ ਨਹੀਂ ਰਿਹਾ, ਤੇ ਇੱਥੋਂ ਤੱਕ ਕਿ ਹਜੇ ਤੱਕ ਯੂਰਪ ਵਰਗੇ ਜਿਹੜਾ ਇੱਕ ਵੱਡਾ ਅਦਾਰਾ, ਇੱਕ ਬਹੁਤ ਮੁਲਕਾਂ ਦਾ ਜਿਹੜਾ ਸੰਗਠਨ ਆ, ਉਨ੍ਹਾਂ ਨੇ ਉਹ ਵੀ ਨਹੀਂ ਹਜੇ ਆਪਣੇ ਆਪ ਤੇ ਡਿਪੈਂਡ, ਉਨ੍ਹਾਂ ਨੂੰ ਵੀ ਅਮਰੀਕਾ ਦੀ ਜਾਂ ਹੋਰ ਮੁਲਕਾਂ ਦੀ ਜਿਹੜੀ ਲੈਣੀ ਪੈਂਦੀ ਆ ਕੁਛ ਨਾ ਕੁਛ ਹੈਲਪ ਤੇ, ਪਰ ਭਾਰਤ ਦੀ ਇਹ ਜੀਪੀਐਸ ਸਿਸਟਮ ਆ ਜਿਹੜਾ ਇਹ ਆਪਣਾ ਹੋਣ ਕਾਰਨ ਕਾਫੀ ਕੁਝ ਜਿਹੜੇ ਇਹਦੇ ਹੁਣ ਫਾਇਦੇ ਹੋ ਜਾਣੇ ਆ, ਕਿਉਂਕਿ ਤੁਸੀਂ ਦੇਖਿਆ ਹੋਣਾ ਵੀ ਜੇ ਹੁਣ ਕਈ ਚੀਜ਼ਾਂ ਨੂੰ ਬਾਹਰਲੀਆਂ ਕੰਪਨੀਆਂ ਜੇ ਕੋਸ਼ਿਸ਼ ਕਰਦੀਆਂ ਤਾਂ ਜਾਂ ਅਸੀਂ ਵੀ ਇੱਕ ਮਜ਼ਾਕ ਦਾ ਪਾਤਰ ਬਣਦੇ ਰਹੇ ਹਾਂ ਜਾਂ ਬਣਾਉਂਦੇ ਰਹੇ ਇੱਕ ਦੂਜੇ ਨੂੰ ਵੀ ਭਾਰਤ ਦੀਆਂ ਗਲੀਆਂ ਨੂੰ ਕਿਵੇਂ ਆਈਡੈਂਟੀਫਾਈ ਕਰਨਗੇ ਗੂਗਲ ਵਾਲੇ, ਫਲਾਨੇ ਕਿਵੇਂ ਕਰਨਗੇ ਜਾਂ ਫਲਾਨੇ ਮੈਪ ਦੀ ਕੋਈ ਮਿੰਟੀ ਗਿਣਤੀ ਨਹੀਂ, ਪਰ ਜੀਪੀਐਸ ਸਿਸਟਮ ਦੇ ਵਿੱਚ ਜਿਹੜਾ ਹੈ ਨਾ ਉਹ ਸਾਰਾ ਸਿਸਟਮ ਆਟੋ ਹੋਣ ਕਾਰਨ ਜਦੋਂ ਉਹਨੂੰ ਨੇੜੇ ਤੋਂ ਤੁਸੀਂ ਫੋਕਸ ਕਰੋਗੇ ਤਾਂ ਉਹਨੇ ਆਪੇ ਮਿੰਤੀਆਂ ਗਿਣਤੀਆਂ ਸਾਰਾ ਕੁਛ ਕਰ ਲੈਣਾ, ਤੇ ਅਤਿ ਆਧੁਨਿਕ ਜਿਹੜਾ ਇਹ ਛੱਡੇ ਗਏ ਆ। ਸੋ ਇੱਕ ਕਾਫੀ ਚੰਗੀ ਜਿਹੜੀ ਚੀਜ਼ ਆ ਜੀ, ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹਦਾ ਯੂਜ਼ ਕੀਤਾ ਜਾਊਗਾ ਤਾਂ ਇਹ ਕਈ ਚੀਜ਼ਾਂ ਦੇ ਉੱਤੇ ਰੋਕ ਵੀ ਲਾਊਗੀ, ਜਿਵੇਂ ਅਸੀਂ ਮੰਨ ਲਓ ਕਿਸੇ ਚੀਜ਼ ਦੇ ਉੱਤੇ ਅਸੀਂ ਬੇਗਾਨੇ ਬੰਦੇ ਤੇ ਡਿਪੈਂਡ ਸੀਗੇ ਤਾਂ ਉਹ ਬੇਗਾਨੇ ਬੰਦੇ ਨੇ ਸਾਨੂੰ ਲੋੜ ਪੈਣ ਤੇ ਹੋ ਸਕਦਾ, ਜਿਵੇਂ ਹੁਣ ਮੰਨ ਲਓ ਪਾਕਿਸਤਾਨ ਦੇ ਕੁਛ ਪੈਟੀਆਂ ਦੀ ਗੱਲ ਹੋਈ ਆ ਤਾਂ ਬੇਗਾਨੇ ਬੰਦਿਆਂ ਤੇ ਡਿਪੈਂਡ ਸੀ ਤਾਂ ਅਸੀਂ ਉਹਨਾਂ ਤੋਂ ਉਹ ਡਾਟਾ ਨਹੀਂ ਲੈ ਸਕਦੇ ਜਿਹੜਾ ਇਨਰ ਡਾਟਾ ਹੁੰਦਾ, ਪਰ ਜਦੋਂ ਸਾਡਾ ਜੀਪੀਐਸ ਸਿਸਟਮ ਆਪਦਾ ਤਾਂ ਅਸੀਂ ਮੈਨੂੰ ਲੱਗਦਾ ਹਰ ਕਿਤੇ ਚੌਕਸੀ ਵੀ ਵੱਧ ਸਕਦੀ ਹੈ ਤੇ ਹਰ ਚੀਜ਼ਾਂ ਦੇ ਉੱਤੇ ਤੁਸੀਂ ਹੋਰ ਆਪਦੀ ਪ੍ਰਾਈਵੇਸੀ ਨਾਲ ਕਈ ਚੀਜ਼ਾਂ ਗਵਰਨਮੈਂਟਾਂ ਕਰਨਗੀਆਂ, ਪਰ ਨਾਲ ਕਿਤੇ ਨਾ ਕਿਤੇ ਜਿਹੜੇ ਮਿਸ ਯੂਜ਼ ਕਰਨ ਵਾਲੇ ਬੰਦੇ ਆ ਉਹ ਇਹਨੂੰ ਮਿਸ ਯੂਜ਼ ਵੀ ਬਹੁਤ ਕਰਨਗੇ ਵੱਡੇ ਪੱਧਰ ਤੇ ਕਰਨਗੇ। ਸੋ ਪਰ ਕੁੱਲ ਮਿਲਾ ਕੇ ਜੀ ਜਦੋਂ ਇੱਕ ਪ੍ਰਾਪਤੀ ਹੋਈ ਆ ਅਬਦੁਲ ਕਲਾਮ ਹੋਰਾਂ ਦੀ ਚਲਾਈ ਹੋਈ ਲੜੀ ਸੀ ਉਹਦੇ ਚ ਇੱਕ ਅਗਲਾ ਹੋਰ ਮੋਤੀ ਪਰੋਇਆ ਗਿਆ ਤਾਂ ਇਹ ਮਾਣ ਕਰਨ ਵਾਲੀ ਤਾਂ ਗੱਲ ਬਣਦੀ ਹੈ ਜੀ।
ਜੀ ਸੋ ਬਰਾੜ ਸਾਹਿਬ ਅਗਲੀ ਖਬਰ ਦੇ ਵਿਚ ਆ ਜੀ, ਆਦਿਵਾਸੀ ਲੋਕਾਂ ਦੀ ਜ਼ਿੰਦਗੀ ਬਾਰੇ ਇੱਕ ਕਿਤਾਬ ਲਿਖੀ ਗਈ ਸੀ ਜੰਗਲਨਾਮਾ, ਉਸ ਦੇ ਜਿਹੜੇ ਲੇਖਕ ਸਨ ਸਤਨਾਮ ਸਿੰਘ ਉਹਨਾਂ ਨੇ ਖੁਦਕੁਸ਼ੀ ਕਰ ਲਈ ਆ, ਉਸ ਦੇ ਬਾਰੇ ਵੀ ਜੀ ਥੋੜੀ ਜੀ ਗੱਲਬਾਤ ਕਰ ਲਈ।
ਜੀ ਜੀ ਅੱਜ ਦਾ ਅਖਬਾਰ ਪੜ੍ਹਨ ਤੋਂ ਬਾਅਦ ਜੇ ਥੋੜਾ ਜਿਹਾ ਮਾਣਾ ਔਖਾ ਹੋਇਆ ਤਾਂ ਸਤਨਾਮ ਸਿੰਘ ਹੋਰਾਂ ਦੀ ਮੌਤ ਬਾਰੇ ਸੁਣ ਕੇ ਹੋਇਆ ਜੀ, ਭਾਵੇਂ ਕਾਫੀ ਉਮਰ ਦੇ ਸਨ ਤੇ ਉਹਨਾਂ ਦਾ ਪੂਰਾ ਨਾਂ ਤਾਂ ਗੁਰਮੀਤ ਸਿੰਘ ਸੀ, ਅਸਲ ਚ ਜਿਹੜੇ ਉਹਨਾਂ ਨੂੰ ਨੇੜੇ ਤੋਂ ਜਾਣਦੇ ਉਹਨਾਂ ਨੂੰ ਪਤਾ ਜੀ ਉਹਨਾਂ ਦਾ ਨਾਂ ਗੁਰਮੀਤ ਸਿੰਘ ਸੀ ਨਾ ਕਿ ਸਤਨਾਮ ਸਿੰਘ ਸੀ, ਤੇ ਪਰ ਕੀ ਹੁੰਦਾ ਨਾ ਕਈ ਵਾਰੀ ਲੋਕਾਂ ਨੂੰ ਜਿੰਨਾ ਚ ਇੱਕ ਜਿਉਂਦੇ ਜੀ ਉਹ ਬੰਦੇ ਦੀ ਕਦਰ ਨਹੀਂ ਪਾਉਂਦੇ ਜਾਂ ਜਿਉਂਦੇ ਜੀ ਉਹਨਾਂ ਬਾਰੇ ਪਤਾ ਨਹੀਂ ਹੁੰਦਾ ਵੀ ਕੌਣ ਹੈ ਕਿਵੇਂ ਆ, ਪਰ ਜਦੋਂ ਮੌਤ ਤੋਂ ਬਾਅਦ ਉਹਦਾ ਅਹਿਸਾਸ ਹੁੰਦਾ, ਮੈਨੂੰ ਉਮੀਦ ਆ ਵੀ ਹੁਣ ਆਹੀ ਜੰਗਲਨਾਮਾ ਕਿਤਾਬ ਦੇਖਿਓ ਕਿੰਨੇ ਵੱਡੇ ਪੱਧਰ ਤੇ ਪੜ੍ਹੀ ਜਾਊਗੀ, ਤੇ ਪਰ ਕੋਈ ਜ਼ਮਾਨਾ ਸੀਗਾ ਉਹ 2004 ਦੀ ਲਿਖੀ ਹੋਈ ਆ ਕਿਤਾਬ, ਪਰ ਹਜੇ ਤੱਕ ਸਾਡੇ ਲੋਕਾਂ ਨੇ ਉਹ ਜੰਗਲਨਾਮਾ ਕਿਤਾਬ ਦਾ ਨਾਮ ਹੀ ਨਹੀਂ ਸੁਣਿਆ ਹੋਣਾ। ਹਾਂ ਜਿਨ੍ਹਾਂ ਨੇ ਕੈਂਗਰੂਨਾਮਾ ਪੜ੍ਹੀ ਆ ਨਾ ਤੇ ਕੈਂਗਰੂਨਾਮਾ ਦੇ ਜ਼ਰੂਰ ਇੱਕ ਅੰਕ ਦੇ ਵਿੱਚ ਹੈ, ਦੂਜੇ ਜਾਂ ਤੀਜੇ ਅੰਕ ਦੇ ਕੂਕਾਬਾਰਾ ਦੇ ਕਿਸੇ ਅੰਕ ਦੇ ਵਿੱਚ ਨਾ ਦੂਜੇ ਜਾਂ ਤੀਜੇ ਅੰਕ ਦੇ ਵਿੱਚ ਅਸੀਂ ਸਪੈਸ਼ਲ ਇਹਨਾਂ ਦੀ ਇੰਟਰਵਿਊ ਕੀਤੀ ਸੀ, ਸਤਨਾਮ ਸਿੰਘ ਦੇ ਨਾਂ ਤੇ ਲਿਖਦੇ ਸਨ, ਸਤਨਾਮ ਜੰਗਲਨਾਮਾ ਦੇ ਨਾਂ ਨਾਲ ਹੀ ਮਸ਼ਹੂਰ ਸੀਗੀ, ਸਾਡੇ ਇੱਕ ਲੇਖਣ ਦੇ ਵਿੱਚ ਇੱਕ ਮਸ਼ਹੂਰ ਆ, ਲੇਖਣ ਕੀ ਹਰ ਕਿੱਤੇ ਜੀ ਮਸ਼ਹੂਰ ਆ ਜੀ, ਜਿਹੜਾ ਕੋਈ ਇੱਕ ਕੋਈ ਲੀਜੈਂਡਰੀ ਕੰਮ ਕਰ ਜੇ ਉਹਦੇ ਨਾਂ ਨਾਲ ਉਹ ਸ਼ਬਦ ਜੁੜ ਜਾਂਦਾ, ਜਿਵੇਂ ਬਲਦੇਵ ਸਿੰਘ ਨਾਲ ਸੜਕਨਾਮਾ ਜੁੜਿਆ ਹੋਇਆ ਤਾਂ ਇਹਨਾਂ ਨਾਲ ਜੰਗਲਨਾਮਾ ਸ਼ਬਦ ਜੁੜਿਆ ਸੀ। ਜੰਗਲਨਾਮਾ ਕਿਤਾਬ ਆ ਜਿਹੜੀ ਇਹ ਮਾਓਵਾਦੀਆਂ ਦੇ ਉੱਤੇ ਲਿਖੀ ਸੀ ਜੀ, ਤੇ ਜਿਹੜਾ ਆਦਿਵਾਸੀ ਏਰੀਆ ਦੇ ਵਿੱਚ ਰਹਿੰਦੇ ਲੋਕਾਂ ਦਾ ਜ਼ਿੰਦਗੀ ਬਾਰੇ ਉਹਨਾਂ ਨੇ ਲਿਖਿਆ ਸੀ ਵੀ ਕਿਹੋ ਜਿਹਾ ਉਹਨਾਂ ਦਾ ਸਿਸਟਮ ਆ, ਤੇ ਉਹਨਾਂ ਨੇ ਬੜੀ ਮਿਹਨਤ ਕਰਕੇ ਇਹ ਲਿਖੀ ਸੀ ਤੇ ਬਹੁਤ ਚੰਗੀ ਪੜ੍ਹਾਈ ਲਿਖਾਈ ਦੇ ਮਾਲਕ ਸਨ ਜੀ, ਤੇ ਪਰ ਬੜੇ ਹੀ ਇੱਕ ਅੜਬ ਜੇ ਤੇ ਫੱਕਰ ਜੇ ਕਿਸਮ ਦੇ ਲੇਖਕ ਸਨ। ਮੈਨੂੰ ਪਿਛਲੀ ਵਾਰ ਮੈਂ ਬਹੁਤ ਕੋਸ਼ਿਸ਼ ਕੀਤੀ ਮੈਂ ਮਿਲਣ ਦਾ ਟਾਈਮ ਲੈਣ ਦੀ, ਪਰ ਭਾਵੇਂ ਉਹ ਇਕੱਲੇ ਹੀ ਰਹਿੰਦੇ ਸਨ ਤੇ ਪਰ ਉਹ ਕੁਦਰਤੀ ਦੋਨੇ ਦਿਨ ਹੀ ਮੈਂ ਜੋ ਗਿਆ ਤੇ ਮੈਂ ਮਿਲ ਨਹੀਂ ਪਾਇਆ ਉਹਨਾਂ ਨੂੰ। ਮੈਨੂੰ ਇਹੋ ਜਿਹੇ ਇਨਸਾਨਾਂ ਨੂੰ ਮਿਲਣ ਦਾ ਬਹੁਤ ਸ਼ੌਕ ਆ, ਪਰ ਅੱਜ ਮੈਨੂੰ ਬੜਾ ਅਫਸੋਸ ਲੱਗਿਆ, ਮੈਂ ਮੇਰੀ ਲਿਸਟ ਦੇ ਵਿੱਚ ਹਜੇ ਉਹਨਾਂ ਦਾ ਨਾਮ ਸੀ ਵੀ ਅਗਲੇ ਦੌਰੇ ਦੇ ਉੱਤੇ ਮੈਂ ਕਿੰਨਾ ਕਿੰਨਾ ਲੋਕਾਂ ਨੂੰ ਹੋਰ ਜਾ ਕੇ ਮਿਲਣਾ, ਤਾਂ ਉਹਨਾਂ ਚੋਂ ਇਹਨਾਂ ਦਾ ਨਾਂ ਦੂਜੇ ਤੀਜੇ ਨੰਬਰ ਦੇ ਉੱਤੇ ਸੀ, ਤੇ ਪਰ ਜਦੋਂ ਅੱਜ ਮੈਂ ਖਬਰ ਪੜ੍ਹੀ ਤਾਂ ਬੜਾ ਚਿੱਤ ਦੁਖਿਆ ਜੀ ਵੀ ਇੱਕ ਹੋਰ ਵਧੀਆ ਬੰਦਾ ਚਲਾ ਗਿਆ। ਪਰ ਨਾਲ ਨਾਲ ਮੈਨੂੰ ਜਿਹੜੀ ਉਹਨਾਂ ਦਾ ਜਾਣ ਦਾ ਤਰੀਕਾ ਸੀ ਜਾਂ ਉਹ ਗਏ ਆ ਜਿਹੜੀ ਜਿਸ ਢੰਗ ਨਾਲ ਇਸ ਦੁਨੀਆਂ ਦੇ ਉੱਤੋਂ, ਉਹਦੇ ਪਿੱਛੇ ਉਹੀ ਹੈ ਜੀ ਜਿਹੜਾ ਖੱਬੇਪਣ ਦੀ ਲਹਿਰ ਆ, ਖੱਬੇਪਣ ਦੀ ਸੋਚ ਆ, ਜਿਹੜੀ ਨੈਗੇਟਿਵ ਸੋਚ ਆ ਉਹ ਕਿਤੇ ਨਾ ਕਿਤੇ ਆਈ ਹੈ ਜੀ। ਤੇ ਉਹ ਵੀ ਕਾਫੀ ਕਾਮਰੇਡ ਖਿਆਲਾਂ ਦੇ ਸਨ, ਸ਼ੁਰੂ ਤੋਂ ਕਾਮਰੇਡ ਲੈਣ ਨਾਲ ਜੁੜੇ ਰਹੇ, ਰੱਬ ਤੋਂ ਮੁਣਕਰੀ ਸਨ ਤਕਰੀਬਨ, ਤਾਂ ਉਹਨਾਂ ਕੋਲੇ ਜਿਹੜੀ ਆਪਸ਼ਨ ਨਹੀਂ ਬਚੀ ਕੋਈ ਵੀ, ਅਖੀਰ ਉਹਨਾਂ ਕੋਲੇ ਆਪਸ਼ਨ ਜਿਹੜੀ ਖੁਦਕੁਸ਼ੀ ਦੀ ਸੀ। ਸੋ ਬੜਾ ਦੁੱਖ ਹੁੰਦਾ ਜਦੋਂ ਕਿ ਇਹੋ ਜਿਹਾ ਲੇਖਕ ਲੋਕਾਂ ਨੂੰ ਇਹੋ ਜਿਹੀਆਂ ਚੀਜ਼ਾਂ ਦੱਸਣ ਵਾਲਾ, ਅਵੇਅਰ ਕਰਨ ਵਾਲਾ, ਇਹੋ ਜਿਹੀਆਂ ਗੱਲਾਂ ਪਹੁੰਚਾਉਣ ਵਾਲਾ, ਤੇ ਆਪ ਖੁਦ ਉਹਦੇ ਤੋਂ ਵਿਹੂਣਾ ਹੋ ਗਿਆ, ਤਾਂ ਬਹੁਤ ਦੁੱਖ ਹੋਇਆ ਜੀ। ਤੇ ਉਹਨਾਂ ਦੀ ਇੱਕੋ ਹੀ ਬੇਟੀ ਸੀ ਜੀ, ਤੇ ਪਰ ਫਿਰ ਵੀ ਜਿਹੜਾ ਜੇ ਕਲਮ ਦੇ ਤੌਰ ਤੇ ਦੇਖਿਆ ਜਾਏ ਤਾਂ ਉਹਨਾਂ ਦੇ ਬਹੁਤ ਜ਼ਿਆਦਾ ਪ੍ਰਸ਼ੰਸਕ ਸਨ, ਸਤਨਾਮ ਜੰਗਲਨਾਮਾ ਉਹਨਾਂ ਦੇ, ਤੇ ਉਹਨਾਂ ਨੂੰ ਜਾਣਨ ਵਾਲੇ ਜਾਣਦੇ ਆ ਜੀ। ਉਹ ਕਾਫੀ ਪੜ੍ਹੇ ਲਿਖੇ ਸਨ ਯੂਨੀਵਰਸਿਟੀ ਦੇ, ਕਾਫੀ ਹੋਣਹਾਰ ਵਿਦਿਆਰਥੀ ਰਹੇ ਆ ਜੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਉਹ ਤੇ, ਪਰ ਕੁੱਲ ਮਿਲਾ ਕੇ ਜੀ ਦੁੱਖ ਦੀ ਖਬਰ ਆ ਸਤਨਾਮ ਸਿੰਘ ਜੰਗਲਨਾਮਾ ਦੀ, ਜਿਹੜੀ ਅਸੀਂ ਖਾਸ ਕਰਕੇ ਇਸ ਮੌਕੇ ਤੇ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੰਦੇ ਹਾਂ, ਤੇ ਹਰਮਨ ਰੇਡੀਓ ਬੰਨਿਓ ਅਸੀਂ ਉਹਨਾਂ ਨੂੰ ਬਹੁਤ ਬਹੁਤ ਉਹਨਾਂ ਨੂੰ ਯਾਦ ਕਰਦੇ ਹਾਂ। ਮੇਰੇ ਯਾਦ ਆ ਜਦੋਂ ਕੂਕਾ ਬਾਰਾ ਮੈਗਜ਼ੀਨ ਚ ਉਹਨਾਂ ਦਾ ਆਰਟੀਕਲ ਛਾਪਿਆ ਸੀ ਨਾ, ਤਾਂ ਮੇਰੇ ਕੋਲ ਬਹੁਤ ਸਾਰੀਆਂ ਇਹ ਜਿਹੀਆਂ ਮੇਲਸ ਆਈਆਂ ਸਨ ਜਿਨ੍ਹਾਂ ਨੇ ਕਿਹਾ ਸੀ ਵੀ ਸਾਡੇ ਕੋਲੋਂ ਸਾਨੂੰ ਪਤਾ ਹੀ ਨਹੀਂ ਸੀ ਵੀ ਸਤਨਾਮ ਸਿੰਘ ਜਿਉਂਦਾ, ਤੇ ਹੁਣ ਸਾਨੂੰ ਪਤਾ ਲੱਗ ਗਿਆ ਵੀ ਕਿੱਥੇ ਆ ਤੇ ਅਸੀਂ ਮਿਲਣ ਜਾਣਾ ਚਾਹਾਂਗੇ। ਸੋ ਇਹ ਜਿਹੇ ਕਰੈਕਟਰ ਬਹੁਤ ਘੱਟ ਦੁਨੀਆਂ ਚ ਆਉਂਦੇ ਆ ਜੀ
ਜੀ। ਸੋ ਪਰਮਾਤਮਾ ਜੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ, ਅਸੀਂ ਇਹੀ ਕਹਿ ਸਕਦੇ ਹਾਂ ਹੁਣ। ਸੋ ਬਰਾੜ ਸਾਹਿਬ ਖਬਰ ਦੇ ਵਿੱਚ ਆ ਜੀ ਅੱਗੇ ਮਾਲੀਆ ਬਾਰੇ। ਸੋ ਮਾਲੀਆ ਦਾ ਜਿਹੜਾ ਪਾਸਪੋਰਟ ਆ ਜੀ ਉਹ ਤਾਂ ਆਲਰੇਡੀ ਪਹਿਲਾਂ ਰੱਦ ਆਈ ਥਿੰਕ ਹੋ ਹੀ ਚੁੱਕਾ ਵਾ, ਤੇ ਹੁਣ ਵਿਦੇਸ਼ ਮੰਤਰਾਲੇ ਨੇ ਮੰਗ ਕੀਤੀ ਆ ਵੀ ਉਹਨਾਂ ਨੂੰ ਜੋ ਭਾਰਤ ਤੋਂ ਆ ਡਿਪੋਰਟ ਕੀਤਾ ਜਾਵੇ। ਸੋ ਇਸ ਦੇ ਬਾਰੇ ਤੁਹਾਡਾ ਕੀ ਵਿਚਾਰ ਆ ਜੀ?
ਜੀ ਬਿਲਕੁਲ, ਦੇਖੋ ਹੁਣ ਜਿਹੜਾ ਕਿਸੇ ਵੀ ਮੁਲਕ ਦੇ ਵਿੱਚ ਜਦੋਂ ਰਹਿਣਾ ਹੁੰਦਾ ਤਾਂ ਉਹ ਪਾਸਪੋਰਟ ਇੱਕ ਉਹਦਾ ਧੁਰਾ ਹੁੰਦਾ, ਪਾਸਪੋਰਟ ਇੱਕ ਜ਼ਰੀਆ ਹੁੰਦਾ ਉਹਦੇ, ਉਹ ਇੱਕੋ ਇੱਕ ਡਾਕੂਮੈਂਟ ਹੁੰਦਾ ਜਿਹਦੇ ਜ਼ਰੀਏ ਤੁਹਾਨੂੰ ਇਜਾਜ਼ਤ ਮਿਲਣੀ ਹੁੰਦੀ ਹੈ ਰਹਿਣ ਦੀ। ਸੋ ਹੁਣ ਬ੍ਰਿਟਿਸ਼ ਗਵਰਨਮੈਂਟ ਨਾਲ ਜਿਹੜੇ ਸਾਡੇ ਦੁਵੱਲੇ ਸਮਝੌਤੇ ਆ ਜਿਨ੍ਹਾਂ ਤਹਿਤ ਅਸੀਂ ਹਵਾਲਗੀਆਂ ਲੈ ਸਕਦੇ ਹਾਂ ਇੱਕ ਦੂਜੇ ਤੋਂ, ਅਪਰਾਧੀਆਂ ਦੀਆਂ ਹਵਾਲਗੀਆਂ ਜਾਂ ਕੋਈ ਖਾਸ ਜਾਣਕਾਰੀ ਇੱਕ ਦੂਜੇ ਨਾਲ ਸਾਂਝੀ ਕਰ ਸਕਦੇ ਹਾਂ, ਉਹਦੇ ਤਹਿਤ ਹੁਣ ਬ੍ਰਿਟਿਸ਼ ਗਵਰਨਮੈਂਟ ਨੂੰ ਰਿਟਰਨ ਦੇ ਵਿੱਚ ਜਿਹੜੀ ਭੇਜ ਦਿੱਤੀ ਗਈ ਹੈ ਵੀ ਜਿਹੜਾ ਮਾਲੀਆ ਤੁਹਾਡੇ, ਮਾਲੀਆ ਦਾ ਇੱਕ ਬਹੁਤ ਵੱਡਾ ਮਹਿਲ ਆ ਜੀ ਡਰਬੀ ਦੇ ਵਿੱਚ, ਤੇ ਉਸ ਮਹਿਲ ਦੇ ਵਿੱਚ ਉਹ ਰਹਿ ਰਿਹਾ, ਤੇ ਉਹ ਉਹਨਾਂ ਨੂੰ ਕਿਹਾ ਵੀ ਉਹਨਾਂ ਕੋਲੇ ਜਦੋਂ ਕੋਈ ਪਾਸਪੋਰਟ ਨਹੀਂ ਹੈਗਾ ਤਾਂ ਉਹਨਾਂ ਨੂੰ ਇੱਥੋਂ ਭੇਜੋ, ਇਹਨਾਂ ਨੂੰ ਡਿਪੋਰਟ ਕਰੋ ਇੱਥੋਂ। ਪਰ ਦੂਜੇ ਪਾਸੇ ਗੱਲ ਇਹ ਆ ਵੀ ਇਹ ਵੀ ਪਰਸੋਂ ਚੌਥੇ ਖਬਰ ਆਈ ਸੀ ਵੀ ਉਹਨਾਂ ਕੋਲੇ ਇੰਗਲੈਂਡ ਦੀ ਜਿਹੜੀ ਸਿਟੀਜਨਸ਼ਿਪ ਆ ਉਹਨਾਂ ਨੂੰ ਭਾਰਤ ਦੇ ਪਾਸਪੋਰਟ ਦੀ ਲੋੜ ਕੀ ਆ, ਉਹਨਾਂ ਕੋਲੇ ਉੱਥੋਂ ਦੀ ਸਿਟੀਜਨਸ਼ਿਪ ਹੈਗੀ ਤੇ ਉਹ ਇੰਗਲੈਂਡ ਦੇ ਇੱਕ ਨਾਗਰਿਕ ਆ। ਪਰ ਇਹ ਬੜਾ ਦੇਖਣ ਵਾਲੀ ਗੱਲ ਆ ਕਿਉਂਕਿ ਇਹਨਾਂ ਕੋਲੇ ਪਾਸਪੋਰਟ ਵੀ ਸੀਗਾ ਜਿਹੜਾ ਉਹ ਰੈੱਡ ਪਾਸਪੋਰਟ ਸੀਗਾ ਮਾਲੀਆ ਕੋਲੇ। ਮੈਂ ਇੱਥੇ ਦੱਸ ਦਿਆਂ ਜੀ ਇਹ ਰੈੱਡ ਪਾਸਪੋਰਟ ਆ ਜਿਹੜਾ ਖਾਸ ਕਰਕੇ ਸੰਸਦਾਂ ਨੂੰ ਮਿਲਦਾ, ਉੱਚ ਜਿਹੜੇ ਅਹੁਦਿਆਂ ਤੇ ਬਿਰਾਜਮਾਨ ਨੇ। ਸੋ ਵਿਜੇ ਮਾਲੀਆ ਵੀ ਰਾਜ ਸਭਾ ਦੇ ਸੰਸਦ ਨੇ ਜੀ, ਤੇ ਉਹਨਾਂ ਨੂੰ ਉਹਨਾਂ ਕੋਲੇ ਇਹ ਪਾਸਪੋਰਟ ਰੈੱਡ ਪਾਸਪੋਰਟ ਆ, ਤੇ ਇਹ ਪਾਸਪੋਰਟ ਪਰਮਾਨੈਂਟ ਨਹੀਂ ਹੁੰਦਾ, ਇਹ ਪਾਸਪੋਰਟ ਅਹੁਦੇ ਦੇ ਨਾਲ ਹੁੰਦਾ, ਜਿੰਨਾ ਚਿਕ ਤੁਸੀਂ ਉਸ ਅਹੁਦੇ ਤੇ ਕਾਇਮ ਹੋ ਉਹਨਾਂ ਚਿਕ ਉਹ ਪਾਸਪੋਰਟ ਤੁਹਾਡੇ ਕੋਲੇ ਰਹਿੰਦਾ। ਸੋ ਹੁਣ ਦੇਖਦੇ ਹਾਂ ਜੀ ਵੀ ਇੰਗਲੈਂਡ ਜਿਹੜੇ ਆਪਦੇ ਦਵੱਲੇ ਸਮਝੌਤੇ ਤਾਂ ਸਾਰੇ ਮੁਲਕਾਂ ਨੇ ਇੱਕ ਦੂਜੇ ਨਾਲ ਕੀਤੇ ਹੁੰਦੇ ਆ, ਪਰ ਕਈ ਵਾਰੀ ਉਹ ਸਾਲਾਂ ਬੱਧੀ ਲੋੜ ਨਹੀਂ ਪੈਂਦੀ ਉਹਨਾਂ ਚੀਜ਼ਾਂ ਦੀ, ਤੇ ਹੁਣ ਦੇਖਦੇ ਹਾਂ ਵੀ ਕਿਵੇਂ ਲੋੜ ਪੈਂਦੀ ਆ, ਹੁਣ ਕਿਵੇਂ ਇੰਗਲੈਂਡ ਉਹਨਾਂ ਸਮਝੌਤੇ ਤੇ ਉਤਰਦਾ। ਪਰ ਬਹੁਤ ਮੁਸ਼ਕਲ ਲੱਗ ਰਿਹਾ ਵੀ ਐਡਾ ਵੱਡਾ ਇੱਕ ਵਪਾਰੀ ਤੇ ਜਿਹੜਾ ਕਿ ਮੈਨੂੰ ਜਿੱਥੋਂ ਤੱਕ ਲੱਗਦਾ ਉਹ ਟੁੱਟਿਆ ਨਹੀਂ ਹੈ, ਕਈ ਵਪਾਰੀ ਟੁੱਟ ਜਾਂਦੇ ਆ ਦਿਵਾਲੀ ਹੋ ਜਾਂਦੇ ਆ, ਉਹ ਟੁੱਟਿਆ ਨਹੀਂ, ਉਹ ਬੇਈਮਾਨ ਹੋਇਆ, ਉਹਨੇ ਕਿਸੇ ਢੰਗ ਨਾਲ ਕੋਈ ਨਾ ਕੋਈ ਪੈਸਾ ਹੋਰ ਵੱਡੇ ਇਨਵੈਸਟਮੈਂਟ ਦੇ ਤੌਰ ਤੇ ਨਿਕਲਿਆ, ਜਾਂ ਉਹਨੂੰ ਜਦੋਂ ਟੁੱਟਦਾ ਦਿਖ ਰਿਹਾ ਸੀ, ਜਦੋਂ ਕਈ ਵਾਰੀ ਹੁੰਦਾ ਨਾ ਵੀ ਜਦੋਂ ਉਹਦੀ ਕਿੰਗ ਫਿਸ਼ਰ ਡੁੱਬ ਰਹੀ ਸੀ ਉਸ ਟਾਈਮ ਹੀ ਉਹ ਅਵੇਅਰ ਹੋ ਗਿਆ ਸੀ ਵੀ ਮੈਂ ਜਮਾਂ ਧਰਤੀ ਤੇ ਆਉਣ ਨਾਲੋਂ ਬਿਹਤਰ ਆ ਵੀ ਇਸ ਢੰਗ ਨਾਲ ਆਪਣਾ ਕੁਛ ਸੈਟਅਪ ਕਰ ਜਾ, ਤੇ ਉਹਨੇ ਹੋਰ ਬਾਹਰ ਦੀਆਂ ਬਹੁਤ ਸਾਰੀਆਂ ਕੰਪਨੀਆਂ ਸੈਟਅਪ ਕੀਤੀਆਂ, ਤੇ ਪਿੱਛੇ ਜੇ ਉਹਨੇ ਆਫਰ ਵੀ ਕੀਤੀ ਸੀ ਬੈਂਕਾਂ ਨੂੰ ਵੀ ਮੈਂ ਇੰਨੇ ਪੈਸੇ ਇੱਦਾਂ ਕਰਕੇ ਦੇ ਸਕਦਾ, ਪਰ ਫਿਰ ਬੈਂਕਾਂ ਨੂੰ ਲੱਗਿਆ ਵੀ ਜਦੋਂ ਪਹਿਲੀ ਵਾਰ ਮੰਨ ਲਿਆ ਇੰਨੇ ਆਫਰ ਤਾਂ ਹੋ ਸਕਦਾ ਹੋਰ ਪੈਸੇ ਵੀ ਦੇਵੇ, ਸੋ ਤਾਂ ਕਰਕੇ ਸਕੰਜਾ ਵੱਧ ਕਸਿਆ ਗਿਆ। ਦੂਜਾ ਰਹਿੰਦਾ ਹੁੰਦਾ ਇਹ ਹੈ ਜੀ ਵੀ ਜਿਹੜੀ ਭਾਜਪਾ ਨਾਲ ਉਹਦੀ ਥੋੜੀ ਜਿਹੀ ਬਣਦੀ ਨਹੀਂ ਸੀ ਕਿਸੇ ਗੱਲਾਂ ਤੇ, ਤੇ ਹੁਣ ਭਾਜਪਾ ਨੂੰ ਮੌਕਾ ਮਿਲਿਆ ਹੋਇਆ ਤੇ ਵੀ ਕਿਉਂ ਨਾ ਆਪਾਂ ਇਹਨੂੰ ਵਿਜੇ ਮਾਲੀ ਇਹਨੂੰ ਲੈ ਕੇ ਆਈਏ ਕੰਟਰੋਲ ਚ। ਸੋ ਆਉਣ ਵਾਲੇ ਦਿਨਾਂ ਚ ਦੇਖਦੇ ਜੀ ਇੰਗਲੈਂਡ ਦਾ ਹੁਣ ਕੀ ਰੁੱਖ ਰਹੂਗਾ
ਜੀ। ਇਹ ਰਾਜਨੀਤੀ ਆ, ਰਾਜਨੀਤੀ ਦੇ ਵਿੱਚ ਦੇਖੋ ਕੀ ਹੱਥ ਖੰਡੇ ਵਰਤ ਰਹੇ ਆ। ਸੋ ਏਦਾਂ ਦਾ ਇੱਕ ਖਬਰ ਹੈ ਜੀ, ਅੱਗੇ ਕਹਿ ਰਹੇ ਆ ਕਿ ਬਾਦਲ ਤੋਂ ਦੂਰ ਹੀ ਚੰਗੇ ਹਾਂ, ਕਿਹਾ ਵਾ ਜੀ ਇਹ ਨਵਜੋਤ ਸਿੰਘ ਸਿੱਧੂ ਨੇ।
ਬਿਲਕੁਲ ਜੀ, ਨਵਜੋਤ ਸਿੱਧੂ ਤੇ ਬਾਦਲ ਪਰਿਵਾਰ ਦੇ ਵਿੱਚ ਵੀ 36 ਦਾ ਅੰਕੜਾ ਸ਼ੁਰੂ ਤੋਂ ਬਣਿਆ ਰਿਹਾ ਜੀ, ਤੇ ਉਹੀ ਤਹਿਤ ਉਹਨਾਂ ਨੇ ਕੱਲ ਕਾਫੀ ਚਿਰਾਂ ਬਾਅਦ ਆਪਦੀ ਮੌਨ ਤੋੜੀ ਹੈ, ਕਿਉਂਕਿ ਨਵਜੋਤ ਸਿੱਧੂ ਹੁਣ ਕਦੇ ਵੀ ਕੋਈ ਬਿਆਨਬਾਜ਼ੀ ਤੁਸੀਂ ਉਹਨਾਂ ਦੀ ਨਹੀਂ ਸੁਣੀ ਸੀ, ਪਰ ਹੁਣ ਉਹਨਾਂ ਨੇ ਕਿਹਾ ਜੀ ਵੀ ਮੈਂ ਚਾਹੁੰਦਾ ਤਾਂ ਪੰਜਾਬ ਵਿੱਚ ਸੇਵਾ ਕਰਨੀ ਸੀ, ਪਰ ਉਦੋਂ ਬਿਹਤਰ ਵੀ ਮਾਤ ਭੂਮੀ ਦੀ ਸੇਵਾ ਕਰ ਲੈਂਦੇ ਆ, ਕਹਿੰਦਾ ਬਾਹਰ ਹੀ ਚੰਗੇ ਆ। ਬਾਦਲ ਤੋਂ ਦੂਰੋਂ ਹੀ, ਪਰ ਨਾਲ ਨਾਲ ਉਹਨਾਂ ਨੇ ਇੱਕ ਬਿਆਨ ਦੇ ਵਿੱਚ ਇਹ ਵੀ ਕਿਹਾ ਵੀ ਨਰਿੰਦਰ ਮੋਦੀ ਮੇਰਾ ਰੋਲ ਮਾਡਲ ਆ। ਸੋ ਦੋ ਪਾਸੇ ਲੱਗਿਆ ਜੀ, ਇੱਕ ਪਾਸਾ ਉਹਨਾਂ ਨੂੰ ਇਹ ਲੱਗ ਰਿਹਾ ਵੀ ਮੈਨੂੰ ਲੱਗਦਾ ਮੱਖਣ ਲਾਉਣ ਦੀਆਂ ਗੱਲਾਂ ਵੀ ਜਿਹੜਾ ਨਰਿੰਦਰ ਮੋਦੀ ਨੇ ਉਹਨਾਂ ਦੀ ਸੀਟ, ਉਹਨਾਂ ਦੀ ਜਿਹੜੀ ਰਾਜ ਸਭਾ ਦੇ ਵਿੱਚ ਇੱਕ ਕੁਰਸੀ ਪੱਕੀ ਕੀਤੀ ਆ, ਉਹਦੇ ਲਈ ਉਹਨਾਂ ਨੂੰ ਧੰਨਵਾਦ ਵੀ ਕਰਨਾ ਚਾਹਿਆ। ਪਰ ਹੁਣ ਜੇ ਜਿਹੜੇ ਦੂਜੇ ਪੱਖ ਤੋਂ ਦੇਖੀਏ ਤਾਂ ਹੁਣ ਜੇ ਇਹੋ ਜਿਹੇ ਬੰਦੇ ਰੋਲ ਮਾਡਲ ਆ ਤਾਂ ਫੇਰ ਸਿੱਖ ਕੌਮ ਦੇ ਵਿੱਚ ਤਾਂ ਬਿਲਕੁਲ ਨੀ ਕਿਤੇ ਢੰਗ ਦੇ ਵਿੱਚ ਇਸ ਬਿਆਨ ਨੂੰ ਬਰਦਾਸ਼ਤ ਕੀਤਾ ਜਾਊਗਾ, ਕਿਉਂਕਿ ਸਾਡੇ ਕੌਮ ਤਾਂ ਇੱਕੋ ਹੀ ਗੱਲ ਕਹਿੰਦੀ ਆ ਵੀ ਜਿਹੜਾ ਵੀ ਬੰਦਾ ਨਿਹੱਥਿਆਂ ਦੇ ਕਤਲੇਆਮ ਲਈ, ਚਾਹੇ ਉਹ ਹਜੇ ਮੁਰਜਮ ਆ ਮੁਲਜਮ ਨੀ, ਪਰ ਉਹ ਫੇਰ ਵੀ ਕਿਤੇ ਨਾ ਕਿਤੇ ਉਹਦੇ ਤੇ ਦਾਗ ਲੱਗਿਆ ਤੇ ਉਹ ਕਿਸੇ ਦਾ ਰੋਲ ਮਾਡਲ ਕੀ ਹੋ ਸਕਦਾ। ਸੋ ਮੈਂ ਇੱਥੇ ਕੋਈ ਇਹ ਨੀ ਕਹਿੰਦਾ ਵੀ ਨਰਿੰਦਰ ਮੋਦੀ ਇੱਕ ਚੰਗਾ ਪ੍ਰਧਾਨ ਮੰਤਰੀ ਨੀ ਜਾਂ ਚੰਗੇ ਕੰਮ ਨੀ ਕਰ ਰਿਹਾ, ਜਾਂ ਉਹ ਇੱਕ ਕੁਰਸੀ ਤੇ ਬੈਠੇ ਬੰਦੇ ਨੇ ਕੰਮ ਕਰਨੇ ਕਰਨੇ ਤੇ ਕਰਨੇ ਪੈਣੇ ਆ ਜੇ ਉਹਨੇ ਕੁਰਸੀ ਨੂੰ ਬਚਾਉਣਾ। ਪਰ ਓਵਰਆਲ ਜੇ ਤੁਸੀਂ ਦੇਖੋ ਤਾਂ ਜਿਹੜਾ ਦਾਗ ਆ, ਜਿਹੜਾ ਉਹ ਦਾਗ ਨੂੰ ਮੈਨੂੰ ਨੀ ਲੱਗਦਾ ਵੀ ਉਹ ਲਾ ਸਕਣਗੇ ਆਪਦੀ ਉਮਰ ਦੇ ਵਿੱਚ। ਉਹ ਦਾਗ ਲਾਉਣਾ ਬਹੁਤ ਔਖਾ ਹੁੰਦਾ ਜਦੋਂ ਇਹ ਦਾਗ ਜਿਹੜੇ ਲੱਗੇ ਹੁੰਦੇ ਨਾ, ਇਹ ਦਾਗ ਤਾਂ ਉਮਰ ਤਾਂ ਜਿਹੜੇ ਤਕਲੀਫ ਦਿੰਦੇ ਆ ਤੇ ਮਰਨ ਤੋਂ ਬਾਅਦ ਵੀ ਕਈ ਚੀਜ਼ਾਂ ਬੜੀਆਂ ਆੜੇ ਆਉਂਦੀਆਂ। ਜੇ ਮੈਂ ਹੁਣ ਇੱਥੇ ਗਿਆਨੀ ਜੈਲ ਸਿੰਘ ਦੀ ਯੂਨੀਕ ਉਦਾਹਰਨ ਆ, ਗਿਆਨੀ ਜੈਲ ਸਿੰਘ ਇੱਕ ਗੁਰਦੁਆਰੇ ਦੇ ਗ੍ਰੰਥੀ ਤੋਂ, ਪਰ ਇੰਨਾ ਕੁ ਨੇ ਸੰਘਰਸ਼ ਕੀਤਾ, ਉਹ ਪੰਜਾਬ ਦੇ ਮੁੱਖ ਮੰਤਰੀ ਤੇ ਪਹੁੰਚੇ। ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਰਹਿੰਦੇ, ਉਹਨਾਂ ਨੇ ਇਹੋ ਜਿਹੇ ਕੰਮ ਕਰੇ ਜਿਹੜੇ ਅੱਜ ਤੱਕ ਪੰਜਾਬ ਦਾ ਕੋਈ ਮੁੱਖ ਮੰਤਰੀ ਨਹੀਂ ਕਰ ਪਾਇਆ। ਇਹੋ ਜਿਹੇ ਯੂਨੀਵਰਸਿਟੀਆਂ ਲਿਆਉਣ ਦੇ ਜਾਂ ਜਿਹੜੇ ਉਹਨਾਂ ਨੇ ਕੰਮ ਕੀਤੇ ਹਰੀ ਕ੍ਰਾਂਤੀ ਤੋਂ ਲਾ ਕੇ, ਜਿਹੜੀਆਂ ਉਹ ਬਾ ਕਮਾਲ ਕੰਮ ਆ। ਜੇ ਤੁਸੀਂ ਉਹ 5-10 ਸਾਲ ਦਾ ਦੌਰ ਪੜੋ ਨਾ, ਤੁਹਾਨੂੰ ਫੇਰ ਪਤਾ ਲੱਗੇ ਵੀ ਗਿਆਨੀ ਜੈਲ ਸਿੰਘ ਨੇ ਕਿੰਨੇ ਕੰਮ ਕੀਤੇ। ਉਸ ਤੋਂ ਬਾਅਦ ਉਹ ਗ੍ਰਹਿ ਮੰਤਰੀ ਦੇ ਅਹੁਦੇ ਤੇ ਪਹੁੰਚਿਆ, ਉਸ ਤੋਂ ਬਾਅਦ ਰਾਸ਼ਟਰਪਤੀ ਦੇ ਅਹੁਦੇ ਤੱਕ ਪਹੁੰਚੇ ਉਹ, ਤੇ ਸਿਰਫ ਉਹ ਪੰਜ ਪੜ੍ਹੇ ਕਹਿੰਦੇ ਆ, ਪਰ ਪੰਜ ਵੀ ਨਹੀਂ ਪੜ੍ਹੇ ਸਨ ਉਹ, ਜਿਹੜਾ ਉਹਨਾਂ ਦਾ ਪੰਜਵੀਂ ਦਾ ਵੀ ਕਿਤੇ ਵੀ ਕੋਈ ਸਰਟੀਫਿਕੇਟ ਨਹੀਂ ਹੈ। ਹਾਂ, ਪਰ ਉਹਨਾਂ ਨੂੰ ਇੰਗਲਿਸ਼, ਉਰਦੂ, ਫਾਰਸੀ ਇਹ ਕੁਝ ਭਾਸ਼ਾਵਾਂ ਬਾਰੇ ਗਿਆਨ ਸੀ, ਉਹ ਤਜਰਬੇ ਦੇ ਆਧਾਰ ਤੇ ਗਿਆਨ ਸੀ। ਉਹਨਾਂ ਦੀ ਇੱਕ ਗਲਤੀ, ਉਹਨਾਂ ਦੀ ਇੱਕ ਆਪਦੀ ਕਹਿੰਦੇ ਨੀ ਹੁੰਦੇ ਜਿਹੜੀ ਮਾਲਕ ਦੀ ਜੀ ਹਜ਼ੂਰੀ ਕਰਨ ਦੀ ਕਾਰਨ, ਜਦੋਂ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੁੰਦਾ ਉਸ ਟਾਈਮ ਚ ਉਹ ਰਾਸ਼ਟਰਪਤੀ ਸਨ, ਜਦੋਂ ਦਿੱਲੀ ਦੇ ਦੰਗੇ ਹੁੰਦੇ ਆ ਉਸ ਟਾਈਮ ਉਹ ਰਾਸ਼ਟਰਪਤੀ ਸਨ, ਤੇ ਉਹਨਾਂ ਦੇ ਤਿੰਨ ਰਾਤਾਂ ਚੱਲਦੇ ਰਹੇ। ਤੇ ਜੇ ਗਿਆਨੀ ਜੈਲ ਸਿੰਘ ਚਾਹੁੰਦੇ ਤਾਂ ਫੌਜ ਨੂੰ ਅੱਧੇ ਘੰਟੇ ਦੇ ਵਿੱਚ ਐਕਸ਼ਨ ਚ ਲਿਆ ਕੇ ਤੇ ਇਹਨਾਂ ਦਾ ਜਿਹੜੇ ਦੰਗਾਕਾਰੀ ਸੀ ਕਿਸੇ ਨੂੰ ਕੁਸਕਣ ਵੀ ਨਹੀਂ ਦਿੰਦੇ ਸੀ, ਪਰ ਨਹੀਂ, ਉਹਨਾਂ ਨੇ ਜਿਹੜੀ ਆਪਦੀ ਵਫਾਦਾਰੀ ਨਿਭਾਉਂਦੇ ਰਹੇ ਤੇ ਉਹਨਾਂ ਨੇ ਨਹੀਂ ਕੁਛ ਕੀਤਾ, ਤੇ ਉਹਦਾ ਨਤੀਜਾ ਇਹ ਨਿਕਲਿਆ ਵੀ ਗਿਆਨੀ ਜੈਲ ਸਿੰਘ ਦੇ ਕੀਤੇ ਕੰਮਾਂ ਦਾ ਇਹੋ ਜਿਹਾ ਮਲੀਆ ਮੇਟ ਹੋਇਆ ਵੀ ਜਦੋਂ ਉਹਨਾਂ ਦੀ ਮੌਤ ਹੋਈ ਆ 94 ਦੇ ਵਿੱਚ, ਮੈਨੂੰ ਲੱਗਦਾ ਜਾ ਕੇ ਸ਼ਾਇਦ ਇੱਥੇ ਨਹੀਂ, ਇੱਥੇ ਜੀ ਹੋਈ ਆ 94 ਦੇ ਵਿੱਚ ਹੋਈ ਆ, ਤੇ ਉਹ ਉਸ ਟਾਈਮ ਦੇ ਵਿੱਚ ਉਹ ਉਹਨਾਂ ਦਾ ਜਿਹੜਾ ਐਕਸੀਡੈਂਟ ਤੋਂ ਬਾਅਦ ਜਿਹੜੀ ਉਹਨਾਂ ਦੇ ਹੱਕ ਦੇ ਵਿੱਚ ਕਿਤੇ ਕੋਈ ਲਹਿਰ ਨਹੀਂ ਚੱਲੀ, ਕਿਤੇ ਵੀ ਕੋਈ ਚੱਲੀ, ਕਿਉਂਕਿ ਦੋ ਪਾਸੇ ਕੰਮ ਖਰਾਬ ਹੋ ਗਏ। ਇੱਕ ਪਾਸੇ ਸਿੱਖਾਂ ਤੋਂ ਤਾਂ ਉਹ ਇਸ ਲਈ ਦੋਸ਼ੀ ਹੋ ਗਿਆ ਵੀ ਉਹਨਾਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ, ਦੂਜੇ ਪਾਸੇ ਬਾਅਦ ਦੇ ਵਿੱਚ 2-3 ਗੱਲਾਂ ਇਹੋ ਜਿਹੀਆਂ ਕੀਤੀਆਂ ਜਿਹਦੇ ਨਾਲ ਬਾਕੀ ਰਾਸ਼ਟਰ ਉਹਦਾ ਦੋਸ਼ੀ ਹੋ ਗਿਆ। ਸੋ ਕਈ ਵਾਰੀ ਏਦਾਂ ਹੋ ਜਾਂਦਾ ਵੀ ਤੁਹਾਡੇ ਚੰਗੇ ਕਾਰਜ ਕੀਤੇ ਵੀ ਇੱਕ ਕੰਮ ਉਹਨੂੰ ਮਲੀਆ ਮੇਟ ਕਰ ਦਿੰਦਾ। ਸੋ ਹੁਣ ਮੋਦੀ ਦਾ ਇਹੀ ਹਾਲ ਆ, ਪਰ ਨਵਜੋਤ ਸਿੱਧੂ ਦੇ ਜੇ ਉਹ ਰੋਲ ਮਾਡਲ ਆ ਤਾਂ ਹੁਣ ਦੇਖਦੇ ਹਾਂ ਜੀ ਨਵਜੋਤ ਸਿੱਧੂ ਨੇ ਕਿਹੜੇ ਐਂਗਲ ਤੋਂ ਤੇ ਕਿਸ ਗੱਲ ਤੋਂ ਇਹ ਕਹਿ ਰਹੇ ਆ। ਪਰ ਕੁੱਲ ਮਿਲਾ ਕੇ ਕਾਫੀ ਚਿਰਾਂ ਬਾਅਦ ਸਾਹਮਣੇ ਆਏ ਆ ਤੇ ਉਹਨਾਂ ਨੇ ਬਾਦਲ ਦੀ ਉਹੀ ਖਿਚਾਈ ਕੀਤੀ ਹੈ ਜੋ ਉਹਨਾਂ ਦੀ ਪਤਨੀ ਵੇਲੇ ਵੇਲੇ ਸਰਕਾਰ ਰਹੀ ਹੈ
ਜੀ। ਸੋ ਬਰਾਜ ਸਾਹਿਬ, ਖਬਰ ਆ ਜੀ ਅਗਲੀ, ਆਪਾਂ ਗੱਲ ਕਰ ਰਹੇ ਹਾਂ ਜੀ ਖੇਤੀ ਦੇ ਉੱਪਰ ਜੋ ਟੈਕਸ ਆ, ਜੋ ਮਤਲਬ ਕਿ ਖੇਤੀ ਦੇ ਨਾਂ ਤੇ ਟੈਕਸ ਚੋਰੀ ਕਹਿੰਦੇ ਬਣਦੀ ਜਾ ਰਹੀ ਆ, ਟੈਕਸ ਹੈਵਨ। ਸੋ ਇੱਕ ਪਾਸੇ ਤਾਂ ਕਹਿ ਰਹੇ ਹਾਂ ਕਿ ਆਮਦਨ ਘੱਟ ਹੋ ਰਹੀ ਆ ਜਿਸ ਦੇ ਕਾਰਨ ਜਿਹੜੇ ਕਿਸਾਨ ਆ ਖੁਦਕੁਸ਼ੀਆਂ ਕਰ ਰਹੇ ਆ, ਤੇ ਦੂਸਰੇ ਪਾਸੇ ਗਵਰਨਮੈਂਟ ਦੇ ਅੰਕੜੇ ਵੀ ਕਹਿ ਰਹੇ ਆ ਕਿ ਕੁਝ ਕਿਸਾਨ ਆ ਜਿਨ੍ਹਾਂ ਦੀ ਕਿ ਆਮਦਨ ਕਾਫੀ ਜ਼ਿਆਦਾ ਹੋਣ ਕਰਕੇ ਉਹਨਾਂ ਉੱਪਰ ਜਿਹੜਾ ਖੇਤੀ ਦਾ ਟੈਕਸ ਆ ਲੱਗਣਾ ਚਾਹੀਦਾ। ਸੋ ਇਸ ਦੇ ਬਾਰੇ ਵੀ ਜੀ ਆਪਾਂ ਕੀ ਕਹਿਣਾ ਚਾਹੋਗੇ?
ਦੇਖੋ, ਆਮਦਨ ਕਿਸਾਨ ਦੀ ਨਹੀਂ ਜ਼ਿਆਦਾ ਹੋਈ, ਆਮਦਨ ਇਹ ਕਿਹਾ ਜਿਹੜਾ ਹੈਵਾਨ ਬਣਿਆ ਨਾ, ਉਹ ਇਹ ਬਣਿਆ ਵੀ ਜਿਹੜਾ ਆਮ ਵਪਾਰੀ ਵਰਗ ਆ ਜਾਂ ਕੋਈ ਲੋਕ ਇਹੋ ਜਿਹੇ ਆ ਜਿਨ੍ਹਾਂ ਨੂੰ ਪਤਾ ਲੱਗ ਗਿਆ ਤੇ ਐਡਵਾਂਸ ਚ ਸੰਭਲ ਗਏ। ਸਾਡਾ ਹੁਣ ਮੈਂ ਆਪਣੇ ਕੁੱਲ ਤਜਰਬੇ ਦੀ ਗੱਲ ਕਰਾਂ ਤਾਂ ਸਾਡੇ ਏਰੀਏ ਦੇ ਵਿੱਚ ਸਾਡੀ ਅਨਾਜ ਮੰਡੀ ਹੈ ਜਿਹੜੀ ਬਾਰਡਰ ਤੇ ਹੋਣ ਕਾਰਨ ਉੱਥੇ 3 ਸਟੇਟ ਲੱਗਦੇ ਆ, ਰਾਜਸਥਾਨ, ਪੰਜਾਬ, ਹਰਿਆਣਾ, ਤੇ ਉੱਥੇ ਬਹੁਤ ਸਾਰਾ 2 ਨੰਬਰ ਦਾ ਮਾਲ ਵਿਕਦਾ। ਉਹ 2 ਨੰਬਰ ਦਾ ਮਾਲ ਵਿਕਣ ਕਾਰਨ ਆੜ੍ਹਤੀਆਂ ਕੋਲ ਇੰਨਾ ਕੁ ਪੈਸਾ ਹੋਇਆ ਹੋਇਆ ਵੀ ਉੱਥੇ ਇੱਕ ਗੱਲ ਮਸ਼ਹੂਰ ਆ ਵੀ ਜੇ ਚੰਡੀਗੜ੍ਹ ਦੇ ਵਿੱਚ ਪਲਾਟ ਲੈਣਾ ਤੇ ਕਾਲਿਆਂ ਵਾਲੀ ਮੰਡੀ ਦੇ ਵਿੱਚ ਪਲਾਟ ਲੈਣਾ ਸੇਮ ਭਾਅ ਤੇ ਹੈ ਵੀ, ਵਾਕਈ ਅਸੀਂ ਤਜਰਬੇ ਦੇ ਤੌਰ ਤੇ ਅਸੀਂ ਦੇਖਦੇ ਰਹੇ ਹਾਂ ਹੁਣ ਤੱਕ, ਤਾਂ ਉਹ ਕਿਉਂ ਆ? ਕਿਉਂਕਿ ਆੜ੍ਹਤੀਆਂ ਕੋਲ 2 ਨੰਬਰ ਦਾ ਪੈਸਾ ਬਹੁਤ ਜ਼ਿਆਦਾ ਆ, ਤੇ ਆੜ੍ਹਤੀਆਂ ਨੇ ਕੀ ਕੀਤਾ ਇਸ ਦੌਰਾਨ? ਉਹੀ ਪੈਸਾ ਜ਼ਮੀਨਾਂ ਤੇ ਲਾਤਾ, ਤੇ ਆੜਤੀਆਂ ਦੇ ਨਾਲ ਨਾਲ ਉਹ ਜ਼ਿਮੀਦਾਰ ਬਣ ਗਏ ਤੇ ਹੁਣ ਬਈਆਂ ਉਹਨਾਂ ਨੂੰ ਆੜਤੀਏ ਬਣ ਕੇ ਬਈਆਂ ਲੈਣੀਆਂ ਪਈਆਂ ਬਈਆਂ ਚਲਾਉਣੀਆਂ ਪਈਆਂ ਤੇ ਜਿਨ੍ਹਾਂ ਦੇ ਨਾਲ ਉਹ ਹਿਸਾਬ ਕਿਤਾਬ ਰੱਖਣਾ ਪੈਂਦਾ ਨਾਲ ਨਾਲ ਜ਼ਿਮੀਦਾਰ ਬਣ ਕੇ ਉਹਦੇ ਚ ਟੈਕਸ ਚੋਰੀ ਦੇ ਜਿਹੜੇ ਸਾਧਨ ਬਣ ਗਏ ਸੋ ਇਸ ਗੱਲ ਦਾ ਜਿਹੜਾ ਖਦਸ਼ਾ ਜ਼ਾਹਿਰ ਕੀਤਾ ਗਿਆ ਤੇ ਇਸ ਗੱਲ ਦਾ ਜਿਹੜਾ ਮਿਸ ਯੂਜ਼ ਹੋ ਰਿਹਾ ਜ਼ਿਮੀਦਾਰ ਕੋਲ ਇੰਨਾ ਤਾਂ ਨਹੀਂ ਆਇਆ ਵੀ ਉਹ ਟੈਕਸ ਪੇ ਕਰ ਸਕੇ ਹਜੇ ਤੱਕ ਜਾਂ ਟੈਕਸ ਚੋਰੀ ਕਰ ਰਿਹਾ ਹੋਵੇ ਇਹ ਤਾਂ ਉਹ ਲੋਕ ਕਰ ਰਹੇ ਆ ਜਿਹੜੇ ਵਪਾਰੀ ਵਰਗ ਆ ਪਿੱਛੇ ਜੇ ਇੱਕ ਯੂਨੀਕ ਉਦਾਹਰਨ ਆਈ ਸੀ ਜੀ ਜਦੋਂ ਮਹਾਰਾਸ਼ਟਰ ਦੇ ਜਿਹੜੇ ਵੀਰਭਦਰ ਸਿੰਘ ਜਿਹੜੇ ਕਿ ਮੁੱਖ ਮੰਤਰੀ ਦੇ ਅਹੁਦੇ ਤੇ ਕਾਬਜ ਰਹੇ ਆ ਤੇ ਉਹਨਾਂ ਦੇ ਜਿਹੜੇ ਫਾਰਮ ਹਾਊਸ ਆ ਸੇਬਾਂ ਦੇ ਫਾਰਮ ਹਾਊਸ ਆ ਤਾਂ ਇੱਕ ਸੇਬਾਂ ਦਾ ਕਿੱਲਾ ਮੈਕਸੀਮਮ 60,000 ਤੋਂ ਲੈ ਕੇ 1,00,000 ਰੁਪਈਏ ਤੱਕ ਦੀ ਫਰੂਟ ਦੇ ਸਕਦਾ ਇਦੋਂ ਵੱਧ ਨਹੀਂ ਦੇ ਸਕਦਾ ਪਰ ਬੜੀ ਹੈਰਾਨੀ ਹੋਈ ਜਦੋਂ ਉਹਨਾਂ ਦੇ ਅਕਾਊਂਟੈਂਟ ਨੇ ਇੱਕ ਇੱਕ ਸੇਬਾਂ ਦੇ ਕਿੱਲੇ ਤੋਂ 45-45 ਲੱਖ ਰੁਪਇਆ ਇਨਕਮ ਸ਼ੋਅ ਕੀਤੀ ਹੋਈ ਆ ਸੋ ਆਪਣਾ ਜਿਹੜਾ 2 ਨੰਬਰ ਦਾ ਪੈਸਾ ਖੇਤੀ ਦੇ ਵਿੱਚ ਲਿਆ ਕੇ ਆ ਕੇ ਖੇਤੀ ਦੇ ਥਰੂ ਉਹਨੂੰ 1 ਨੰਬਰ ਦਾ ਬਣਾਉਣ ਦੀ ਜਿਹੜੀ ਕੋਸ਼ਿਸ਼ ਕਰਦੇ ਆ ਜਿਹੜੇ ਲੋਕ ਉਹਨਾਂ ਕਰਕੇ ਇਹ ਖੇਤੀ ਨੂੰ ਹਵਾਨੀਅਤ ਦੀਆਂ ਗੱਲਾਂ ਕਹੀਆਂ ਗਈਆਂ ਪਰ ਵਕਤ ਵਕਤ ਦੀਆਂ ਗੱਲਾਂ ਜੀ ਇਹ ਉਹੀ ਜ਼ਿਮੀਦਾਰ ਦੇ ਜਿਹੜੇ ਇੱਕ ਪਾਸੇ ਤੁਸੀਂ ਦੇਖੋ ਖੁਦਕੁਸ਼ੀਆਂ ਤੇ ਦੂਜੇ ਪਾਸੇ ਵੱਧ ਇਨਕਮ ਦੀਆਂ ਗੱਲਾਂ ਹੋ ਰਹੀਆਂ ਪਰ ਇਹਨੂੰ ਇਹਦਾ ਜਿਹੜਾ ਤਰੀਕਾ ਉਹ ਬਦਲਣਾ ਪਊਗਾ ਉਹ ਦੇਖਣਾ ਪੈਣਾ ਵੀ ਕਿਹੜਾ ਜ਼ਿਮੀਦਾਰ ਵਪਾਰੀ ਬਣਿਆ ਹੋਇਆ ਨਾਲ ਜ਼ਿਮੀਦਾਰ ਦਾ ਮਤਲਬ ਇਕੱਲਾ ਜੱਟ ਜਾਂ ਉਹ ਨਹੀਂ ਹੈ ਬਾਣੀਆ ਵਰਗ ਵੀ ਜ਼ਿਮੀਦਾਰ ਹੋ ਸਕਦਾ ਮਹਾਜਨ ਵਰਗ ਵੀ ਹੋ ਸਕਦਾ ਕੋਈ ਜੱਟ ਵਰਗ ਆ ਜਿਹੜਾ ਉਹ ਮਹਾਜਨ ਬਣਾ ਵੀ ਕਰ ਸਕਦਾ ਸੋ ਲੋੜ ਹੈ ਆਈਡੈਂਟੀ ਕਰਨ ਦੀ ਵੀ ਜਿਹੜਾ ਕਿਹੜਾ ਬੰਦਾ ਵਪਾਰ ਦੀ ਆੜ ਦੇ ਵਿੱਚ ਜਿਹੜੀ ਖੇਤੀ ਦੇ ਵਿੱਚ ਪੈਸੇ ਦਿਖਾ ਰਿਹਾ
ਜੀ ਸੋ ਗਾਟ ਸਾਹਿਬ ਖਬਰਾਂ ਦੇ ਵਿੱਚ ਇੰਨਾ ਹੀ ਤੇ ਸਾਡੇ ਕੁਝ ਲਿਸਨਰ ਆ ਜੀ ਜੋ ਰਾਬਤਾ ਕਾਇਮ ਕਰ ਚੁੱਕੇ ਆ ਸਾਡੇ ਨਾਲ ਮਨਦੀਪ ਸਿੰਘ ਤੁਹਾਡੀ ਤਾਰੀਫ ਕਰ ਰਹੇ ਆ ਜੀ ਕਹਿ ਰਹੇ ਆ ਕਿ ਯੂ ਆਰ ਦਾ ਬੈਸਟ
ਥੈਂਕ ਯੂ ਜੀ ਬਹੁਤ ਮਿਹਰਬਾਨੀ
ਸੋਨੀ ਸਾਂਭੀ ਤੇ ਸੋਨੀ ਸਾਂਭੀ ਕਹਿ ਰਹੇ ਆ ਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੁਹਾਨੂੰ ਤੇ ਜੀ ਪੀ ਐਸ ਦਾ ਕਹਿੰਦੇ ਬਰਾੜ ਸਾਹਿਬ ਓ ਪੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਦੇਣਾ
ਜੀ ਪੀ ਐਸ ਪ੍ਰਕਾਸ਼ ਸਿੰਘ ਬਾਦਲ ਦੀ ਦੇਣਾ ਕਹਿੰਦੇ
ਹਾਂਜੀ
ਹੋ ਸਕਦਾ ਕੋਈ ਨਾ ਕੋਈ ਕਿਸੇ ਪਰ ਮੈਂ ਹਲੇ ਤੱਕ
ਮੁੱਖ ਮੰਤਰੀ ਬਾਦਲ ਦੀ ਦੇਣਾ ਜੀ ਹੋ ਸਕਦਾ ਉਹਨਾਂ ਨੇ ਕਿਸੇ
ਚਲੋ ਕੋਈ ਨਹੀਂ
ਤੋਂ ਕਿਹਾ ਹੋਵੇ
ਹੋਰ ਲਹਿਜੇ ਚ ਕਿਹਾ ਹੋਵੇ ਕੋਈ ਗੱਲ ਨਹੀਂ ਆਪਾਂ ਇਸ ਨੂੰ ਕੱਲ ਨੂੰ ਹੋਰ ਪੜਤਾਲ ਲਾਂਗੇ
ਜੀ ਤੇ ਇੱਕ ਬ੍ਰਾਟ ਸਾਹਿਬ ਜਸਪਾਲ ਸਿਡਨੀ ਉਹਨਾਂ ਨੇ ਆਈਲੈਟਸ ਦਾ ਬਾਰੇ ਪੁੱਛਿਆ ਵਾ ਪਰ ਮੇਰੇ ਖਿਆਲ ਚ ਇਹ ਤਾਂ ਮਾਈਗ੍ਰੇਸ਼ਨ ਮੈਟਰ ਦੇ ਵਿੱਚ ਜ਼ਿਆਦਾ ਬੈਸਟ ਆਂਸਰ ਇਸ ਤਾਂ ਮਿਲ ਸਕਦਾ ਵਾ ਤੇ ਉਹਨਾਂ ਨੇ ਪੁੱਛਿਆ ਵਾ ਵੀ ਜਿਹੜਾ ਆਈਲੈਟਸ ਦਾ ਟੈਸਟ ਆ ਵੀ ਇਹ ਜਿਹੜੀ ਸਰਟੀਫਿਕੇਟ ਹੁੰਦਾ ਵਾ ਇਹ 3 ਸਾਲਾਂ ਬਾਅਦ ਐਕਸਪਾਇਰ ਹੋ ਜਾਂਦਾ ਵਾ ਇਸ ਦੇ ਬਾਰੇ ਵੀ ਇਹ ਕਿਉਂ ਵੀ ਇਹ ਜੋ ਅਬੈਲਿਟੀ ਹੁੰਦੀ ਆ ਬੰਦੇ ਦੀ ਉਹ ਖਤਮ ਹੋ ਜਾਂਦੀ ਆ ਜਾਂ ਕਿੱਦਾਂ ਮਤਲਬ ਇਸ ਦੇ ਬਾਰੇ ਉਹਨਾਂ ਨੇ
ਦੇਖੋ ਇਹ ਇੱਕ ਤਾਂ 2-3 ਕਿਸਮ ਆ ਇੱਕ ਤਾਂ ਇਹ ਬਿਜ਼ਨਸ ਵੀ ਬਣਿਆ ਹੋਇਆ ਮੁਲਕਾਂ ਦਾ ਬਿਜ਼ਨਸ ਬਣਿਆ ਹੋਇਆ ਪਰ ਦੂਜੇ ਪਾਸੇ ਇਹ ਜਿਹੜੇ ਲਾਅ ਆ ਇਹਨਾਂ ਦੇ ਉੱਤੇ ਬਹੁਤ ਸਾਰਾ ਪਿਛੋਕੜ ਹੁੰਦਾ ਪਿਛੋਕੜ ਦੇ ਤਹਿਤ ਇਹ ਗੱਲਾਂ ਬਣਾਈਆਂ ਜਾਂਦੀਆਂ ਮੈਨੂੰ ਲੱਗਦਾ 3 ਵੀ ਨਹੀਂ 2 ਸਾਲ ਹੀ ਸੀ ਪਹਿਲਾਂ ਤਾਂ ਆਇਲਟਸ ਦੀ ਹੁਣ ਸ਼ਾਇਦ 3 ਕਰ ਦਿੱਤੇ ਹੁਣ ਤਾਂ ਉਹ ਜਿਹੜੀ ਵੈਲਿਡਿਟੀ ਖਤਮ ਹੋ ਜਾਂਦੀ ਆ ਤਾਂ ਇਹ ਜਿਹੜੀ ਇੰਗਲਿਸ਼ ਟੈਸਟ ਆ ਨਾ ਆਇਲਟਸ ਇਹ ਟੈਸਟ ਦੇ ਵਿੱਚ ਇਹੀ ਗੱਲ ਕਹੀ ਆ ਜਿਹੜੀ ਵੀ ਪ੍ਰੈਕਟਿਸ ਜੇ ਤੁਸੀਂ ਕਰਦੇ ਰਹਿੰਦੇ ਹੋ ਤਾਂ ਹੀ ਪਰਫੈਕਟ ਰਹਿੰਦੇ ਹੋ ਜਦੋਂ ਤੁਸੀਂ ਪ੍ਰੈਕਟਿਸ ਛੱਡ ਦਿੰਦੇ ਹੋ ਤਾਂ ਤੁਹਾਡੀ ਉਹ ਪਰਫੈਕਸ਼ਨ ਕਿਤੇ ਨਾ ਕਿਤੇ ਖਤਮ ਹੋ ਜਾਂਦੀ ਆ ਤੇ ਇੰਗਲਿਸ਼ ਤਾਂ ਖਾਸ ਕਰਕੇ ਹੀ ਆ ਜੇ ਤੁਸੀਂ ਆਲੇ ਦੁਆਲੇ ਚ ਬੋਲਦੇ ਰਹੋਗੇ ਤਾਂ ਤੋ ਇਹ ਤੁਸੀਂ ਖੁੱਲ ਜਾਓਗੇ ਜੇ ਨਹੀਂ ਬੋਲੋਗੇ ਤਾਂ ਤੁਹਾਨੂੰ ਬੋਲਣਾ ਕਾਫੀ ਔਖਾ ਲੱਗਦਾ ਸੋ ਹੋ ਸਕਦਾ ਵੀ ਇਹ ਜਿਹਾ ਕੋਈ ਪੈਮਾਨਾ ਰੱਖਿਆ ਹੋਵੇ ਪਰ ਮੈਂ ਤਾਂ ਇਹਦੇ ਚ ਨਾਲ ਪੈਸਾ ਮਨੀ ਮੇਕਿੰਗ ਦੀ ਗੱਲ ਵੀ ਮੈਨੂੰ ਤਾਂ ਲੱਗਦੀ ਆ ਕਿਉਂਕਿ ਹਜ਼ਾਰਾਂ ਬੰਦਾ ਜਿਹੜਾ ਆਈਲੈਟਸ ਦੇ ਪੇਪਰ ਦੇ ਰਿਹਾ ਜੀ ਤੇ ਕਿੰਨੀ ਫੀਸ ਦਿੱਤੀ ਜਾਂਦੀ ਆ ਤੇ ਇੱਕ ਵਧੀਆ ਬਿਜ਼ਨਸ ਦੇ ਤੌਰ ਤੇ ਉਭਰਿਆ ਜੀ ਆਈਲੈਟਸ ਵੀਕ
ਜੀ ਸੋ ਬ੍ਰਾਟ ਸਾਹਿਬ ਖਬਰਾਂ ਦੇ ਵਿੱਚ ਇੰਨਾ ਹੀ ਇਸ ਤੋਂ ਪਹਿਲਾਂ ਜੀ ਸਾਡੀ ਡਿਸਕਸ਼ਨ ਚੱਲ ਰਹੀ ਸੀ ਕਿ ਜੁਗਨੀ ਬਾਰੇ ਕਿ ਜੁਗਨੀ ਕੌਣ ਆ ਤੇ ਮੀਨਸ ਕਿ ਇਹਦੇ ਲਈ ਕਈ ਸਟੋਰੀਜ਼ ਬਣੀਆਂ ਹੋਈਆਂ ਕੋਈ ਇਹਨੂੰ ਦੁੱਖ ਦਾ ਕੋਈ ਮਤਲਬ ਕਿ ਕਈ ਸਿੰਬਲ ਦੇ ਵਿੱਚ ਆਉਂਦੀ ਆ ਤੁਹਾਨੂੰ ਇਸ ਦੇ ਬਾਰੇ ਕੋਈ ਨੌਲੇਜ ਜਾਂ ਤੁਸੀਂ ਕੁਛ ਕਹਿਣਾ ਚਾਹੋਗੇ ਕਿ ਜੁਗਨੀ ਕੀ ਆ ਕਿਉਂਕਿ ਸਾਡੇ ਲਿਸਨਰ ਕਹਿ ਰਹੇ ਆ ਕਿ ਬ੍ਰਾਟ ਸਾਹਿਬ ਨੂੰ ਪੁੱਛੋ ਇਸ ਦਾ ਬੈਸਟ ਜਵਾਬ ਦੇ ਸਕਦੇ ਆ
ਨਹੀਂ ਦੇਖੋ ਜਰੂਰੀ ਨਹੀਂ ਹੁੰਦਾ ਹਰ ਚੀਜ਼ ਦਾ ਬੈਸਟ ਜਵਾਬ ਇੱਕੋ ਬੰਦਾ ਦੇ ਸਕੇ ਤੇ ਮੈਂ ਵੀ ਤੁਹਾਡੇ ਵਾਲੀ ਕਿਸ਼ਤੀ ਚ ਸਵਾਰ ਹਾਂ ਜੁਗਨੀ ਦੇ ਮਾਮਲੇ ਚ ਕਿਉਂਕਿ ਮੈਂ ਪੜਿਆ ਬਹੁਤ ਜੁਗਨੀ ਦੇ ਮਾਮਲੇ ਚ ਪਰ ਗੱਲ ਇਹ ਆ ਜਾਂਦੀ ਹੈ ਵੀ ਸਾਡੇ ਜਿਹੜੇ ਜੁਗਨੀ ਸਾਡੇ ਜਿਹੜੇ ਲੇਖਕ ਆ ਨਾ ਜੇ ਲੇਖਕਾਂ ਦੀ ਸ਼੍ਰੇਣੀ ਆ ਜਿਹੜੇ ਮੇਰੇ ਭਾਈ ਆ ਉਹਨਾਂ ਦੀ ਇੱਕ ਬੜੀ ਪ੍ਰੋਬਲਮ ਆ ਅਸੀਂ ਅਸੀਂ ਜਿਹੜੇ ਲੇਖਕ ਬਣੇ ਹੋਏ ਨਾ, ਅਸੀਂ ਜ਼ਿਆਦਾਤਰ ਰਜਾਈ ਚ ਬਹਿ ਕੇ ਬਣੇ ਹੋਏ ਲੇਖਕ ਹਾਂ। ਜ਼ਿਆਦਾਤਰ ਅਸੀਂ ਘਰੇ ਬੈਠ ਕੇ ਹੀ ਲਿਖਤਾਂ ਲਿਖੀਆਂ ਹੋਈਆਂ, ਅਸੀਂ ਕਿਤੇ ਬਾਹਰ ਨਿਕਲ ਕੇ ਕੋਈ ਲਿਖਤ ਨਹੀਂ ਲਿਖੀ ਹੋਈ, ਜਾਂ ਅਸੀਂ ਰਿਸਰਚ ਆਧਾਰ ਤੇ ਕੋਈ ਲੇਖ ਨਹੀਂ ਲਿਖਦੇ। ਜਿਵੇਂ ਹੁਣ ਜੰਗਲਨਾਮੇ ਦੀ ਗੱਲ ਹੋਈ ਤਾਂ ਮਾਓਵਾਦੀਆਂ ਤੇ ਜਿਹੜਾ ਲਿਖਿਆ ਗਿਆ ਉਹਦੇ ਤੇ ਮਿਹਨਤ ਕੀਤੀ ਗਈ, ਤਾਂ ਅੱਜ ਸਤਨਾਮ ਸਿੰਘ ਨੂੰ ਅਸੀਂ ਯਾਦ ਕਰ ਰਹੇ ਹਾਂ ਜੰਗਲਨਾਮੇ, ਤਾਂ ਉਹ ਮਸ਼ਹੂਰ ਹੋਇਆ। ਪਰ ਸਾਡੇ ਕੀ ਰੌਲੇ ਨੇ, ਸਾਡੇ ਰੌਲੇ ਘਰੇ ਬੈਠ ਕੇ ਹੀ ਗੂਗਲ ਤੋਂ ਇਧਰ ਉਧਰੋਂ ਦੇਖ ਕੇ ਦੋ ਚਾਰ ਕਿਤਾਬਾਂ ਪੜ੍ਹ ਕੇ ਉਹਨਾਂ ਚ ਅਕਸਰ ਮੈਂ ਇੱਕ ਗੱਲ ਕਹਿਣੀ ਆ ਵੀ 10 ਕਿਤਾਬਾਂ ਪੜ੍ਹ ਕੇ ਤੇ ਇੱਕ ਕਿਤਾਬ ਲਿਖ ਦਿੰਦਾ ਲੇਖਕ, ਉਹ ਕੋਈ ਉਹ ਲਿਖਣ ਕਰਿਆ ਨੀ, ਉਹ ਕੋਈ ਲੇਖਣ ਨੀ ਹੈ, ਉਹਦੇ ਚ ਕੋਈ ਤੁਸੀਂ ਕੋਈ ਖੋਜ ਨੀ ਕਰ ਸਕਦੇ। ਜੁਗਨੀ ਦੇ ਮਾਮਲੇ ਦੇ ਵਿੱਚ ਪਿੱਛੇ ਜੇ ਨਾ ਬੜੀ ਕ੍ਰਿਟੀਸਿਜ਼ਮ ਹੋਇਆ ਸੀ ਇਸ ਚੀਜ਼ ਦਾ, ਇੱਕ ਬੰਦੇ ਨੇ ਅਮਰੀਕਾ ਚ ਬੈਠੇ ਨੇ ਗੂਗਲ ਤੋਂ ਭਾਲ ਕੇ ਲਿਖਤਾ ਵੀ ਜੁਗਨੀ ਕਿਵੇਂ ਸੀ, ਕਿੱਥੋਂ ਆਈ ਸੀ, ਕੀ ਹੋਇਆ ਸੀ, ਅੰਗਰੇਜ਼ਾਂ ਵੇਲੇ ਆਇਆ ਹੋਇਆ ਸੀ, ਫਲਾਨੇ ਵੇਲੇ ਆਇਆ ਹੋਇਆ ਸੀ। ਪਰ ਇਹਦੇ ਵਿੱਚ ਜਿਹੜੀ ਹਜੇ ਵੀ ਘਾਟ ਇਹ ਰੜਕਦੀ ਆ ਵੀ ਕਿਸੇ ਨੇ ਵੀ ਖੋਜ ਨਹੀਂ ਕੀਤੀ। ਜੇ PhD ਵੀ ਸਾਡੇ ਕੋਈ ਲੋਕ ਕਰ ਰਹੇ ਹੈ ਨਾ ਕਿਸੇ ਵੀ ਵਿਸ਼ੇ ਦੇ ਉੱਤੇ, ਉਹ ਵੀ ਇੱਕ ਦੂਜੇ ਤੋਂ ਥੀਸਿਸ ਲੈ ਕੇ ਹੀ ਕਰ ਦਿੰਦੇ ਆ, ਲਓ ਜੀ ਫਲਾਨੇ ਦੇ ਥੀਸਿਸ ਇਹ ਸੀਗੇ, ਉਹ ਕਾਪੀ ਪੇਸਟ ਹੀ ਹੋ ਜਾਂਦਾ ਤਕਰੀਬਨ। ਠੀਕ ਆ, ਵਿਸ਼ਾ ਇੱਕ ਵਿਸ਼ਾ ਵੱਖਰਾ ਵਿਸ਼ਾ ਹੋ ਸਕਦਾ, ਪਰ ਉਸ ਵਿਸ਼ੇ ਤੇ ਵੀ 150 ਨੇ ਕੀਤੀ ਹੁੰਦੀ ਆ, ਸੋ ਇੱਕ ਦੂਜੇ ਤੋਂ ਏਦਾਂ ਲਈ ਜਾਂਦੇ ਆ। ਸੋ ਜੁਗਣੀ ਦੇ ਮਾਮਲੇ ਚ ਵੀ ਇਹੀ ਗੱਲਾਂ ਸਾਹਮਣੇ ਆ ਜੀ, ਤੇ ਨੌਲੇਜ ਤਾਂ ਹੀ ਮੇਰੇ ਵਰਗਿਆਂ ਨੂੰ ਕਿਤੋਂ ਮਿਲੇ ਨਾ, ਜਿੱਥੇ ਜੇ ਤੁਸੀਂ ਉਹਦੇ ਤੇ ਕਿਸੇ ਨੇ ਖੋਜ ਪੱਤਰ ਛਾਪਿਆ ਹੋਵੇ ਜਾਂ ਕਿਸੇ ਨੇ ਖੋਜ ਕੀਤਾ ਹੋਵੇ। ਪਰ ਤੁਸੀਂ ਜਿੰਨੀਆਂ ਗੂਗਲ ਕਰਕੇ ਦੇਖੋਗੇ ਜਾਂ ਜਿੰਨੀਆਂ ਕਿਤਾਬਾਂ ਚ ਦੇਖੋਗੇ ਉਹ ਚ ਵੱਖੋ ਵੱਖਰੀਆਂ ਚੀਜ਼ਾਂ ਨਿਕਲ ਕੇ ਆਉਂਦੀਆਂ ਜੀ, ਵੀ ਜੁਗਣੀ ਇਹ ਸੀ, ਜੁਗਣੀ ਉਹ ਸੀ, ਪਿੱਛੇ ਜੇ ਤਾਂ ਕਿਸੇ ਬੰਦੇ ਨੇ ਕਿਸੇ ਮਲਾਹ ਨਾਲ ਜੋੜਤੀ ਸੀ, ਮਲਾਹ ਦੀ ਪਹਿਲਾਂ ਗੱਲ ਹੋਰ ਜੁੜਦੀ ਹੁੰਦੀ ਸੀ, ਫਿਰ ਜੁਗਣੀ ਦੀ ਛੱਲੇ ਦੀ ਜੋੜਦੇ ਸੀ ਪਹਿਲਾਂ ਮਲਾਹ ਨਾਲ ਗੱਲ, ਫਿਰ ਜੁਗਣੀ ਦੀ ਵੀ ਜੋੜਤੀ ਹੈ ਕਿ ਉਹਦੀ ਧੀ ਸੀਗੀ। ਇੱਦਾਂ ਕਰਕੇ ਵੱਖਰੇ ਵੱਖਰੇ ਜਿਹੜੇ ਸੋਚ ਲੈ ਜੇ ਆ, ਉਹਦਾ ਕਾਰਨ ਇਹ ਹੈ ਜੀ, ਉਹ ਜਿਹਦੀ ਜਿੰਨੀ ਕੁ ਕੈਚਿੰਗ ਪਾਵਰ ਹੁੰਦੀ ਆ ਜਾਂ ਜਿੰਨਾ ਕੁ ਜਿਹਦਾ ਦਾਇਰਾ ਹੁੰਦਾ, ਉਹ ਇਹ ਜੀ ਉਹ ਗੱਲ ਬਣਾ ਕੇ ਹਵਾ ਚ ਛੱਡ ਦਿੰਦਾ, ਤੇ ਉਹ ਇਹੋ ਜੀ ਛੱਡੀ ਹਵਾ ਦੇ ਵਿੱਚ ਗੱਲ ਤੇ ਉਹਦੇ ਉੱਤੇ ਆਪਦੀ ਮੋਹਰ ਲਾਉਣ ਦੀ ਕੋਸ਼ਿਸ਼ ਕਰਦਾ। ਅੱਜ ਕੱਲ ਤਾਂ ਮੈਂ ਦੇਖਿਆ ਵੀ ਅਸੀਂ ਵਟਸਐਪ ਦੇ ਉੱਤੇ ਜੇ ਕੋਈ ਚੰਗੀ ਚੀਜ਼ ਆ ਗਈ ਤਾਂ ਜਾਂ ਕੋਈ ਫੇਸਬੁੱਕ ਦੇ ਉੱਤੇ ਆ ਗਈ ਤਾਂ ਉਹਦੇ ਚ ਥੋੜੀ ਮੋਟੀ ਤੋੜ ਮਰੋੜ ਕਰਕੇ ਤੇ ਆਪਦੇ ਨਾਂ ਹੇਠ ਛਾਪ ਕੇ ਤੇ ਅਸੀਂ ਉਹਦੇ ਤੇ ਆਪਦੀ ਮੋਹਰ ਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਪਰਸੋਂ ਚੌਥੇ ਮੈਂ ਡਾਕੂ ਵਾਲੀ ਗੱਲ ਸੁਣਾਈ ਸੀ ਵੀ ਵਿਆਹ ਦਾ ਡਾਕੂਆਂ ਨਾਲ ਕੀ ਸੰਬੰਧ ਆ, ਤਾਂ ਉਹੀ ਮੈਂ ਕੱਲ ਹੈਰਾਨ ਰਹਿ ਗਿਆ, ਕੱਲ ਕਿਸੇ ਬੰਦੇ ਨੇ ਆਪਦੇ ਨਾਂ ਹੇਠ ਪੂਰੇ ਦਾ ਪੂਰਾ ਲੇਖ ਛਾਪ ਰੱਖਿਆ ਸੀਗਾ। ਹਾਲਾਂਕਿ ਮੈਂ ਦੇਖਿਆ ਵੀ ਉਹ ਵਟਸਐਪ ਦੇ ਉੱਤੇ ਫਲੋਟ ਹੁੰਦਾ ਇੱਕ ਮੈਸੇਜ ਸੀ ਜਿੱਥੋਂ ਮੈਂ ਵੀ ਪੜਿਆ ਸੀ, ਤੇ ਉਸ ਮੈਸੇਜ ਨੂੰ ਵਧਾ ਚੜਾ ਕੇ ਹੋਰ ਉਹਦੀ ਉਹਨੂੰ ਕੈਟਾਗਰੀਜ਼ ਦੇ ਵਿੱਚ ਲੈ ਕੇ ਆ ਕੇ ਤੇ ਉਹਦਾ ਲੇਖ ਬਣਾਤਾ ਵੀ ਐਂ ਹੁੰਦਾ ਸੀ ਜੀ। ਸੋ ਵੱਖਰੀ ਗੱਲ ਆ ਵੀ ਆਈਡੀਆ ਮਿਲਦਾ, ਉਸ ਆਈਡੀਆ ਤੋਂ ਬੰਦੇ ਨੂੰ ਅੱਗੇ ਕੁਛ ਕਰਨਾ ਚਾਹੀਦਾ, ਪਰ ਇਹ ਨਹੀਂ ਹੋਣਾ ਚਾਹੀਦਾ ਰਜਾਈ ਚ ਬੈਠ ਕੇ ਕਰਨਾ ਚਾਹੀਦਾ। ਸੋ ਜੁਗਨੀ ਦੇ ਮਾਮਲੇ ਦੇ ਵਿੱਚ ਇਹੀ ਰੌਲਾ ਜੀ ਵੀ ਜੇ ਹੀ ਕਿਸੇ ਅੰਗਰੇਜ਼ ਲੇਖਕ ਨੇ ਲਿਖਣੀ ਹੁੰਦੀ ਜੁਗਨੀ ਦੇ ਉੱਤੇ ਕਿਤਾਬ ਸੀ, ਤਾਂ ਉਹਦੇ ਉਹ ਇਹੀ ਅੰਗਰੇਜ਼ ਲੇਖਕ ਘੱਟੋ ਘੱਟ 10-15 ਸਾਲ ਉਹਨਾਂ ਰਾਹਾਂ ਵਿੱਚ ਦੀ ਲੰਘ ਕੇ ਆਉਂਦਾ ਜਿੱਥੋਂ ਦੀ ਜੁਗਣੀ ਗਈ ਸੀ। ਜੁਗਣੀ ਗਈ ਕਲਕੱਤੇ ਦਾ, ਕਲਕੱਤੇ ਵੀ ਜਾਂਦਾ, ਫਿਰ ਕਲਕੱਤੇ ਜਾ ਕੇ ਉਹ ਪਤਾ ਨੀ ਕਿੰਨੀਆਂ ਉਹਨੇ ਰੈਫਰੈਂਸ ਫਰੋਲਣੀਆਂ ਸੀ, ਕਿੰਨੀਆਂ ਲਾਇਬ੍ਰੇਰੀਆਂ ਫਰੋਲਣੀਆਂ ਸੀ, ਕੀ ਹਿੰਟ ਕੱਢਣੇ ਸੀ, ਤਾਂ ਫਿਰ ਅਖੀਰ ਉਹ 10-15 ਸਾਲਾਂ ਬਾਅਦ ਇੱਕ ਕਿਤਾਬ ਲਿਖਦਾ। ਪਰ ਹੁਣ ਸਾਡੇ ਲੇਖਕ ਤਾਂ ਤੁਹਾਨੂੰ ਦੱਸਿਆ ਜੀ, ਤੜਕੇ ਉੱਠੇ ਆ, ਚਾਹ ਦਾ ਕੱਪ ਇੱਕ ਪੀਤਾ ਤੇ ਰਜਾਈ ਚ ਬੈਠ ਕੇ ਮਿੰਟੋ ਮਿੰਟੀ ਲੇਖ ਲਿਖ ਕੇ ਤੇ ਉਹ ਗਏ ਲਓ ਜੀ, ਉਹ ਗਾਂ ਉਹ ਜਗ੍ਹਾ ਸਾਡੇ ਪਾਠਕ ਆ 19 ਨੌਲੇਜ ਵਾਲੇ, ਤੇ ਉਹ ਥੱਲੇ ਲਿਖ ਦੇਣਗੇ ਅੱਤ ਕਰਾਤੀ ਸਿਰਾ ਲਾਤਾ, ਬਸ ਉਹ ਥੱਲੇ ਡਾਇਲੋਗ ਲਿਖ ਦੇਣਗੇ ਤੇ ਮੇਰੇ ਵਰਗਾ ਵੈ ਸਟਾਰ ਜੀ ਨਾਲ ਦੀ ਨਾਲ ਹੀ
ਜੀ ਵਿਰਾਜ ਸਾਹਿਬ ਜਵਾਬ ਦਾ ਤੁਸੀਂ ਵਾਕਈ ਜੀ ਬਹੁਤ ਵਧੀਆ ਦਿੱਤਾ ਵਾ। ਸੋ ਖਬਰਾਂ ਦੇ ਵਿੱਚ ਇੰਨਾ ਹੀ, ਤੇ ਇਸ ਤੋਂ ਇਲਾਵਾ ਤੁਸੀਂ ਕੋਈ ਇਨਫੋਰਮੇਸ਼ਨ ਜਾਂ ਕੋਈ ਹੋਰ ਖਬਰ ਸਾਡੇ ਲਿਸਨਰ ਨਾਲ ਸਾਂਝੀ ਕਰਨਾ ਚਾਹੋ?
ਬਿਲਕੁਲ ਜੀ, ਜਾਂਦਾ ਮੈਂ ਪ੍ਰਗਟ ਸਿੰਘ ਲਈ ਦੱਸਣਾ ਚਾਹੂੰਗਾ। ਪ੍ਰਗਟ ਸਿੰਘ ਨੇ ਕੱਲ ਜਿਹੜਾ ਸੰਸਦੀ ਸਕੱਤਰ ਬਣਨ ਦੇ ਉੱਤੋਂ ਜਵਾਬ ਦਿੱਤਾ ਸੀ ਤੇ ਕੱਲ ਬਹੁਤ ਕੋਸ਼ਿਸ਼ਾਂ ਕੀਤੀਆਂ ਸਾਰਾ ਦਿਨ ਉਹਨਾਂ ਨੂੰ ਮਨਾਉਣ ਦੀਆਂ, ਡਾਕਟਰ ਚੀਮਾ ਵੀ ਉਹਨਾਂ ਕੋਲੇ ਗਏ ਤੇ ਪਰ ਉਹ ਨਹੀਂ ਮੰਨੇ ਤੇ ਉਹਨਾਂ ਨੇ ਕਿਹਾ ਜੀ ਵੀ ਮੈਂ ਇਸ ਤੋਂ ਬਿਨਾਂ ਹੀ ਸਾਰੂੰਗਾ ਇਸ ਪਦ ਤੋਂ। ਤਾਂ ਸਭ ਤੋਂ ਜਿਹੜਾ ਇਹਦੇ ਪਿਛਲਾ ਕਾਰਨ ਆ, ਜਿਹੜਾ ਬਾਦਲ ਨੇ ਇਹ ਦੱਸਿਆ ਵੀ ਜਿਹੜਾ ਸਲਾਈਡ ਬੇਸਡ ਡੀਪੂ ਬਣਾਉਣ ਜਾ ਰਹੇ ਆ ਉਹਦੇ ਕਰਕੇ ਉਹ ਨਾਰਾਜ਼ ਆ, ਪਰ ਜਿੱਥੋਂ ਤੱਕ ਮੈਨੂੰ ਲੱਗਦਾ ਉਹ ਉਹਨਾਂ ਦੀ ਨਾਰਾਜ਼ਗੀ ਉਹਨਾਂ ਦੇ ਕੱਦ ਕਾਠ ਕਰਕੇ ਆ। ਪ੍ਰਗਟ ਸਿੰਘ ਦਾ ਜਿਹੜਾ ਜੇ ਸੀਨੀਓਰਿਟੀ ਦੇਖੀਏ ਜਾਂ ਕੱਦ ਕਾਠ ਦੇਖੀਏ ਜਾਂ ਉਹਨਾਂ ਦੀ ਕਲਾ ਦੇਖੀਏ ਤਾਂ ਉਹ ਇੱਕ ਸੰਸਦੀ ਸਕੱਤਰ ਦੇ ਪੱਧਰ ਦੀ ਨਹੀਂ। ਉਹਨਾਂ ਤੋਂ ਲੋਕ ਆਸ ਕਰਦੇ ਸੀ ਵੀ ਉਹਨਾਂ ਨੂੰ ਸਪੋਰਟਸ ਮਿਨਿਸਟਰ ਬਣਾਇਆ ਜਾਵੇ ਕਿਉਂਕਿ ਉਹਨਾਂ ਦੇ ਸਪੋਰਟਸ ਦੇ ਤਜਰਬੇ ਆ ਤੇ ਇਹੋ ਜਿਹੇ ਆਲੇ ਦੁਆਲੇ ਤੋਂ ਉਹਨਾਂ ਨੂੰ ਫੀਡਬੈਕ ਮਿਲਦੀ ਹੈ ਤੇ ਇਸ ਲਈ ਉਹਨਾਂ ਨੇ ਸੰਸਦੀ ਸਕੱਤਰ ਦੀ ਜਿਹੜੀ ਕੁਰਸੀ ਨੂੰ ਕੱਲ ਲਾਤੀ ਮਾਰੀ ਕਹੂੰਗਾ ਮੈਂ ਤਾਂ, ਦੇ ਉਹ ਸਹੁੰ ਚੁੱਕ ਸਮਾਗਮ ਚ ਵੀ ਨਹੀਂ ਪਹੁੰਚੇ। ਤਾਂ ਜਦੋਂ ਉਹਨਾਂ ਦਾ ਪੱਖ ਜਾਣਨਾ ਚਾਹਿਆ ਤਾਂ ਉਹਨਾਂ ਨੇ ਕਿਹਾ ਜੀ ਕਹਿੰਦੇ ਮੈਂ ਇਸ ਲਈ ਨਹੀਂ ਪਹੁੰਚਿਆ ਵੀ ਉੱਥੇ ਮੀਡੀਆ ਨੇ ਤੇ ਹੋਰ ਨੇ, ਕਿਉਂ ਕਿੰਤੂ ਪਰੰਤੂ ਬਹੁਤ ਕਰਨੇ ਸੀ ਵੀ ਕਿਉਂ ਨਹੀਂ ਪਹੁੰਚੇ। ਸੋ ਇਸ ਲਈ ਨਹੀਂ ਮੈਂ ਉੱਥੇ ਪਹੁੰਚਿਆ ਤੇ ਤਾਂ ਕਰਕੇ ਮੈਂ ਦੂਰੀ ਬਣਾਈ ਹੋਈ ਆ। ਪਰ ਕੁੱਲ ਮਿਲਾ ਕੇ ਸਾਡੇ ਲੋਕਾਂ ਨੂੰ ਜਾਂ ਸਾਡੇ ਮਿਨਿਸਟਰਾਂ ਨੂੰ ਸਾਡੇ MLA ਨੂੰ ਇੰਨਾ ਕੁ ਸਟੈਂਡ ਤਾਂ ਲੈਣਾ ਹੀ ਪਊਗਾ। ਨਿੱਕੇ ਜੇ ਲਾਲਚ ਚ ਆ ਕੇ ਇੱਕ ਸੰਸਦੀ ਸਕੱਤਰ ਦੀ ਲਾਲ ਬੱਤੀ ਲੈਣ ਨਾਲੋਂ ਬਿਹਤਰ ਆ ਵੀ ਤੁਸੀਂ ਜੇ ਉਹਨੂੰ ਉਥੋਂ ਡਿਨਾਈ ਹੋਇਆ ਤਾਂ ਕੱਲ ਨੂੰ ਤੁਹਾਨੂੰ ਕੰਸਿਡਰ ਕੀਤਾ ਜਾਊਗਾ। ਜਦੋਂ ਕੱਲ ਨੂੰ ਕੋਈ ਸਰਕਾਰ ਬਣੂਗੀ ਵੱਡੇ ਪੱਧਰ ਤੇ ਤਾਂ ਵਾਕਈ ਉਹ ਬੰਦਾ ਜਿਹੜਾ ਸਪੋਰਟਸ ਮਿਨਿਸਟਰ ਬਣਨ ਵਾਲੇ ਜਿਹੜਾ ਕਾਬਲ ਆ ਤੇ ਵੱਖਰੀ ਗੱਲ ਆ ਵੀ ਹਜੇ ਤੱਕ ਉਹ ਕਦਰ ਨਹੀਂ ਪਾਈ ਗਈ। ਉਹਨਾਂ ਨੂੰ ਬਣਾਇਆ ਗਿਆ, ਉਹਨਾਂ ਦਾ ਜਿਹੜਾ ਕੱਦ ਘੱਟ ਬਣਾਇਆ ਜਾ ਰਿਹਾ ਪਰ ਉਹ ਕਦਰ ਨਹੀਂ ਪਾਈ ਜਾ ਰਹੀ। ਸੋ ਇੰਨੀਆਂ ਖ਼ਬਰਾਂ ਨਾਲ ਬੋਬੀ ਜੀ ਅੱਜ ਮੈਂ ਵੀ ਲੇਟ ਹੋ ਗਿਆ ਕੰਮ ਤੋਂ, ਸੋ ਮਾਫ਼ੀ ਚਾਹੁੰਦੇ ਹਾਂ ਜੀ ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ
ਜੀ। ਬਰਾੜ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ। ਦੋਸਤੋ ਇਹ ਸਨ ਮਿੰਟੂ ਬਰਾੜ ਜੀ ਐਡੀਲੇਡ ਸਟੂਡੀਓ ਤੋਂ। ਸੋ ਮੇਰੇ ਖਿਆਲ ਤੁਹਾਡੀ ਆ ਜੋ ਕਹਿੰਦੇ ਹੁੰਦੇ ਨਾ ਕਿ ਖ਼ਬਰਾਂ ਵਾਲਾ ਕੀੜਾ ਉਹ ਤਾਂ ਨਿਕਲ ਗਿਆ ਹੋਵੇਗਾ ਲਓ ਜੀ। ਫਿਰ ਹੁਣ ਆਪਾਂ ਚੱਲਦੇ ਹਾਂ ਪ੍ਰੋਗਰਾਮ ਵਿੱਚ ਅੱਗੇ ਗੀਤਾਂ ਵੱਲ। ਗੀਤ ਸੰਗੀਤ ਵੀ ਜ਼ਿੰਦਗੀ ਦਾ ਹਿੱਸਾ ਹੁੰਦੇ ਆ ਤੇ ਜਿੱਦਾਂ ਕਿ ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਅਵਤਾਰ ਮਾਨ ਉਹਨਾਂ ਨੇ ਗਾਣੇ ਦੀ ਫਰਮਾਇਸ਼ ਕੀਤੀ ਸੀ ਜੀ ਪੰਜਾਬੀ ਜ਼ੁਬਾਨੇ ਤੇ। ਦੀਪ ਤਲਾਹੀ ਜੀ ਉਹਨਾਂ ਨੇ ਗਾਣੇ ਦੀ ਫਰਮਾਇਸ਼ ਕੀਤੀ ਸੀ ਤਰਸੇਮ ਜੱਸਰ ਦਾ ਗਾਇਆ ਹੋਇਆ ਖਰੀਜ਼। ਸੋ ਲਓ ਜੀ ਇਹਨਾਂ ਦੇ ਵੈਸੇ ਮੈਨੂੰ ਲਾਂਭੇ ਵੀ ਆਏ ਹੋਏ ਆ, ਸੋ ਲਾਂਭਾ ਮੈਂ ਲੈ ਕੇ ਨੀ ਜਾਣਾ ਚਾਹੁੰਦੀ। ਸੋ ਇਹਨਾਂ ਦੋਨਾਂ ਦੇ ਗੀਤ ਸੁਣਦੇ ਆ ਜੀ। ਪਹਿਲਾਂ ਸੁਣਦੇ ਆ ਪੰਜਾਬੀ ਜ਼ਬਾਨੇ ਤੇ ਉਸ ਤੋਂ ਬਾਅਦ ਤੁਸੀਂ ਮਾਣੋ ਜੀ ਖਰੀਜ਼ ਗਾਇਆ ਵਾ ਜੀ ਤਰਸੇਮ ਜੱਸਰ ਦਾ। ਪਰ ਦੋਨਾਂ ਗਾਣਿਆਂ ਤੋਂ ਪਹਿਲਾਂ ਇੱਕ ਬ੍ਰੇਕ ਦਾ ਟਾਈਮ ਵੀ ਹੋਇਆ ਵਾ ਜੀ, ਫਿਰ ਮਿਲਦੇ ਆ ਪਹਿਲਾਂ ਬ੍ਰੇਕ ਤੇ ਉਸ ਤੋਂ ਬਾਅਦ ਇਹਨਾਂ ਗਾਣਿਆਂ ਤੋਂ ਬਾਅਦ।
ਆਸਟ੍ਰੇਲੀਆ ਵਿੱਚ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਿਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰੱਸਟ ਤੇ ਸੁਪਰਫੰਡ ਦੇ ਸੈਟਅਪ, ਬਿਜ਼ਨਸ ਪਲਾਨ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਸੁਖਵਿੰਦਰ ਸਿੰਘ ਨੂੰ ਫੋਨ ਕਰੋ। ਮੋਬਾਈਲ ਨੰਬਰ 0470-430-6500 ਤੇ 1300-886-518। ਪਤਾ ਨੋਟ ਕਰੋ 168 ਮੈਡਰ ਲੇਕ ਬੁਲੇਵਾਰਡ, ਬਿੰਦਮ ਵੇਲ, ਮੈਲਬਰਨ। ਵੈਬਸਾਈਟ ਵੀ ਵਿਜ਼ਿਟ ਕਰੋ mmcpa.com.au। ਆਸਟ੍ਰੇਲੀਆ ਵਿੱਚ ਫੈਮਿਲੀ ਲਾਅ ਸੰਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਊਰਿਸ ਆਸਟ੍ਰੇਲੀਆ ਲਾਇਰਸ ਨੂੰ। ਡੋਮੈਸਟਿਕ ਵਾਇਲੈਂਸ, ਜਾਇਦਾਦ ਸੰਬੰਧੀ ਝਗੜੇ, ਬੱਚਿਆਂ ਦੇ ਹੱਕ ਜਾਂ ਹੋਰ ਕਿਸੇ ਵੀ ਕਿਸਮ ਦੀਆਂ ਪਰਿਵਾਰਕ ਸਮੱਸਿਆਵਾਂ ਸੰਬੰਧੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9687-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ curiousaustralia.com.au। ਇਹ ਆਸਟ੍ਰੇਲੀਆ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਨੇ।
ਸੀਡੀ ਬੈਟਰੀਜ਼ ਨਾਓ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸੀਡੀ ਬੈਟਰੀਜ਼ ਹਫਤੇ ਦੇ 7 ਦਿਨ ਉਪਲਬਧ ਹਨ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ। ਮੋਬਾਈਲ ਨੰਬਰ 0434641327।
ਪਿੰਡ ਦੀਆਂ ਗਲੀਆਂ ਚ ਖੇਡ ਖੇਡ ਕੱਢ ਦਿੱਤੇ ਚੇਤੇ ਆਉਂਦੇ ਬੜੇ ਉਹ ਸਾਲ ਨਹੀਂ ਉਹ ਭੁੱਲਦੇ। ਹਾਥੀਆਂ ਤੇ ਤੇਲ ਪਾਪਾ ਵਾਲੀਆਂ ਸੀ ਧੂਣੀਆਂ ਕੁੰਡਾਂ ਉੱਤੇ ਕੱਢਦੇ ਸਿਆਲ ਨਹੀਂ ਉਹ ਭੁੱਲਦੇ। ਕਿਸੇ ਸੋਹਣੀ ਦੀਆਂ ਜ਼ੁਲਫਾਂ ਨੇ ਕੀ ਯਾਦ ਆਉਣੀਆਂ ਬੇਬੇ ਦੇ ਹੀ ਉਲਝੇ ਹੋਏ ਵਾਲ ਨਹੀਂ ਉਹ ਭੁੱਲਦੇ। ਸੀਸ ਦੇ ਕੇ ਜਿਨ੍ਹਾਂ ਦੇ ਜਵਾਬ ਦਿੱਤੇ ਸਿੱਖਾਂ ਨੇ ਜਿਵੇਂ ਕੌਮ ਉੱਤੇ ਉੱਠੇ ਉਹ ਸਵਾਲ ਨਹੀਂ ਉਹ ਭੁੱਲਦੇ। ਸਾਨੂੰ ਕੌਮ ਉੱਤੇ ਉੱਠੇ ਉਹ ਸਵਾਲ ਨਹੀਂ ਉਹ ਭੁੱਲਦੇ। ਚਿੰਬਲੀ ਵੈਸ਼ਨਾ ਦੀ ਜੋ ਰੌਕ ਪੌਪ ਸੁਣਦੀਆਂ ਯਾਦ ਕਿੱਥੇ ਪੋਤਲੀ ਪੰਜਾਬੀਏ ਜ਼ੁਬਾਨੇ ਤੈਨੂੰ ਭੁੱਲ ਗਏ ਨੇ ਲੋਕ ਨੀ ਪੰਜਾਬੀਏ ਜ਼ੁਬਾਨੇ ਪੰਜਾਬੀਏ ਜ਼ੁਬਾਨੇ ਚਾਦਰੇ ਦੇ ਬਾਜੋ ਰੋਵੇ ਜੁੱਤੀ ਵਾਲੀ ਨੌਕਰੀ ਪੰਜਾਬੀਏ ਜ਼ੁਬਾਨੇ ਭੁੱਲ ਗਏ ਨੇ ਨੌਕਰੀ ਪੰਜਾਬੀਏ ਜ਼ੁਬਾਨੇ ਪੰਜਾਬੀਏ ਜ਼ੁਬਾਨੇ ਪੰਜਾਬੀ ਬਾਰੇ ਮਾਣ ਨਾਲ ਕਹਿੰਦੇ ਆ ਲਿਖਣੀ ਨੀ ਆਉਂਦੀ ਬਸ ਥੋੜੀ ਪੜ ਲੈਨੇ ਤੇਰੇ ਪੰਜਾਂ ਪਾਣੀਆਂ ਨੂੰ ਲੱਗੀ ਕੈਸੀ ਟੋਕਨੀ ਪੰਜਾਬੀਏ ਜ਼ੁਬਾਨੇ ਤੈਨੂੰ ਭੁੱਲ ਗਏ ਨੇ ਲੋਕਨੀ ਪੰਜਾਬੀਏ ਜ਼ੁਬਾਨੇ ਪੰਜਾਬੀਏ ਜ਼ੁਬਾਨੇ ਨਾ ਪੰਜਾਬੀ ਜਾਵੇ ਸੱਚੀ ਗੱਲ ਆਖੀ ਜਾਵੇ ਚੀਮਾ ਇੱਕ ਠੋਕਨੀ ਪੰਜਾਬੀਏ ਜ਼ੁਬਾਨੇ ਤੈਨੂੰ ਭੁੱਲ ਗਏ ਨੇ ਲੋਕਨੀ ਪੰਜਾਬੀਏ ਜ਼ੁਬਾਨੇ ਤੈਨੂੰ ਭੁੱਲ ਗਏ ਨੇ ਲੋਕਨੀ ਪੰਜਾਬੀਏ ਜ਼ੁਬਾਨੇ ਪੰਜਾਬੀਏ ਜ਼ੁਬਾਨੇ
ਜਲੰਕ ਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਗੁਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923080
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955 64
ਇੱਕ ਐਸਾ ਰੁਜ਼ਗਾਰ ਜਿਸ ਨਾਲ ਜੁੜਿਆ ਹੈ ਇੱਕ ਖੂਬਸੂਰਤ ਅਹਿਸਾਸ ਤੁਹਾਡੀ ਗੋਦੀ ਦਾ ਨਿੱਘ ਉਸ ਦੀਆਂ ਕੋਮਲ ਉਂਗਲਾਂ ਦਾ ਸਪਰਸ਼ ਅਜਿਹਾ ਕੰਮ ਜੋ ਨਾ ਥਕਾਵੇ ਤੇ ਨਾ ਹੀ ਅਕਾਵੇ ਹੁਣ ਤੁਸੀਂ ਵੀ ਜੁੜ ਸਕਦੇ ਹੋ ਸਿਡਨੀ ਵਾਲੇ ਰਾਜੇਸ਼ ਸੈਣੀ ਦੇ ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਦੇ ਨਾਲ ਇਸ ਉਪਰਾਲੇ ਨਾਲ ਜੁੜ ਕੇ ਬਿਨਾਂ ਕਿਸੇ ਕੁਆਲੀਫਿਕੇਸ਼ਨ ਤੋਂ ਬੱਚਿਆਂ ਦੀ ਦੇਖ ਰੇਖ ਕਰਕੇ ਤੁਸੀਂ ਕਮਾ ਸਕਦੇ ਹੋ 2 ਹਫ਼ਤੇ $3,000 ਬੱਚਿਆਂ ਦੀ ਸਹੂਲਤ ਮੁਤਾਬਿਕ ਆਪਣੇ ਘਰ ਚ ਕਰੋ ਕੁਝ ਮਾਈਨਰ ਚੇਂਜਸ ਜਿੱਥੇ ਤੁਸੀਂ ਇਸ ਨੋਬਲ ਪ੍ਰੋਫੈਸ਼ਨ ਨਾਲ ਤਾਂ ਜੁੜੋਗੇ ਹੀ ਉੱਥੇ ਤੁਸੀਂ ਬੱਚਿਆਂ ਦੀ ਬੁਨਿਆਦ ਖੜੀ ਕਰਨ ਚ ਵੀ ਅਹਿਮ ਰੋਲ ਅਦਾ ਕਰ ਰਹੇ ਹੋਵੋਗੇ ਨਾਲੇ ਪੁੰਨ ਤੇ ਨਾਲੇ ਫਲੀਆਂ ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਨਾਲ ਜੁੜਨ ਲਈ ਸੰਪਰਕ ਕਰੋ राजेश सैनी नो फोन नंबर 04235923777।
ਸੱਤੇ ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ ਚੌਵੀ ਘੰਟੇ ਸੱਤੇ ਦਿਨ
ਹਰਮਨ ਰੇਡੀਓ।
ਜੀ ਦੋਸਤੋ, ਆਈ ਥਿੰਕ ਅੱਜ ਤੁਹਾਡੇ ਗਾਣੇ ਦੀ ਫਰਮਾਇਸ਼ ਪੂਰੀ ਹੋ ਗਈ। ਪਹਿਲਾਂ ਮਾਨ ਸਾਹਿਬ ਤੇ ਫਿਰ ਦੀਪ ਲਾਹੀ ਜੀ ਨੇ ਜੋ ਗਾਣਾ ਸੁਣਨਾ ਚਾਹਿਆ ਸੀ, ਤੇ ਹੁਣ ਤੁਹਾਡੇ ਜਿਹੜੇ ਜੀ ਮੈਸੇਜ ਆ ਕਾਫੀ ਜ਼ਿਆਦਾ ਆ ਚੁੱਕੇ ਆ, ਤੇ ਮੈਂ ਨਹੀਂ ਚਾਹੁੰਦੀ ਕਿ ਮੈਂ ਫਿਰ ਅੱਜ ਕੋਈ ਲਾਂਭਾ ਵਾਪਸ ਲੈ ਕੇ ਜਾਵਾਂ। ਸੋ ਨਰਵੈਰ ਸਿੰਘ ਨਵੀ ਜੀ ਨੇ ਜੁਗਨੀ ਬਾਰੇ ਕਾਫੀ ਵੱਡਾ ਸਾਰਾ ਮੈਸੇਜ ਭੇਜਿਆ ਵਾ ਜੀ। ਗੱਲ ਉਹੀ ਜੀ, ਉਹਨਾਂ ਨੇ ਵੀ ਮੇਨ, ਮੈਂ ਚਲੋ ਹੁਣ ਸਾਰਾ ਤਾਂ ਨਹੀਂ ਪੜ੍ਹਦੀ, ਸ਼ਾਰਟ ਦੇ ਵਿੱਚ ਦੱਸ ਦਿੰਦੀ ਆ ਕਿ ਉਹਨਾਂ ਨੇ ਵੀ ਇਹੀ ਦੱਸਿਆ ਵਾ ਕਿ 1906 ਦੇ ਵਿੱਚ 5th ਐਨਵਰਸਰੀ ਸੀਗੀ ਕੁਈਨਸ ਵਿਕਟੋਰੀਆ ਦੀ। ਸੋ ਉਸ ਟਾਈਮ ਜਿਹੜਾ ਉਹਨਾਂ ਨੇ ਸੈਰਬਰੀ ਜੁਗਲੀ ਫਲੇਮ ਸੀਗੀਆਂ ਤੇ ਉਹ ਹਰੇਕ ਡਿਸਟ੍ਰਿਕਟ ਦੇ ਵਿੱਚ ਲੈ ਕੇ ਜਾਂਦੇ ਸੀ, ਤੇ ਸਾਰੇ ਆਪੋ ਆਪਣੇ ਨਾਚ ਗਾਣਾ ਵੀ ਹੁੰਦਾ ਸੀ, ਤੇ ਉਹ ਜਿਹੜਾ ਜੁਬਲੀ ਨਾਮ ਸੀਗਾ ਜੁਬਲੀ ਫਲੇਮਸ। ਸੋ ਉਹੀ ਗੱਲ ਜਿਸ ਤਰ੍ਹਾਂ ਕਿ ਪਹਿਲਾਂ ਵੀ ਦੱਸਿਆ ਕਿ ਉਹਨਾਂ ਨੂੰ ਕਹਿਣ ਦੇ ਵਿੱਚ ਥੋੜੀ ਪ੍ਰੋਬਲਮ ਆ ਰਹੀ ਸੀ, ਤੇ ਜੁਗਲੀ ਤੋਂ ਫਿਰ ਉਹ ਜੁਗਨੀ ਬਣ ਗਿਆ। ਸੋ ਜੋ ਉਹਨਾਂ ਨੇ ਮੈਨੂੰ ਮੈਸੇਜ ਭੇਜਿਆ ਵਾ, ਤੇ ਬਾਕੀ ਜੀ ਕਹਿ ਰਹੇ ਆ ਕਿ ਹੁਣ ਇਹ ਨਾ ਕਹਿ ਦੇਣਾ ਕਿ ਮੈਸੇਜ ਬਹੁਤ ਲੰਬਾ ਹੈ, ਤੁਸੀਂ ਜੁਗਨੀ ਦੀ ਸਟੋਰੀ ਕਿਹਾ ਸੀ ਤੇ ਇਹ ਇੰਨੀ ਵੱਡੀ ਹੀ ਹੈ ਜੀ। ਹਾਂਜੀ, ਵੈਸੇ ਮੈਸੇਜ ਤਾਂ ਵੱਡਾ ਹੀ ਆ, ਚਲੋ ਕੋਈ ਗੱਲ ਨੀ ਜੀ, ਨੋ ਪ੍ਰੋਬਲਮ। ਤੇ ਹਰਪ੍ਰੀਤ ਸਿੰਘ ਕੋਹਲੀ ਵੀ ਇਹੀ ਕਹਿ ਰਿਹਾ, ਕਹਿੰਦੇ ਕਿ ਜੁਗਨੀ ਨੇਮ ਜੁਗਲੀ ਤੋਂ ਹੀ ਪਿਆ ਹੈ ਜੀ। ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਲਈ। ਤੇ ਇਸ ਤੋਂ ਇਲਾਵਾ ਜੀ ਨੇ ਇੱਕ ਸਵਾਲ ਪੁੱਛਿਆ ਸੀਗਾ, ਉਹੀ ਬੱਕਰੀ ਸ਼ੇਰ ਤੇ ਘਾਹ ਵਾਲਾ, ਕਿਆ ਬਾਤ ਆ ਜੀ। ਵੈਸੇ ਕਹਿੰਦੇ ਹੁੰਦੇ ਆ ਨਾ ਵੀ ਜਿਹੜੇ ਆਪਣੇ ਪੰਜਾਬੀ ਲੋਕ ਆ ਵਾਕਈ ਜੁਗਾੜੀ ਹੁੰਦੇ ਆ, ਤੇ ਜੁਗਾੜ ਤਾਂ ਕਿਸੇ ਨਾ ਕਿਸੇ ਤਰੀਕੇ ਲਾ ਹੀ ਲੈਂਦੇ ਆ। ਸੋ ਸਨੀ ਸਿੰਘ ਜੀ ਨੇ ਵੀ ਏਦਾਂ ਹੀ ਕੀਤਾ ਸੀ। ਸਨੀ ਸਿੰਘ ਮੇਬੀ ਕੰਮ ਤੇ ਹੋਣਗੇ, ਸੋ ਜ਼ਿਆਦਾ ਤਾਂ ਲਿਖ ਨਹੀਂ ਸਕਦੇ, ਤੇ ਆਂਸਰ ਦੇਣ ਦੇ ਲਈ ਇਹਨਾਂ ਨੇ ਕਿਹਾ ਤਰੀਕਾ ਅਪਣਾਇਆ ਵਾ। ਪਹਿਲਾਂ ਜੀ ਇਹਨਾਂ ਨੇ ਬੰਦੇ ਦੀ ਫੋਟੋ ਬਣਾ ਤੀ ਤੇ ਪਿੱਛੇ ਬੱਕਰੀ, ਐਂਡ ਫਿਰ ਸ਼ੇਰ ਤੇ ਉਹਦੇ ਪਿੱਛੇ ਘਾਹ। ਕਿਆ ਬਾਤ ਆ, ਕਿਆ ਤਰੀਕਾ ਵਾ ਜੀ ਆਂਸਰ ਕਰਨ ਦਾ, ਹੈ ਨਾ। ਉਹ ਕਹਿੰਦੇ ਹੁੰਦੇ ਨਾ ਕਿ ਸੱਪ ਵੀ ਮਰ ਜੇ ਤੇ ਲਾਠੀ ਵੀ ਨਾ ਟੁੱਟੇ, ਉਹੀ ਗੱਲ ਆ ਜੀ। ਚਲੋ ਕੋਈ ਗੱਲ ਨੀ, ਤੁਹਾਡਾ ਆਂਸਰ ਵੈਸੇ ਠੀਕ ਤਾਂ ਸੀ ਬਟ ਥੋੜਾ ਜਿਹਾ ਰੋਂਗ ਹੋ ਗਿਆ ਮੇ ਬੀ। ਸ਼ਾਇਦ ਜੇ ਤੁਸੀਂ ਲਿਖ ਕੇ ਭੇਜਦੇ ਤੁਹਾਨੂੰ ਆਂਸਰ ਪਤਾ ਵਾ, ਜੇ ਲਿਖ ਕੇ ਭੇਜਦੇ ਤਾਂ ਸ਼ਾਇਦ ਵਧੀਆ ਤਰੀਕੇ ਨਾਲ ਐਕਸਪਲੇਨ ਹੋ ਜਾਂਦਾ। ਚਲੋ ਕੋਈ ਗੱਲ ਨੀ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਅੱਗੇ ਜੀ ਹਰਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ ਕਹਿ ਰਹੇ ਆ ਜੀ, ਆਂਸਰ ਦਿੱਤਾ ਜੀ, ਉਹ ਕਹਿੰਦੇ ਉਹ ਪਹਿਲਾਂ ਘਾਹ ਲੈ ਕੇ ਜਾਊਗਾ, ਬੱਕਰੀ ਬਾਅਦ ਵਿੱਚ, ਤੇ ਪਿੱਛੇ ਆਪੇ ਆ ਜਾਵੇਗੀ। ਨਹੀਂ ਜੀ, ਏਦਾਂ ਨੀ ਹੋ ਸਕਦਾ। ਜੇ ਉਹ ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਵਾ ਕਿ ਜਿਹੜਾ ਪੋਲਾ ਉਹਦੇ ਤੋਂ ਇੱਕ ਬੰਦਾ ਤੇ ਇੱਕ ਚੀਜ਼ ਉਹਦੇ ਨਾਲ ਦੋ ਚੀਜ਼ਾਂ ਹੀ ਕ੍ਰੋਸ ਕਰ ਸਕਦੀਆਂ। ਜੇ ਉਹ ਬੰਦਾ ਪਹਿਲਾਂ ਘਾਹ ਲੈ ਕੇ ਜਾਊਗਾ ਤਾਂ ਜਿਹੜਾ ਪਿੱਛੇ ਸ਼ੇਰ ਆ ਉਹ ਬੱਕਰੀ ਨੂੰ ਖਾ ਜੂਗਾ। ਸੋ ਉਹਨੇ ਤਿੰਨੇ ਚੀਜ਼ਾਂ ਸਹੀ ਸਲਾਮਤ ਲੈ ਕੇ ਜਾਣੀਆਂ। ਸੋ ਥੋੜਾ ਜਿਹਾ ਜਿਹੜਾ ਤੁਹਾਡਾ ਜਵਾਬ ਆ ਜੀ, ਥੋੜਾ ਜਿਹਾ ਗਲਤ ਹੋ ਗਿਆ, ਪਰ ਤੁਸੀਂ ਕੋਸ਼ਿਸ਼ ਕੀਤੀ, ਬਹੁਤ ਬਹੁਤ ਥੈਂਕ ਯੂ ਜੀ। ਤੇ ਅੱਗੇ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਕੁਲਦੀਪ ਸਿੰਘ ਔਲਖ। ਸੋ ਔਲਖ ਸਾਹਿਬ ਬੜੇ ਟਾਈਮ ਬਾਅਦ ਦਰਸ਼ਨ ਦਿੱਤੇ ਆ, ਕੀ ਗੱਲ ਜੀ, ਕੋਈ ਨਾਰਾਜ਼ਗੀ ਸੀ? ਚਲੋ ਜੀ, ਕਹਿੰਦੇ ਹੁੰਦੇ ਆ ਨਾ ਕਿ ਦੇਰ ਆਏ ਦਰੁਸਤ ਆਏ, ਸੋ ਇਸੇ ਤਰ੍ਹਾਂ ਜੀ ਸਾਥ ਦਿੰਦੇ ਰਹਿਣਾ। ਤੇ ਆਂਸਰ ਜਿਹੜਾ ਤੁਸੀਂ ਔਲਖ ਸਾਹਿਬ ਦਿੱਤਾ ਵਾ, ਆਂਸਰ ਤੁਹਾਡਾ ਬਿਲਕੁਲ ਠੀਕ ਆ ਜੀ। ਇਹਨਾਂ ਨੇ ਜੀ ਜੋ ਆਂਸਰ ਦਿੱਤਾ ਵਾ ਮੈਂ ਜ਼ਰੂਰ ਪੜੂੰਗੀ, ਪਰ ਪਹਿਲਾਂ ਜਿਹੜੇ ਹੋਰ ਜਵਾਬ ਆਏ ਆ ਇਸ ਸਵਾਲ ਦੇ ਉਹਨਾਂ ਨੂੰ ਵੀ ਪੜ੍ਹ ਲਈਏ, ਕਿਉਂਕਿ ਫਿਰ ਦੇਖਦੇ ਹਾਂ ਜੀ ਕੀ ਪਤਾ ਕੋਈ ਹੋਰ ਚੀਜ਼ ਪਤਾ ਲੱਗ ਜਾਵੇ ਨਾ। ਤੇ ਹਰਮੀਤ ਸਿੰਘ ਚੰਨਾ, ਉਹਨਾਂ ਨੇ ਜੀ ਸਾਨੂੰ ਇੱਕ ਫੋਟੋ ਭੇਜੀ ਆ ਤੇ ਬੜੀਆਂ ਸੁੰਦਰ ਲਾਈਨਾਂ ਲਿਖੀਆਂ ਹੋਈਆਂ। ਕਹਿੰਦੇ ਕਿ ਮੈਨੇ ਇੱਕ ਬਜ਼ੁਰਗ ਸੇ ਪੁੱਛਾ, ਆਜ ਕੇ ਸਮੇਂ ਮੇ ਸੱਚੀ ਇੱਜ਼ਤ ਕਿਸਕੀ ਹੋਤੀ ਹੈ? ਤੋ ਬਜ਼ੁਰਗ ਨੇ ਜਵਾਬ ਦਿਆ, ਇੱਜ਼ਤ ਕਿਸੀ ਇਨਸਾਨ ਕੀ ਨਹੀਂ ਹੋਤੀ, ਜ਼ਰੂਰਤ ਕੀ ਹੋਤੀ ਹੈ, ਜ਼ਰੂਰਤ ਖਤਮ ਤੋਂ ਇੱਜ਼ਤ ਖਤਮ। ਵਾਕਈ ਜੀ ਜਿਹੜਾ ਅੱਜ ਦਾ ਟਾਈਮ ਆ ਉਹ ਜ਼ਰੂਰਤ ਦੇ ਹਿਸਾਬ ਨਾਲ ਇੱਜ਼ਤ ਮਿਲਦੀ ਆ। ਅਗਰ ਤੁਹਾਡੀ ਜ਼ਰੂਰਤ ਆ ਤਾਂ ਸਾਰੇ ਤੁਹਾਡੀ ਇੱਜ਼ਤ ਵੀ ਕਰਨਗੇ, ਤੇ ਜਦੋਂ ਫਿਰ ਉਹ ਜ਼ਰੂਰਤ ਖਤਮ ਹੋ ਜਾਂਦੀ ਆ ਤੇ ਫਿਰ ਤੂੰ ਕੌਣ ਤੇ ਮੈਂ ਕੌਣ। ਤੇ ਪਰ ਨਹੀਂ ਜੀ, ਫਿਰ ਵੈਸੇ ਅੱਜ ਕੱਲ ਜੋ ਹਾਲਾਤ ਆ, ਜੋ ਸਮੇਂ ਦੀ ਚਾਲ ਆ, ਇਹ ਤਾਂ ਇਹੀ ਕਹਿੰਦੀ ਆ, ਪਰ ਫਿਰ ਵੀ ਹਾਲੇ ਕਿਤੇ ਨਾ ਕਿਤੇ ਇੱਜ਼ਤ ਨਾਂ ਦਾ ਜੋ ਚੀਜ਼ ਆ, ਜੋ ਇੱਜ਼ਤ ਹੈਗੀ ਆ ਜੀ, ਉਹ ਹਜੇ ਵੀ ਜ਼ਿੰਦਾ ਵਾ, ਕਿਉਂਕਿ ਕੋਈ ਵੀ ਚੀਜ਼ ਆ ਸਦੀਵੀ ਜਾਂ ਹਮੇਸ਼ਾ ਦੇ ਲਈ ਖਤਮ ਨਹੀਂ ਹੁੰਦੀ, ਉਸਦਾ ਕਣ ਕਿਤੇ ਨਾ ਕਿਤੇ ਤਾਂ ਰਹਿ ਹੀ ਜਾਂਦਾ ਵਾ। ਤੇ ਅੱਗੇ ਜੀ ਸਾਡੇ ਨਾਲ ਮੱਖਣ ਸੋਹੀ ਆਸਟ੍ਰੇਲੀਆ ਤੋਂ। ਸੋਹੀ ਸਾਹਿਬ ਅੱਜ ਕੋਈ ਕੰਮ ਨਾ ਦਿਓ, ਲਾਸਟ ਟਾਈਮ ਇਹੋ ਜਿਹਾ ਕੰਮ ਦਿੱਤਾ ਤੁਸੀਂ ਕਿ ਬਸ ਫਿਰ ਉਹ ਤਿੰਨ ਦਿਨ ਕੁਲਫੀਆਂ ਵੇਚਣ ਚ ਹੀ ਲੱਗੇ, ਕੁਲਫੀਆਂ ਦਾ ਹੋਕਾ ਵੀ ਨੀ ਦੇਣਾ ਆਉਂਦਾ ਸੀਗਾ ਕਿ ਕੁਲਫੀਆਂ ਵੇਚਣੀਆਂ ਕਿੱਦਾਂ ਵਾ। ਸੋ ਇਸ ਵਾਰੀ ਜੀ ਫਿਰ ਲੌਂਗ ਵੀਕਐਂਡ ਆ, ਸੋ ਮੇਰਾ ਵੀਕਐਂਡ ਨੀ ਖਰਾਬ ਕਰਨਾ। ਤੇ ਕਹਿ ਰਹੇ ਆ ਜੀ, ਸਤਿ ਸ੍ਰੀ ਅਕਾਲ ਬੋਬੀ ਜੀ, ਸਰਬਜੀਤ ਬਾਈ ਜੀ ਸਤਿ ਸ੍ਰੀ ਅਕਾਲ, ਤੇ ਸਰਬਜੀਤ ਸਿੰਘ ਪਟਿਆਲਾ ਸਟੂਡੀਓ ਵਾਲੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ। ਉਹਨਾਂ ਨੇ ਤੁਹਾਡੀ ਸਤਿ ਸ੍ਰੀ ਅਕਾਲ ਸੁਣ ਵੀ ਲਈ ਆ ਤੇ ਪ੍ਰਵਾਨ ਵੀ ਕਰ ਲਈ ਆ, ਤੇ ਹਰਮਨ ਰੇਡੀਓ ਦੀ ਟੀਮ ਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ। ਤੇ ਕਹਿ ਰਹੇ ਆ ਜੀ ਪ੍ਰੋਗਰਾਮ ਆ ਜਿਹੜਾ ਵਧੀਆ ਚੱਲ ਰਿਹਾ। ਤੇ ਇੱਕ ਉਹਨਾਂ ਨੇ ਸਟੋਰੀ ਸ਼ੁਰੂ ਸ਼ੇਅਰ ਕੀਤੀ ਹੈ ਜੀ ਸਾਡੇ ਨਾਲ, ਕਹਿੰਦੇ ਕਿ ਪੇਂਡੂ ਪਰਿਵਾਰ ਦਾ ਇੱਕ ਮੁੰਡਾ ਨਵਾਂ ਨਵਾਂ ਸ਼ਰਾਬ ਪੀਣ ਲੱਗਿਆ, ਘਰ ਘਰ ਵੀ ਕੱਢਿਆ ਕਰੇ ਤੇ ਪੀ ਵੀ ਲਿਆ ਕਰੇ। ਘਰ ਵਾਲਿਆਂ ਨੂੰ ਫਿਕਰ ਪੈ ਗਿਆ ਕਿ ਏਦਾਂ ਤਾਂ ਮੁੰਡੇ ਨੂੰ ਕੋਈ ਸਾਖ ਨਹੀਂ ਸਿਰੇ ਚੜਨਾ, ਕੱਲਾ ਕੱਲਾ ਮੁੰਡਾ, ਨਾ ਮਾਂ ਦੀ ਸੁਣਦਾ ਤੇ ਨਾ ਪਿਓ ਦੀ, ਤੇ ਮਾਂ ਨੂੰ ਕਿਸੇ ਸਹੇਲੀ ਦੇ ਪੁੱਛਾਂ ਦੇਣ ਵਾਲੇ ਸਿਆਣੇ ਦੀ ਦੱਸ ਪਾਈ, ਤੇ ਮਾਈ ਮਰਦੀ ਕੀ ਨਾ ਕਰਦੀ। ਸਾਧ ਘਰੇ ਲਿਆਂਦਾ ਗਿਆ, ਉਧਰੋਂ ਮੁੰਡਾ ਪਿਛਲੇ ਕੋਠੇ ਵਿੱਚ ਸ਼ਰਾਬ ਕੱਢੀ ਜਾਵੇ ਤੇ ਉਧਰੋਂ ਸ਼ਰੀਕਾਂ ਦੇ ਥਾਣੇ ਵਿੱਚ ਚੁਗਲੀ ਕਰਦੇ। ਪੁਲਿਸ ਦਰਵਾਜ਼ੇ ਆਈ ਦੇਖ ਕੇ ਮੁੰਡਾ ਸੀ ਜਿਹੜਾ ਉਹ ਤਾਂ ਕੰਧ ਟੱਪ ਗਿਆ ਤੇ ਭੱਠੀ ਕਾਬੂ ਆ ਗਈ। ਸਿਵਲ ਵਰਦੀ ਵਿੱਚ ਵਿਹੜੇ ਡਾਹੀ ਮੰਜੇ ਤੇ ਬੈਠੇ ਸਾਧ ਨੂੰ ਥਾਣੇਦਾਰ ਨੇ ਜਦੋਂ ਤਵਕਾ ਮਾਰਿਆ, ਤੂੰ ਪਿਓ ਆ ਇਹ ਮੁੰਡੇ ਦਾ, ਤਾਂ ਸਾਧ ਹੱਥ ਜੋੜ ਕੇ ਕਹਿੰਦਾ, ਜੀ ਮੈਂ ਤਾਂ ਸਿਆਣਾ ਹੁੰਨਾ। ਸੁਣਦੇ ਸਾਰ ਥਾਣੇਦਾਰ ਨੇ ਮੋਹਰਾਂ ਤੇ ਡਾਂਗ ਧਰਦੀ, ਕਹਿੰਦਾ ਚੱਲ ਥਾਣੇ, ਸਿਆਣਾ ਤਾਂ ਉਹੀ ਸੀ ਜਿਹੜਾ ਕੰਧ ਟੱਪ ਗਿਆ। ਕਹਿੰਦਾ ਤੂੰ ਕਹਿੰਦਾ ਸਿਆਣਾ ਓਏ, ਜਿਸ ਨੂੰ ਇਹ ਵੀ ਨੀ ਪਤਾ ਮੇਰੇ ਪੈਣੀਆਂ ਵਾ। ਤੇ ਨਾਲ ਦੀ ਨਾਲ ਜੀ ਉਹਨਾਂ ਨੇ ਗਾਣੇ ਦੀ ਫਰਮਾਇਸ਼ ਕੀਤੀ ਆ ਜੂਰੀਆ, ਤੇ ਲਓ ਜੀ ਫਿਰ ਨਾਲ ਹੱਸ ਰਹੇ ਆ, ਕਹਿੰਦੇ ਕਿ ਨਹੀਂ ਕੰਮ ਨੀ ਦਿੰਦੇ ਤੁਹਾਨੂੰ ਐਤਕੀ, ਨੋ ਹੋਮਵਰਕ, ਕਹਿੰਦੇ ਤੁਸੀਂ ਆਪਦਾ ਵੀਕਐਂਡ ਇੰਜੋਏ ਕਰੋ। ਸੋ ਸ਼ੁਕਰੀਆ ਸੋਹੀ ਸਾਹਿਬ, ਬਚਾ ਤਾ ਤੁਸੀਂ ਅੱਜ। ਸੋ ਦੋਸਤੋ ਮੈਸੇਜ ਤਾਂ ਹੋਰ ਵੀ ਬਹੁਤ ਨੇ, ਪਰ ਜਿਵੇਂ ਕਿ ਮੈਂ ਕਿਹਾ ਸੀ ਜੀ ਲੌਂਗ ਵੀਕਐਂਡ ਆ, ਤੇ ਤੁਹਾਡੇ ਸਾਰਿਆਂ ਲਈ ਮੈਂ ਇੱਕ ਗਾਣਾ, ਸੋ ਸਪੈਸ਼ਲੀ ਮੇਰੇ ਵੱਲੋਂ ਡੈਡੀਕੇਟ ਆ ਜੀ, ਤੇ ਡੈਡੀਕੇਟ ਟੂ ਆਲ। ਵੈਸੇ ਤੁਸੀਂ ਕਾਫੀ ਦੁਖੀ ਵੀ ਰਹਿੰਦੇ ਹੋ, ਸੋ ਹੁਣ ਛੁੱਟੀਆਂ ਵਾ, ਸੋ ਹੋਪ ਸੋ ਕਿ ਤੁਹਾਨੂੰ ਕੁਛ ਰਾਹਤ ਮਿਲ ਜਾਵੇਗੀ ਜੀ, ਤੇ ਰਾਹਤ ਕਿੱਦਾਂ ਮਿਲੂਗੀ ਇਹ ਤਾਂ ਹੁਣ ਰੱਬ ਜਾਣਦਾ, ਪਰ ਜਿਨ੍ਹਾਂ ਨੂੰ ਰਾਹਤ ਮਿਲ ਜੂਗੀ ਓਕੇ ਆ ਜੀ, ਤੇ ਜਿਨ੍ਹਾਂ ਨੂੰ ਨਹੀਂ ਉਹ ਤੁਸੀਂ ਫੀਲਿੰਗ ਹੀ ਲੈ ਲਿਓ। ਲਓ ਫਿਰ ਗਾਣਾ ਸੁਣ ਲਓ ਤੇ ਫਿਰ ਦੱਸਿਓ ਕਿੱਦਾਂ ਦਾ ਲੱਗਾ ਗਾਣਾ।
ਪਤੰਗਾ ਤੇ ਸਾਰਾ ਬਨ ਗਿਆ ਹੂੰ ਲੋਗੋ, ਮੈਂ ਫਿਰ ਸੇ ਗਵਾਰਾ ਬਨ ਗਿਆ ਹੂੰ। ਐਸ਼ ਕਾ ਜ਼ਮਾਨਾ ਆਇਆ, ਮੌਸਮ ਆਸ਼ਕਾਨਾ ਆਇਆ, ਸਾਥ ਯੇ ਬਹਾਨਾ ਆਇਆ, ਆਇਆ 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 ਮੇਰੀ ਬੀਵੀ ਮੈਂ ਕੇ ਚਲੀ ਗਈ, ਮੇਰੀ ਬੀਵੀ ਮੈਂ ਕੇ ਚਲੀ ਗਈ। ਬਾਦਲ ਪਤੰਗਾ ਤੇ ਸਾਰਾ ਬਨ ਗਿਆ ਹੂੰ ਲੋਗੋ, ਮੈਂ ਫਿਰ ਸੇ ਹਮਾਰਾ ਬਨ ਗਿਆ ਹੂੰ। ਐਸ਼ ਕਾ ਜ਼ਮਾਨਾ ਆਇਆ, ਮੌਸਮ ਆਸ਼ਕਾਨਾ ਆਇਆ, ਸਾਥ ਯੇ ਬਹਾਨਾ ਆਇਆ, ਆਇਆ 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 ਮੇਰੀ ਬੀਵੀ ਮੈਂ ਕੇ ਚਲੀ ਗਈ, ਹੋ ਮੇਰੀ ਬੀਵੀ ਮੈਂ ਕੇ ਚਲੀ ਗਈ। ਗਾੜੀ ਕੇ ਜਾਨ ਮੇਰੀ ਛੋਟੀ ਛੋਟੀ ਵੋ ਗਾੜੀ ਕੇ ਜਾਨ ਮੇਰੀ ਛੋਟੀ, ਵਾਦਾ ਵੀ ਟੂਟਾ ਕਸਮ ਵੀ ਇਹ ਟੂਟੀ, ਯੇ ਨਾ ਕਰਨਾ ਵੋ ਨਾ ਕਰਨਾ,
ਅਸੇ ਜੀਨਾ ਅਸੇ ਮਰਨਾ,
ਐ ਮੇਰੇ ਦਿਲ ਅਬ ਕਿਆ ਡਰਨਾ, ਕਹਾ ਮਦਰਾ ਕਹਾ ਮੁੰਬਈ, ਮੇਰੀ ਬੀਵੀ ਮੈਂ ਕੇ ਚਲੀ ਗਈ, ਮੇਰੀ ਬੀਵੀ ਮੈਂ ਕੇ ਚਲੀ ਗਈ। ਖੁਦਾਇਆ ਹੈ ਤੇਰੀ ਮਿਹਰਬਾਨੀ, ਮੇਰੇ ਖੁਦਾਇਆ ਹੈ ਤੇਰੀ ਮਿਹਰਬਾਨੀ, ਮੇਰੀ ਜਵਾਨੀ ਪੇ ਆਈ ਫਿਰ ਜਵਾਨੀ, ਕਰ ਲਈ ਕਾਫੀ ਰੋਜ਼ ਗੁਲਾਮੀ, ਆਜ਼ਾਦੀ ਕੇ ਨਾਮ ਸਲਾਮੀ, ਹੋਤੀ ਹੈ ਤੋ ਹੋ ਬਦਨਾਮੀ, ਸਾਤ ਦਿਨ ਕੀ ਛੁੱਟੀ ਮਿਲ ਗਈ, ਮੇਰੀ ਬੀਵੀ ਮੈਂ ਕੇ ਚਲੀ ਗਈ,
के चली गई। साए में रातें गुजरेंगी मजा आ जाएगा, जुल्फों के साए में रातें गुजरेंगी, दिल की गली से बारातें गुजरेंगी, क्या क्या होगा क्या ना होगा, कब मिलता है ऐसा मौका, तौबा तौबा मेरी तौबा, मेरे दिल में चली गई। बादल पतंगा सितारा बन गया हूँ, लोगों मैं फिर से हमारा बन गया हूँ, ऐश का जमाना आया, मौसम आशिकाना आया, साथी ये बहाना आया, आया 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 मेरी बीवी मैं के चली गई, मेरी बीवी मैं के चली गई, मेरी बीवी मैं के चली गई, मेरी बीवी मैं के चली गई।
दोस्तों गाना सुन रहे थे किसी अकलमंद मूवी जी के रिलीज हुई थी 18 अप्रैल 1984 नू। सो हांजी सर किदां दा लगा गाना? वैसे उन्हें तो हफ्ते भी दस्या सीगा, पर हफ्ते नहीं जी, तुहानू तां 3 दिनों की शूट मिलनी है क्योंकि जेड़ा लोंग वीकेंड है ओनली फॉर 3 डेज, तो 10 दिनों का ही है जी। चलो कोई गल नहीं, है ना, खुशी है जी, खुशी तो सांझी करनी चाहिए, पर देखो किन्ने जाने दे मैसेज आ गए, कोई कहिंदा बड़ा सोहना सौंग है, कोई हस रहा, ਤੇ ਜਿਹੜੇ ਹੱਸ ਰਹੇ ਆ ਮੈਨੂੰ ਲੱਗਦਾ ਜੀ ਉਹ ਘਰ ਵਾਲੀ ਵੀ ਕੋਲੇ ਹੀ ਹੋਣੀ ਆ, ਉਹ ਕਹਿੰਦੀ ਹੁਣ ਲਿਖ ਸਹੀ ਤੂੰ ਕੁਛ, ਫਿਰ ਤੈਨੂੰ ਮੈਂ ਦੱਸਦੀ ਆ ਤੂੰ ਕਿੱਦਾਂ ਲਿਖੂਗਾ ਵੀ ਗਾਣਾ ਵਧੀਆ, ਹੈ ਨਾ, ਏਦਾਂ ਦੀ ਨੌਬਤ ਤਾਂ ਨੀ ਆਈ ਹੋਈ ਕੋਈ। ਚਲੋ ਕੋਈ ਗੱਲ ਨੀ ਜੀ, ਤੇ ਮੂਵੀ ਬਾਰੇ ਦੱਸਦੀ ਆ ਜੀ ਥੋੜੀ ਜੀ। ਇਸ ਮੂਵੀ ਦੇ ਵਿੱਚ ਜਿਹੜੇ ਕਿਰਦਾਰ ਸਨ ਜਤਿੰਦਰ ਤੇ ਸ਼੍ਰੀ ਦੇਵੀ, ਤੇ ਮਿਊਜ਼ਿਕ ਸੀਗਾ ਜੀ ਲਕਸ਼ਮੀਕਾਂਤ ਪਿਆਰੇ ਲਾਲ ਦਾ, ਇਸ ਨੂੰ ਡਾਇਰੈਕਟਰ ਸੀਗੇ ਇਹਨਾਂ ਦੇ ਐਨ ਐਸ ਰਾਜ। ਸੋ ਬਿਲਕੁਲ ਜੀ ਮੇਰੇ ਖਿਆਲ ਦੇ ਵਿੱਚ ਗਾਣਾ ਤੁਸੀਂ ਬਿਲਕੁਲ ਇੰਜੋਏ ਕੀਤਾ ਹੋਊਗਾ, ਤੇ ਬਾਕੀ ਕਹਿੰਦੇ ਨਾ ਕਿ ਹਰ ਆਦਮੀ ਦਾ ਨਾ ਇੱਕ ਸੁਪਨਾ ਹੁੰਦਾ ਵਾ, ਕਿਹੜਾ ਸੁਪਨਾ ਹੁੰਦਾ ਵਾ, ਉਹ ਕਹਿੰਦਾ ਵੀ ਮੇਰੀ ਜਿਹੜੀ ਤਨਖਾਹ ਵਾ ਨਾ ਉਹ 7 ਅੰਕਾਂ ਚ ਹੋਵੇ, ਮਤਲਬ ਕਿ ਕਾਫੀ ਜ਼ਿਆਦਾ ਸੈਲਰੀ ਹੋਵੇ, ਤੇ ਜਿਹੜੀ ਬੱਚਤ ਆ ਉਹ ਵੀ ਕਾਫੀ ਜ਼ਿਆਦਾ ਹੋਵੇ, ਜਿਹੜਾ ਖਰਚ ਆ ਉਹ ਘੱਟ ਹੋਵੇ, ਤੇ ਬੱਚਤ ਆ ਜਿਹੜੀ ਉਹ 6 ਅੰਕਾਂ ਦੇ ਵਿੱਚ ਹੋਵੇ, ਤੇ ਘਰ ਆ ਜਿਹੜਾ ਉਹ 5 ਬੈਡਰੂਮ ਦਾ ਹੋਵੇ, ਤੇ 4 ਟਾਇਰਾਂ ਵਾਲੀ ਗੱਡੀ ਮਤਲਬ ਕਿ ਬੈਸਟ ਗੱਡੀ ਹੋਵੇ, ਤੇ ਹਫ਼ਤੇ ਦੇ ਵਿੱਚ 3 ਕੁ ਛੁੱਟੀਆਂ ਤਾਂ ਹੋਣੀਆਂ ਬਣਦੀਆਂ ਹੀ ਆ ਨਾ ਜੀ, ਤੇ ਬੱਚੇ 2 ਪਿਆਰੇ ਜੇ ਬੱਚੇ, ਤੇ ਘਰ ਵਾਲੀ ਵਾਲੀ ਕੀ ਕਹਿੰਦਾ, ਕਹਿੰਦਾ ਕਿ ਗੂੰਗੀ ਹੋਵੇ। ਲੈ ਦੱਸੋ ਹੁਣ ਉਹ ਬੇਚਾਰੀ ਨਾਲ ਕੋਈ ਬਹਿਰ ਆ ਤੁਹਾਡਾ, ਹਨਾ, ਨਾ ਤਾਂ ਉਹ ਬੋਲੇ ਨਾ ਉਹ ਗੂੰਗੀ ਹੋਵੇ, ਏਦਾਂ ਵੀ ਕੀ ਗੱਲ, ਏਦੀ ਵੀ ਉਹਨੇ ਕੀ ਕਹਿਰ ਕੀਤਾ ਵਾ। ਤੇ ਚਲੋ ਇੱਕ ਹੋਰ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਦੀ ਹਾਂ ਕਿ ਚੁਟਕਲਾ ਸੁਣਾਉਣੀ। ਇੱਕ ਵਾਰੀ ਕੀ ਹੁੰਦਾ ਨਾ ਪਿੰਡ ਦੇ ਵਿੱਚ ਨਾ ਜਨਾਨੀਆਂ ਜਿਹੜੀਆਂ ਪੇਂਡੂ ਜਨਾਨੀਆਂ ਹੁੰਦੀਆਂ ਨਾ, ਉਹਨਾਂ ਨੂੰ ਇੱਕ ਇੰਗਲਿਸ਼ ਸਿਖਾਉਣ ਲਈ ਇੱਕ ਟੀਚਰ ਆਉਂਦੀ ਆ, ਤੇ ਉਹਨਾਂ ਨੂੰ ਇੰਗਲਿਸ਼ ਸਿਖਾਉਂਦੀ ਆ, ਕਹਿੰਦੀ ਤੁਸੀਂ ਕਹੋ ਏ ਫੋਰ ਐਪਲ ਤੇ ਬੀ ਫੋਰ ਬੋਏ, ਤੇ ਜਿਹੜੀਆਂ ਜਨਾਨੀਆਂ ਹੁੰਦੀਆਂ ਕਹਿੰਦੀਆਂ ਹਾਏ 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 ਬੀ ਫੋਰ ਬੋਏ ਕਿੱਦਾਂ ਦੇ ਨਾਲ ਲਵਾਉਂਦੀ ਆ ਸਾਡੇ ਤੋਂ, ਕਹਿੰਦੀ ਅਸੀਂ ਨੀ ਸਿੱਖਣੀ। ਤੇ ਜਿਹੜਾ ਉਹ ਬੰਦਾ ਹੁੰਦਾ ਵਾ ਤਾਂ ਉਹ ਸੋਚਦਾ ਵਾ, ਉਹ ਕਹਿੰਦਾ ਵੀ ਇਹਦਾ ਚੱਕਰ ਕੀ ਆ, ਵੀ ਉਹ ਕਹਿੰਦੇ ਵੀ ਹੁਣ ਮੈਂ ਇਹਨਾਂ ਨੂੰ ਇੰਗਲਿਸ਼ ਆ ਜਿਹੜੀ ਉਹ ਤਾਂ ਸਿਖਾਉਣੀ ਆ, ਵੀ ਹੁਣ ਮੈਂ ਕੀ ਕਰਾਂ। ਤੇ ਉਹ ਥੋੜਾ ਜਿਹਾ ਚਿਰ ਸੋਚਦੀ ਆ, ਸੋਚ ਕੇ ਕਹਿੰਦੀ ਚਲੋ ਠੀਕ ਆ ਵੀ ਮੈਂ ਤੁਹਾਨੂੰ ਤੁਹਾਡੇ ਤਰੀਕੇ ਨਾਲ ਹੀ ਸਿਖਾਉਣੀ ਆ ਇੰਗਲਿਸ਼। ਉਹ ਕਹਿੰਦੀ ਤੁਸੀਂ ਕਹੋ ਵੀ ਏ ਫਾਰ ਅਮਰ ਦੀ ਬੋਟੀ, ਤੇ ਬੀ ਫਾਰ ਬੰਤ ਦੀ ਬੋਟੀ, ਤੇ ਓ ਫਾਰ ਓਂਕਾਰ ਦੀ ਬੋਟੀ, ਤੇ ਜ਼ੈਡ ਫਾਰ ਜ਼ਿਮੀਂਦਾਰ ਦੀ ਬੋਟੀ। ਤੇ ਉਹ ਇਸੇ ਤਰ੍ਹਾਂ ਹੀ ਦੇਖਦੀਆਂ ਵਾ, ਤੇ ਉਹ ਸਿੱਖ ਵੀ ਲੈਂਦੀਆਂ, ਬੜੀ ਪ੍ਰੋਪਰਲੀ ਸਿੱਖ ਲੈਂਦੀਆਂ ਨੇ। ਤੇ ਫਿਰ ਉਹ ਕਹਿੰਦੀ ਚਲ ਹੁਣ ਇਹਨਾਂ ਨੇ ਜਿਹੜਾ ਸਿੱਖਿਆ ਮੈਂ ਤਾਂ ਟੈਸਟ ਤਾਂ ਲੈ ਕੇ ਦੇਖਾਂ। ਤੇ ਉਹ ਕੁਐਸਚਨ ਪਾਉਂਦੀ ਆ, ਕਹਿੰਦੀ ਚਲੋ ਵੀ ਫਿਰ ਦੱਸੋ ਕਿਊ ਫਾਰ, ਕਿਊ ਫਾਰ ਕੀ ਹੁੰਦਾ ਹੁਣ, ਓ ਤੇ ਕਿਊ ਜਿਹੜਾ ਉਹ ਸਿਮਿਲਰ ਹੀ ਆ ਲਿਖਣ ਦੇ ਵਿੱਚ, ਥੋੜਾ ਜਿਹਾ ਫਰਕ ਆ। ਤੇ ਉਹ ਜਿਹੜੀ ਇੱਕ ਬਾਬਾ ਉਮਰ ਦੀ ਤਾਈ ਬੈਠੀ ਹੁੰਦੀ ਆ ਨਾ, ਉਹ ਸ਼ਸ਼ੋ ਪੰਜ ਚ ਪੈ ਜਾਂਦੀ ਆ, ਕਹਿੰਦੀ ਹੈ ਵੀ ਆਹ ਕੀ ਚੱਕਰ ਹੋਇਆ। ਤੇ ਉਹਨੂੰ ਏਦਾਂ ਸ਼ਸ਼ੋ ਪੰਜ ਚ ਪਈ ਹੋਈ ਨੂੰ ਦੇਖ ਕੇ ਉਹ ਪੁੱਛਦੀ ਆ ਟੀਚਰ, ਕਹਿੰਦੀ ਵੀ ਤਾਈ ਤੈਨੂੰ ਕੀ ਹੋ ਗਿਆ? ਕਹਿੰਦੀ ਨੀ ਲਾਗਦੀ ਤਾਂ ਅੰਕਾਰ ਦੀ ਬੋਟੀ ਆ, ਪਰ ਇਹਨੇ ਆ ਮੂੰਹ ਚ ਬੀੜੀ ਕਾਹਤੋਂ ਪਾਈ ਹੋਈ ਆ। ਹੁਣ ਤੁਸੀਂ ਮੈਨੂੰ ਦੱਸਿਓ ਮੂੰਹ ਚ ਬੀੜੀ ਕਾਹਤੋਂ ਪਾਈ ਹੋਈ ਆ। ਤੇ ਲਓ ਫਿਰ ਅਗਲੇ ਗਾਣਿਆਂ ਦੀ ਫਰਮਾਇਸ਼ ਵੀ ਆ ਤੇ ਤੁਹਾਡੇ ਮੈਸੇਜ ਵੀ ਮੈਂ ਪੜ੍ਹਨੇ ਆ ਤੇ ਤੁਸੀਂ ਸੁਣੋ ਜੀ ਅਗਲਾ ਗਾਣਾ ਕਿਹੜਾ ਸੁਣਨਾ ਵਾ ਜੀ ਉਹ ਤਾਂ ਚਲੋ ਫਿਰ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਗਾਣਾ ਵੀ ਤੇ ਤੁਹਾਡੇ ਮੈਸੇਜ ਦਾ ਜਿਹੜੇ ਉਹਨਾਂ ਨੂੰ ਵੀ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਜ਼ਰੂਰੀ ਆ ਤੇ ਗਾਣੇ ਤੋਂ ਪਹਿਲਾਂ ਜੀ ਕਾਫੀ ਜ਼ਿਆਦਾ ਮੈਸੇਜ ਆ ਚੁੱਕੇ ਆ ਤੇ ਕੁਲਦੀਪ ਸਿੰਘ ਔਲਖ ਜਿਨ੍ਹਾਂ ਨੇ ਕਿ ਜਵਾਬ ਸਹੀ ਦਿੱਤਾ ਸੀ ਜੀ ਪੜ੍ਹ ਲਈ ਆਪਾਂ ਉਹਨਾਂ ਦਾ ਮੈਸੇਜ ਵੀ ਉਹ ਕਹਿੰਦੇ ਕਿ ਸਾਰਿਆਂ ਤੋਂ ਪਹਿਲਾਂ ਉਹ ਬੱਕਰੀ ਨੂੰ ਲੈ ਕੇ ਜਾਊਗਾ ਤੇ ਫਿਰ ਘਾਹ ਨੂੰ ਤੇ ਫਿਰ ਕੀ ਹੋਊਗਾ ਜੀ ਬੱਕਰੀ ਨੂੰ ਵਾਪਸ ਲੈ ਆਊਗਾ ਤੇ ਫਿਰ ਸ਼ੇਰ ਨੂੰ ਲੈ ਕੇ ਜਾਊਗਾ ਕਿਉਂਕਿ ਜਿਹੜਾ ਸ਼ੇਰ ਆ ਉਹ ਤਾਂ ਘਾਹ ਖਾਂਦਾ ਨੀ ਤੇ ਅਖੀਰ ਦੇ ਵਿੱਚ ਫੇਰ ਉਹ ਆ ਕੇ ਬੱਕਰੀ ਨੂੰ ਵਾਪਸ ਲੈ ਜਾਵੇਗਾ ਵਾਹ ਜੀ ਵਾਹ ਕਿਆ ਬਾਤ ਆ ਵੈਸੇ ਵਾਹ ਕਾਫੀ ਪੁਰਾਣੀ ਸੀ ਸੋ ਆਂਸਰ ਕਈਆਂ ਨੇ ਦਿੱਤਾ ਮੈਨੂੰ ਆਂਸਰ ਬਿਲਕੁਲ ਸਹੀ ਸੀ ਤੇ ਥੈਂਕ ਯੂ ਜੀ ਤੁਸੀਂ ਸਾਰਿਆਂ ਨੇ ਮੇਰਾ ਸਾਥ ਦਿੱਤਾ ਤੇ ਉਸ ਤੋਂ ਅੱਗੇ ਜੀ ਹਰਮੀਤ ਸਿੰਘ ਹਰਮੀਤ ਖਹਿਰਾ ਸਿਡਨੀ ਤੋਂ ਉਹਨਾਂ ਨੇ ਵੀ ਜੋ ਜਵਾਬ ਆ ਜੀ ਬਿਲਕੁਲ ਸਹੀ ਦਿੱਤਾ ਸੀ ਤੇ ਬਹੁਤ ਬਹੁਤ ਸ਼ੁਕਰੀਆ ਤੇ ਪਿੰਦਰ ਬਰਾੜ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿ ਰਹੇ ਆ ਕਿ ਪ੍ਰੋਗਰਾਮ ਵਧੀਆ ਚੱਲਦਾ ਤੇ ਮਿੰਟੂ ਬਰਾੜ ਜੀ ਦੀ ਤਾਰੀਫ ਕੀਤੀ ਆ ਕਹਿ ਰਹੇ ਆ ਕਿ ਗ੍ਰੈਂਡ ਫਾਦਰ ਆਫ ਗੂਗਲ ਸੋ ਬਿਲਕੁਲ ਜੀ ਉਹ ਤਾਂ ਚਲੇ ਗਏ ਆ ਪਰ ਉਹਨਾਂ ਨੇ ਜਿਹੜਾ ਤੁਹਾਡਾ ਮੈਸੇਜ ਆ ਉਹ ਜ਼ਰੂਰ ਸੁਣ ਲਿਆ ਹੋਵੇਗਾ ਤੇ ਸਵਰਨ ਸਿੰਘ ਆਸਟ੍ਰੇਲੀਆ ਤੋਂ ਕਹਿ ਰਹੇ ਆ ਕਿ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਵਧੀਆ ਚੱਲ ਰਿਹਾ ਵਾ ਤੇ ਆਨਸਰ ਦਿੱਤਾ ਸੀ ਉਹ ਕਹਿੰਦੇ ਪਹਿਲਾਂ ਉਹ ਬੱਕਰੀ ਨੂੰ ਲੈ ਕੇ ਜਾਵੇਗਾ ਤੇ ਜਿਹੜਾ ਸ਼ੇਰ ਆ ਤੇ ਉਹਨੂੰ ਘਾਹ ਨੂੰ ਛੱਡ ਜਾਵੇਗਾ ਤੇ ਫਿਰ ਉਹ ਘਾਹ ਲੈ ਕੇ ਜਾਵੇਗਾ ਤੇ ਸੈਕਿੰਡ ਬੈਕ ਫਿਰ ਉਹ ਜਦੋਂ ਵਾਪਸ ਆਏਗਾ ਤਾਂ ਟਾਈਗਰ ਨੂੰ ਲੈ ਜਾਵੇਗਾ ਲਓ ਜੀ ਫਿਰ ਇਹਨਾਂ ਦੇ ਜਿਹੜੇ ਜਵਾਬ ਆ ਕਾਫੀ ਹੱਦ ਤੱਕ ਸਹੀ ਆ ਤੇ ਕਾਫੀ ਜ਼ਿਆਦਾ ਤੁਸੀਂ ਜੋ ਮੇਰਾ ਸਾਥ ਵੀ ਦੇ ਰਹੇ ਹੋ ਤੇ ਗੁਰਜੀਤ ਸਿੰਘ ਚਾਹਲ ਕਹਿ ਰਹੇ ਆ ਸਤਿ ਸ੍ਰੀ ਅਕਾਲ ਬੋਬੀ ਭੈਣ ਜੀ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਕਈ ਗੱਲਾਂ ਬੜੀਆਂ ਹਾਸੇ ਵਾਲੀਆਂ ਹੁੰਦੀਆਂ ਤੁਹਾਡੀਆਂ ਕਹਿੰਦੇ ਜਿਵੇਂ ਕਿ ਜੁਗਨੀ ਬਾਰੇ ਸਵਾਲ ਦੇ ਤੁਸੀਂ ਕਿਹਾ ਸੀ ਕਿ ਬਹਿ ਬਹਿ ਕੇ ਨਿਕਲ ਗਏ ਹਾਂਜੀ ਹਾਂਜੀ ਕੀ ਕਰਾਂ ਹੁਣ ਮੇਰੀ ਕੋਸ਼ਿਸ਼ ਇਹੀ ਹੁੰਦੀ ਆ ਜੀ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਹਸਾ ਸਕਾਂ ਵੈਸੇ ਮੈਂ ਕੋਸ਼ਿਸ਼ ਸਪੈਸ਼ਲ ਨੀ ਯੂਜ ਕਰਦੀ ਇਹ ਮੇਰੀ ਨੋਰਮਲ ਜੀ ਭਾਸ਼ਾ ਹੀ ਆ ਜਿਹੜੀ ਮੈਂ ਇੱਥੇ ਵਰਤਦੀ ਹਾਂ ਸੋ ਕਹਿੰਦੇ ਮੇਰੇ ਤਾਂ ਜੀ ਹੱਥ ਖੜੇ ਨੇ ਬੋਬੀ ਜੀ ਇੱਕ ਸੌਂਗ ਲਾ ਦੋ ਸਾਬਰਕੋਟੀ ਦਾ ਸੌਣ ਦਾ ਮਹੀਨਾ ਹੋਵੇ ਕਿਉਂਕਿ ਅੱਜ ਕਹਿੰਦੇ ਮੈਲਬੋਰਨ ਦਾ ਮੌਸਮ ਬਹੁਤ ਵਧੀਆ ਹੈ ਜੀ ਥੈਂਕਸ ਬਿਲਕੁਲ ਜੀ ਸਾਬਰਕੋਟੀ ਦਾ ਗਾਣਾ ਸੌਣ ਦਾ ਮਹੀਨਾ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ ਆਈ ਥਿੰਕ ਸਰਬਜੀਤ ਜੀ ਨੇ ਉਹ ਗਾਣਾ ਨੋਟ ਵੀ ਕਰ ਲਿਆ ਹੋਵੇਗਾ ਤੇ ਆਪਾਂ ਨੈਕਸਟ ਗਾਣਾ ਇਹੀ ਪਲੇ ਕਰਾਂਗੇ ਤੇ ਜਿਹੜੀ ਸਿੰਘ ਜਵਾਬ ਦੇ ਰਹੇ ਆ ਜੀ ਸਵਾਲ ਦਾ ਤੇ ਉਸ ਤੋਂ ਪਹਿਲਾਂ ਜੀ ਸੱਚ ਜੂਰੀਆ ਗਾਣੇ ਦੀ ਫਰਮਾਇਸ਼ ਵੀ ਕੀਤੀ ਸੀ ਮੱਖਣ ਸੋਹੀ ਨੇ ਲਾ ਦੀਏ ਜੀ ਨਹੀਂ ਉਹਨਾਂ ਨੇ ਫਿਰ ਮੈਨੂੰ ਕੋਈ ਕੰਮ ਦੇ ਦੇਣਾ ਤੇ ਸੱਚੀ ਕਹਿੰਦੇ ਆ ਮੈਨੂੰ ਬਹੁਤ ਡਰ ਲੱਗਦਾ ਪਿਛਲੇ 3 ਹਫ਼ਤੇ ਮੈਨੂੰ ਪਤਾ ਕਿ ਮੈਂ ਕਿੱਦਾਂ ਕੱਢਿਆ ਸੋ ਇਸ ਵਾਰੀ ਮੈਂ ਵੀ ਇੰਜੋਏ ਕਰਨਾ ਚਾਹੁੰਦੀ ਹਾਂ ਜੀ ਵੀਕਐਂਡ ਦਾ ਤੇ ਜਿਹੜੀ ਸਿੰਘ ਨੇ ਜੀ ਜਵਾਬ ਦਿੱਤਾ ਕਹਿੰਦੇ ਕਿ ਪਹਿਲਾਂ ਉਹ ਬੱਕਰੀ ਲੈ ਕੇ ਜਾਊਗਾ ਫਿਰ ਘਾਹ ਲੈ ਕੇ ਜਾਊਗਾ ਤੇ ਫਿਰ ਉਹ ਬੱਕਰੀ ਨੂੰ ਵਾਪਸ ਲੈ ਆਊਗਾ ਤੇ ਫਿਰ ਉਹ ਚੌਥਾ ਸ਼ੇਰ ਨੂੰ ਲੈ ਕੇ ਜਾਊਗਾ ਤੇ ਫਿਰ ਫਿਫਥ ਤੇ ਉਹ ਸ਼ੇਰ ਤੇ ਘਾਹ ਨੂੰ ਤੇ ਲਓ ਜੀ ਫਿਰ ਮੇਰੇ ਖਿਆਲ ਦੇ ਵਿੱਚ ਹੁਣ ਤੁਹਾਨੂੰ ਇਸ ਦਾ ਜਵਾਬ ਤਾਂ ਮਿਲ ਹੀ ਗਿਆ ਹੋਵੇਗਾ ਤੇ ਸਨੀ ਸਿੰਘ ਨੇ ਵਾਕਈ ਜੀ ਕਲੀਅਰ ਕਰਤਾ ਕਹਿੰਦੇ ਜੀ ਮੈਂ ਕੰਮ ਤੇ ਹੀ ਸੀ ਇਸੇ ਕਰੇ ਲਿਖ ਨਹੀਂ ਸੁੱਕਿਆ ਤੇ ਸਿੰਬਲਸ ਦੇ ਵਿੱਚ ਹੀ ਉਹਨਾਂ ਨੇ ਸਾਨੂੰ ਜਵਾਬ ਭੇਜਿਆ ਸੀ ਤੇ ਬਾਕੀ ਗੀਤ ਦੀ ਗੱਲ ਕੀਤੀ ਹੈ ਜੀ ਉਹਨਾਂ ਨੇ ਕਹਿੰਦੇ ਵੀ ਗੀਤ ਵਾਲੀ ਤਾਂ ਆਤੀ ਕਰਾਤੀ ਮੈਂ ਕਿਹਾ ਪੁੱਛੋ ਹੀ ਨਾ ਜੀ ਆਪਾਂ ਨੂੰ ਪਤਾ ਵਾ ਕਹਿੰਦੇ ਹੁੰਦੇ ਨਾ ਬੰਦੇ ਦੀ ਦੁੱਖ ਦੀ ਰਾਗ ਤੇ ਹੱਥ ਰੱਖ ਹੀ ਲੈਣਾ ਚਾਹੀਦਾ ਕਿਤੇ ਮੈਨੂੰ ਪਤਾ ਤੁਹਾਡੀ ਸਾਰਿਆਂ ਦੀ ਦੁੱਖ ਦੀ ਰਾਗ ਆ ਪਰ ਮੈਨੂੰ ਇਹ ਵੀ ਪਤਾ ਕਿ ਜਾ ਕੇ ਰੋਟੀ ਵੀ ਖਾਣੀ ਆ ਹਜੇ ਬਾਲੀ ਵੀ ਨਾ ਖੁਸ਼ੀ ਜ਼ਾਹਿਰ ਕਰਿਆ ਕਰੋ ਹਨਾ ਹੋਰ ਤੁਹਾਡੇ ਨਾਲ ਦੀਆਂ ਵੀ ਘਰੇ ਸੁਣਦੀਆਂ ਹੁਣ ਤੇ ਜਾਂਦਿਆਂ ਨੂੰ ਫਿਰ ਉਹੀ ਹਾਸੀ ਖੇਡੀ ਵਾਲਾ ਪ੍ਰੋਗਰਾਮ ਸ਼ੁਰੂ ਹੋ ਜਾਵੇ ਤੇ ਲਓ ਫਿਰ ਆਪਾਂ ਗਾਣਾ ਸੁਣ ਲਈਏ ਤੇ ਗਾਣੇ ਤੋਂ ਬਾਅਦ ਮੈਂ ਮਿਲਦੀ ਹਾਂ ਤੁਹਾਨੂੰ ਦੁਬਾਰਾ ਇੱਕ ਵਾਰੀ ਫਿਰ ਤੁਹਾਡੇ ਬਾਕੀ ਮੈਸੇਜ ਦੇ ਨਾਲ
ਬੋਲੇ ਸਿੱਧੂ ਸਾਹਿਬ ਚ ਕਿੱਥੇ ਬੈਠਾ ਸੀ ਕਰਾਚੀ ਚ ਲਦੇਨ ਜਗਤਾ ਤੇਰੀ ਅੱਖ ਦੀ USA ਜਿੰਨੀ ਮਾਰਨੀ ਜਿਵੇਂ ਮੁੱਕਿਆ ਪੰਜਾਬ ਵਿੱਚ ਯੂਰੀਆ ਤੇਰੇ ਦਿਲ ਵਿੱਚ ਮੁੱਕਿਆ ਪਿਆਰ ਨੀ ਸਾਨੂੰ ਉੱਤੋਂ ਉੱਤੋਂ ਲਾਰੇ ਲਾਉਂਦੇ ਨੱਚੀਏ ਜਿਵੇਂ ਲੋਕਾਂ ਨੂੰ ਪੰਜਾਬ ਸਰਕਾਰ ਨੀ ਜਿਵੇਂ ਲੋਕਾਂ ਨੂੰ ਪੰਜਾਬ ਸਰਕਾਰ ਨੀ ਮੋਦੀ ਸਿੰਘਾਂ ਦਾ ਚਾਦਰਾ ਨਾ ਭੱਜੇ ਪਾ ਕੇ ਰਾਮਦੇਵ ਵਾਂਗੂ ਸਲਵਾਰ ਜਿਵੇਂ ਮੁੱਕਿਆ ਪੰਜਾਬ ਵਿੱਚ ਯੂਰੀਆ ਤੇਰੇ ਦਿਲ ਵਿੱਚ ਮੁੱਕਿਆ ਪਿਆਰ ਨੀ ਸਾਨੂੰ ਉੱਤੋਂ ਉੱਤੋਂ ਨਾਰੇ ਲਾਉਂਦੇ ਨੱਟੀਏ ਜਿਵੇਂ ਲੋਕਾਂ ਨੂੰ ਪੰਜਾਬ ਸਰਕਾਰ ਨੀ ਜਿਵੇਂ ਲੋਕਾਂ ਨੂੰ ਪੰਜਾਬ ਸਰਕਾਰ ਨੀ ਪਲੇ ਪਾਕਿਸਤਾਨ ਚ ਨੀ ਤੂੰ ਹੋ ਗਈ ਬੇਰਹਿਮ ਵਾਂਗ ਅੱਤਵਾਦੀਆਂ ਜਿਨ੍ਹਾਂ ਪਸ਼ਾਵਰ ਚ ਬੱਚੇ ਦਿੱਤੇ ਮਾਰਨੀ ਜਿਵੇਂ ਮੁੱਕਿਆ ਪੰਜਾਬ ਵਿੱਚ ਯੂਰੀਆ ਤੇਰੇ ਦਿਲ ਵਿੱਚ ਮੁੱਕਿਆ ਪਿਆਰ ਨੀ ਸਾਨੂੰ ਉੱਤੋਂ ਉੱਤੋਂ ਨਾਰੇ ਲਾਉਂਦੇ ਨੱਟੀਏ ਜਿਵੇਂ ਲੋਕਾਂ ਨੂੰ ਪੰਜਾਬ ਸਰਕਾਰ ਨੀ ਜਿਵੇਂ ਲੋਕਾਂ ਨੂੰ ਪੰਜਾਬ ਸਰਕਾਰ ਨੀ ਕੇਜਰੀਵਾਲ ਦਾ ਗਿਰਗਿਟ ਵਾਂਗੂ ਰੰਗ ਤੂੰ ਵਟਾ ਗਈ ਜਿਵੇਂ ਦਿੱਲੀ ਹੋ ਗਈ ਸਿੱਖਾਂ ਨਾਲ ਗਦਾਰ ਨੀ ਜਿਵੇਂ ਮੁੱਕਿਆ ਪੰਜਾਬ ਵਿੱਚ ਯੂਰੀਆ ਤੇਰੇ ਦਿਲ ਵਿੱਚ ਮੁੱਕਿਆ ਪਿਆਰ ਨੀ ਸਾਨੂੰ ਉੱਤੋਂ ਉੱਤੋਂ ਨਾਰੇ ਲਾਉਂਦੇ ਨੱਟੀਏ ਜਿਵੇਂ ਲੋਕਾਂ ਨੂੰ ਪੰਜਾਬ ਸਰਕਾਰ ਨੀ ਜਿਵੇਂ ਲੋਕਾਂ ਨੂੰ ਪੰਜਾਬ ਸਰਕਾਰ ਨੀ ਕੱਲੀ ਗੀਤਾਂ ਵਿੱਚ ਚਿਣਤੀ ਮਨ ਚੱਕਿਆ ਕਲਮ ਇੱਕ ਸੰਤਾਲੀ ਨਾ ਪਰ ਖੱਪਿਆ ਪਿਆ ਏ ਗੀਤਕਾਰ ਨੀ ਜਿਵੇਂ ਮੁੱਕਿਆ ਪੰਜਾਬ ਵਿੱਚ ਯੂਰੀਆ ਤੇਰੇ ਦਿਲ ਵਿੱਚ ਮੁੱਕਿਆ ਪਿਆਰ ਨੀ ਸਾਨੂੰ ਉੱਤੋਂ ਉੱਤੋਂ ਨਾਰੇ ਲਾਉਂਦੇ ਨੱਟੀਏ ਜਿਵੇਂ ਲੋਕਾਂ ਨੂੰ ਪੰਜਾਬ ਸਰਕਾਰ ਨੀ ਜਿਵੇਂ ਲੋਕਾਂ ਨੂੰ ਪੰਜਾਬ ਸਰਕਾਰ ਨੀ ਜਿਵੇਂ ਲੋਕਾਂ ਨੂੰ ਪੰਜਾਬ ਸਰਕਾਰ ਨੀ
ਜੀ ਹਾਂ ਇਹ ਗਾਣੇ ਦੀ ਫਰਮਾਇਸ਼ ਕੀਤੀ ਸੀਗੀ ਮੱਖਣ ਸੋਹੀ ਨੇ ਤੇ ਵਾਕਈ ਜੀ ਵੈਸੇ ਗਾਣਾ ਮੈਂ ਪਹਿਲਾਂ ਵੀ ਸੁਣਾ ਤਾਂ ਪੇਕੇ ਜਾਣੀ ਇਹ ਕਹਿੰਦੇ ਵੀ ਤੇਰੇ ਪਿਆਰ ਚੋਂ ਤੇਰੇ ਵਿੱਚੋਂ ਪਿਆਰ ਹੀ ਮੁੱਕ ਗਿਆ ਚਲੋ ਜੀ ਕੋਈ ਗੱਲ ਨੀ ਹੁਣ ਦੇਖਦੇ ਅੱਗੇ ਕੀ ਹੋ ਰਿਹਾ ਵਾ ਤੇ ਕੀ ਦਿਖਾ ਰਹੇ ਤੇ ਅੱਗੇ ਜੀ ਮੱਖਣ ਸੋਹੀ ਕਹਿ ਰਹੇ ਆ ਕਿ ਵਾਉ ਨਾਈਸ ਸੌਂਗ ਤੇ ਹੱਸ ਰਹੇ ਆ ਚਲੋ ਕੋਈ ਗੱਲ ਨੀ ਜੀ ਥੈਂਕ ਯੂ ਅਗਰ ਗਾਣੇ ਸੁਣ ਕੇ ਚਾਹੇ ਇਸ ਪ੍ਰੋਗਰਾਮ ਕਰਕੇ ਤੁਸੀਂ ਹੱਸਦੇ ਹੋ ਤਾਂ ਵੈਸੇ ਮੇਰਾ ਮਕਸਦ ਵੀ ਇਹੀ ਹੁੰਦਾ ਵਾ ਕਿ ਤੁਸੀਂ ਹੱਸਦੇ ਰਹੋ ਕਿਉਂਕਿ ਅੱਗੇ ਵੀਕਐਂਡ ਹੁੰਦਾ ਵਾ ਤੇ ਵੀਕਐਂਡ ਤੁਸੀਂ ਖੂਬ ਇੰਜੋਏ ਕਰੋ ਤੇ ਐਚ ਬੀ ਕਹਿੰਦੇ ਜੀ ਉਹਨਾਂ ਨੇ ਸਵਾਲ ਦਾ ਜਵਾਬ ਦਿੱਤਾ ਕਹਿੰਦੇ ਪਹਿਲਾਂ ਬੱਕਰੀ ਫਿਰ ਘਾਹ ਤੇ ਜਾਂ ਫਿਰ ਕਹਿੰਦਾ ਸ਼ੇਰ ਕਹਿੰਦੇ ਕਿ ਸ਼ੇਰ ਫਿਰ ਉਧਰੋਂ ਜਾ ਕੇ ਬੱਕਰੀ ਬੈਕ ਲੈ ਆਵੇਗਾ ਤੇ ਬੱਕਰੀ ਇੱਥੇ ਛੱਡ ਕੇ ਘਰ ਚੋਂ ਇੱਕ ਚੀਜ਼ ਲੈ ਜਾਏਗਾ ਤੇ ਲਾਸਟ ਤੇ ਬੱਕਰੀ ਕਿਉਂਕਿ ਸ਼ੇਰ ਘਾਹ ਨਹੀਂ ਖਾਂਦਾ ਉਹ ਦੋਨੋਂ ਇੱਕ ਦੂਜੇ ਨਾਲ ਸੇਫ ਸੀ ਹਾਂਜੀ ਬਿਲਕੁਲ ਠੀਕ ਆ ਜੀ ਜਵਾਬ ਬਿਲਕੁਲ ਆਪਾਂ ਦੱਸ ਵੀ ਚੁੱਕੇ ਹਾਂ ਕਿ ਪਹਿਲਾਂ ਉਹ ਬੱਕਰੀ ਹੀ ਲੈ ਕੇ ਜਾਊਗਾ ਕਿਉਂਕਿ ਜਿਹੜਾ ਸ਼ੇਰ ਆ ਉਹ ਘਾਹ ਨਹੀਂ ਖਾਂਦਾ ਤੇ ਦੂਸਰੇ ਗੇੜੇ ਦੇ ਵਿੱਚ ਉਹ ਫੇਰ ਘਾਹ ਲੈ ਜਾਵੇਗਾ ਤੇ ਬੱਕਰੀ ਨੂੰ ਉਧਰੋਂ ਲੈ ਜਾਵੇਗਾ ਲੈ ਕੇ ਵਾਪਸ ਆ ਜਾਏਗਾ ਫਿਰ ਬੱਕਰੀ ਨੂੰ ਛੱਡ ਕੇ ਸ਼ੇਰ ਨੂੰ ਫਿਰ ਉਧਰ ਛੱਡ ਆਵੇਗਾ ਤੇ ਲਾਸਟ ਰਾਊਂਡ ਦੇ ਵਿੱਚ ਵਾਪਸ ਆ ਕੇ ਬੱਕਰੀ ਨੂੰ ਲੈ ਜਾਏਗਾ ਮੇਰੇ ਖਿਆਲ ਚ ਜੀ ਸਾਰਿਆਂ ਨੂੰ ਜਿਹੜਾ ਸਵਾਲ ਆ ਇਸਦਾ ਜਵਾਬ ਪਤਾ ਲੱਗ ਗਿਆ ਹੋਵੇਗਾ ਬਿਕੋਜ਼ ਇਹ ਬਹੁਤ ਪੁਰਾਣਾ ਸਵਾਲ ਆ ਵੈਸੇ ਸਾਰਿਆਂ ਨੂੰ ਪਤਾ ਹੋਣਾ ਹੀ ਚਾਹੀਦਾ ਸੀਗਾ ਤੇ ਕਹਿੰਦੇ ਨਾਲ ਹੀ ਕਹਿ ਰਹੇ ਆ ਕਹਿੰਦੇ ਕਿ ਹੁਣੇ ਰੇਡੀਓ ਆਨ ਕੀਤਾ ਵਾ ਤੇ ਸਤਿ ਸ੍ਰੀ ਅਕਾਲ ਡੀਅਰ ਸਿਸਟਰ ਜੀ ਸੋ ਮੇਰੀ ਪਿਆਰੀ ਭੈਣ ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੀ ਹਾਂ ਜੀ ਤੁਸੀਂ ਆਪਣਾ ਜਿਹੜਾ ਅੱਜ ਦਾ ਦਿਨ ਆ ਇੰਜੋਏ ਕਰ ਰਹੇ ਹੋਵੋਗੇ ਤੇ ਅੱਗੇ ਜੀ ਅਵਤਾਰ ਚੌਹਲ ਫਰੋਮ ਵਾਸ਼ਿੰਗਟਨ ਡੀ ਸੀ ਜੁੜੇ ਨੇ ਸਾਡੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਵਾ ਤੇ ਇੰਜੋਏ ਵੀ ਕਰ ਰਹੇ ਆ ਤੇ ਉਹਨਾਂ ਨੇ ਵੀ ਸਾਨੂੰ ਸਵਾਲ ਦਾ ਜਵਾਬ ਦਿੱਤਾ ਵਾ ਜੀ ਸੋ ਬਹੁਤ ਬਹੁਤ ਸ਼ੁਕਰੀਆ ਜੀ ਹਰਮੀਤ ਚੰਨਾ ਕਹਿੰਦੇ ਕਿ ਬੋਬੀ ਜੀ ਯੂ ਹੈਵ ਮਿਸਡ ਸੌਂਗ from my message what happened. Oh ho, na ji, apa kuch bhi miss nahi kita. Tuhanda gana already queue de vich hega va te apa zarur tuhanu sunawange. Vaise bhi ji oh kehnde na ki agar tum mil jao hana te tum agar saath dene ka vaada karo. तो बिल्कुल जी साथ आपा तुहाडा जरूर देवांगे ते गाना तुहाडा ही आ नेक्स्ट गाना प्ले करन दे लई सो माफी चाहूंगी थोड़ा लेट हो जांदा वा पर एदा नहीं कि आपा तुहाडा गाना छड्डांगे ते अग्गे जी फिर गाना ही सुन लिए पहला क्योंकि मैसेज उधर ईमेल्स भी बहुत आईया होईया ने ते एक साबरकोटी दे गाने दी भी फरमाइश आई आ पहला साबरकोटी दा गाना सुनांगे ते उस तो बाद हरमीत सिंह चन्ना जी ने गाने दी जड़ी फरमाइश कीती आ जी उस नु भी जरूर सुनांगे तुम अगर साथ देने का वादा करो वाकई जी हुण सारे घर वालियां ते तवा लाई जांदे आ ना कह रहे आ कि नहीं कोई कहंदा पेके जा कोई कहंदा पेके चली गई कोई कुछ कहंदा चलो कोई तां है ना जो कहंदा कि अगर तुम अगर साथ देने का वादा करो चलो फिर देखदे आ किदां दा साथ आंदा ते उधर साबरकोटी दे गाने दे विच भी की हुंदा वा क्योंकि मेलबोर्न दा कहंदे मौसम बड़ा वधिया वा ते मौसम अज जेड़ा साडे ब्रिस्बेन दा भी बड़ा वधिया वा बरसात हो रही आ लगदा अज किणमिण सारा दिन ही चलूगी ते सुन लिए जी साबरकोटी दा गाना ते फिर मिलदे आ इस गीत तो बाद
ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ ਸਾਉਣ ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ ਸੱਜਣਾ ਨੇ ਆਉਣਾ ਹੋਵੇ ਪਹਿਲੀ ਮੁਲਾਕਾਤ ਹੋਵੇ ਸਾਉਣ ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ ਸੱਜਣਾ ਨੇ ਆਉਣਾ ਹੋਵੇ ਪਹਿਲੀ ਮੁਲਾਕਾਤ ਹੋਵੇ ਇੱਕ ਦੂਜੇ ਨੂੰ ਸੁਣਾਈਏ ਹਾਲ ਦਿਲ ਦਾ ਇੱਕ ਦੂਜੇ ਨੂੰ ਸੁਣਾਈਏ ਹਾਲ ਦਿਲ ਦਾ ਇਹੋ ਜਿਹਾ ਨਜ਼ਾਰਾ ਮਿੱਤਰੋ ਤੇਰੀ ਜ਼ਿੰਦਗੀ ਚ ਕਦੇ ਕਦੇ ਮਿਲਦਾ ਇਹੋ ਜਿਹਾ ਨਜ਼ਾਰਾ ਮਿੱਤਰੋ ਤੇਰੀ ਜ਼ਿੰਦਗੀ ਚ ਕਦੇ ਕਦੇ ਮਿਲਦਾ ਇਹੋ ਜਿਹਾ ਨਜ਼ਾਰਾ ਮਿੱਤਰੋ ਤੇਰੀ ਜ਼ਿੰਦਗੀ ਚ ਕਦੇ ਕਦੇ ਮਿਲਦਾ ਕਣੀ ਹੋਵੇ ਚਿੰਦੜੀ ਤੇ ਬਣੀ ਹੋਵੇ ਬੱਦਲਾਂ ਦੇ ਨਾਲ ਸਾਰੀ ਕਾਇਨਾਤ ਤਣੀ ਹੋਵੇ ਨਿੱਕੀ ਨਿੱਕੀ ਕਣੀ ਹੋਵੇ ਚਿੰਦੜੀ ਤੇ ਬਣੀ ਹੋਵੇ ਬੱਦਲਾਂ ਦੇ ਨਾਲ ਸਾਰੀ ਕਾਇਨਾਤ ਤਣੀ ਹੋਵੇ ਫੁੱਲ ਫਿਰ ਕੋਈ ਮੁਹੱਬਤਾਂ ਦਾ ਖਿਲਦਾ ਫੁੱਲ ਫਿਰ ਕੋਈ ਮੁਹੱਬਤਾਂ ਦਾ ਖਿਲਦਾ ਇਹੋ ਜਿਹਾ ਨਜ਼ਾਰਾ ਮਿੱਤਰੋ ਤੇਰੀ ਜ਼ਿੰਦਗੀ ਚ ਕਦੇ ਕਦੇ ਮਿਲਦਾ ਇਹੋ ਜਿਹਾ ਨਜ਼ਾਰਾ ਮਿੱਤਰੋ ਤੇਰੀ ਜ਼ਿੰਦਗੀ ਚ ਕਦੇ ਕਦੇ ਮਿਲਦਾ ਇਹੋ ਜਿਹਾ ਨਜ਼ਾਰਾ ਮਿੱਤਰੋ ਤੇਰੀ ਜ਼ਿੰਦਗੀ ਚ ਕਦੇ ਕਦੇ ਮਿਲਦਾ ਤੇਰੇ ਮੇਰੇ ਪਿਆਰ ਦਾ ਹੈ ਰੱਬ ਨੀ ਗਵਾਹ ਹੋਵੇ ਪੂਰੇ ਵਾਲੀ ਵਾਹ ਹੋਵੇ ਸਾਹ ਵਿੱਚ ਸਾਹ ਹੋਵੇ ਤੇਰੇ ਮੇਰੇ ਪਿਆਰ ਦਾ ਹੈ ਰੱਬ ਨੀ ਗਵਾਹ ਹੋਵੇ ਸੋਹਣੇ ਮੁੱਖ ਤੋਂ ਦੁਪੱਟਾ ਜਾਵੇ ਹਿੱਲਦਾ ਸੋਹਣੇ ਮੁੱਖ ਤੋਂ ਦੁਪੱਟਾ ਜਾਵੇ ਹਿੱਲਦਾ ਇਹੋ ਜਿਹਾ ਨਜ਼ਾਰਾ ਮਿੱਤਰੋ ਤੇਰੀ ਜ਼ਿੰਦਗੀ ਚ ਕਦੇ ਕਦੇ ਮਿਲਦਾ ਇਹੋ ਜਿਹਾ ਨਜ਼ਾਰਾ ਮਿੱਤਰੋ ਤੇਰੀ ਜ਼ਿੰਦਗੀ ਚ ਕਦੇ ਕਦੇ ਮਿਲਦਾ ਇਹੋ ਜਿਹਾ ਨਜ਼ਾਰਾ ਮਿੱਤਰੋ ਤੇਰੀ ਜ਼ਿੰਦਗੀ ਚ ਕਦੇ ਕਦੇ ਮਿਲਦਾ ਕਨ ਕੋਰ ਹੋਵੇ ਦਿਲ ਤੇ ਨਾ ਜ਼ੋਰ ਹੋਵੇ ਨਿਜ਼ਾਮਪੁਰ ਵਿੱਚ ਸਾਡੇ ਬਿਨਾਂ ਨਾ ਕੋਈ ਹੋਰ ਹੋਵੇ
ਸਾਡਾ ਕੰਨ ਕੋਰ ਹੋਵੇ ਦਿਲ ਤੇ ਨਾ ਜ਼ੋਰ ਹੋਵੇ ਨਿਜ਼ਾਮਪੁਰ ਵਿੱਚ ਸਾਡੇ ਬਿਨਾ ਨਾ ਕੋਈ ਹੋਰ ਹੋਵੇ ਕਾਲੇ ਜਿੰਦ ਦਾ ਭਰੋਸਾ ਨਹੀਂ ਉਹ ਢਿੱਲ ਦਾ ਕਾਲੇ ਜਿੰਦ ਦਾ ਭਰੋਸਾ ਨਹੀਂ ਉਹ ਢਿੱਲ ਦਾ ਇਹੋ ਜਿਹਾ ਨਜ਼ਾਰਾ ਮਿੱਤਰੋ ਤੇਰੀ ਜ਼ਿੰਦਗੀ ਚ ਕਦੇ ਕਦੇ ਮਿਲਦਾ ਇਹੋ ਜਿਹਾ ਨਜ਼ਾਰਾ ਮਿੱਤਰੋ ਤੇਰੀ ਜ਼ਿੰਦਗੀ ਚ ਕਦੇ ਕਦੇ ਮਿਲਦਾ ਇਹੋ ਜਿਹਾ ਨਜ਼ਾਰਾ ਮਿੱਤਰੋ ਤੇਰੀ ਜ਼ਿੰਦਗੀ ਚ ਕਦੇ ਕਦੇ ਮਿਲਦਾ ਇਹੋ ਜਿਹਾ ਨਜ਼ਾਰਾ ਮਿੱਤਰੋ ਤੇਰੀ ਜ਼ਿੰਦਗੀ ਚ ਕਦੇ ਕਦੇ ਮਿਲਦਾ
ਜੀ ਦੋਸਤੋ ਸੋ ਗਾਣੇ ਦੀ ਫਰਮਾਇਸ਼ ਪੂਰੀ ਹੋ ਗਈ ਹੋਵੇਗੀ ਜੀ ਤੇ ਬਾਕੀ ਮੈਲਬੋਰਨ ਦਾ ਜਿੱਦਾਂ ਦਾ ਮੌਸਮ ਆ ਉਸ ਹਿਸਾਬ ਨਾਲ ਤਾਂ ਵਾਕਈ ਜੀ ਗਾਣਾ ਬਿਲਕੁਲ ਢੁਕਦਾ ਵੀ ਸੀ ਤੇ ਇੱਧਰ ਈਮੇਲ ਦੇ ਜ਼ਰੀਏ ਸਾਡੇ ਨਾਲ ਰਾਬਤਾ ਕਾਇਮ ਕੀਤਾ ਵਾ ਜੀ ਸਿੰਧੂ ਦਲਸਿੰਦਰ ਸੋ ਕਹਿ ਰਹੇ ਆ ਜੀ ਮਾਈ ਸੈਲਫ ਇਜ਼ ਸੰਧੂ ਬ੍ਰਿਸਬਨ ਤੋਂ ਆ ਜੀ ਕਹਿ ਰਹੇ ਕਿ ਬਿਫੋਰ ਲਿਸਨਿੰਗ ਕਹਿ ਰਿਹਾ ਕਿ ਉਹਨਾਂ ਨੇ ਜਿਹੜਾ ਰੇਡੀਓ ਆ ਉਹ ਜਸਟ ਇੱਕ ਹਫ਼ਤਾ ਪਹਿਲਾਂ ਹੀ ਸੁਣਨਾ ਸ਼ੁਰੂ ਕੀਤਾ ਵਾ ਤੇ ਮਿੰਟੂ ਜੀ ਹੀ ਇਜ਼ ਰੀਅਲੀ ਨੋਰ ਆਫ ਸਿਚੁਏਸ਼ਨ ਆਫ ਆਲ ਆਨਸਰ ਆਰ ਐਗਜੈਕਟਲੀ ਓਕੇ ਬਟ ਇਨ ਸਿੱਧੂ ਮੈਟਰ ਹੀ ਇਜ਼ ਅ ਗੁੱਡ ਮੈਨ ਬਟ ਟੂ ਹੀ ਨੀਡ ਟੂ ਲੀਵ ਬੀਜੇਪੀ ਐਂਡ ਡੂ ਸਮਥਿੰਗ ਔਨ ਹਿਸ ਬੇਸਿਸ ਬਟ ਇਟ ਇਜ਼ ਲੇਜੀਬਲੀ ਟੂ ਡੂ ਐਨੀਥਿੰਗ ਅਲੋਨ ਵਿਦ ਹਿਸ ਵਾਈਫ ਇਜ਼ ਡੂਇੰਗ ਫੈਂਟਾਸਟਿਕ ਜੋਬ ਲਓ ਜੀ ਤੁਹਾਡਾ ਮੈਸੇਜ ਵੀ ਪੜ੍ਹ ਦਿੱਤਾ ਪਰ ਬਰਾਗ ਸਾਹਿਬ ਪ੍ਰੋਗਰਾਮ ਦੇ ਵਿੱਚ ਵੈਸੇ ਹੈ ਨਹੀਂ ਪਰ ਉਹਨਾਂ ਨੇ ਇਸ ਬਾਰੇ ਗੱਲ ਜ਼ਰੂਰ ਕੀਤੀ ਸੀ ਆਈ ਥਿੰਕ ਤੁਹਾਨੂੰ ਤੁਹਾਡੇ ਸਵਾਲ ਦਾ ਜਿਹੜਾ ਜਵਾਬ ਆ ਉਹ ਮਿਲ ਗਿਆ ਹੋਵੇਗਾ ਤੇ ਐਸ ਪੀ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਮੈਨੂੰ ਵੀ ਤੇ ਮਿੰਟੂ ਭਾਜੀ ਨੂੰ ਵੀ ਤੇ ਕਹਿ ਰਹੇ ਆ ਕਿ ਗੁੱਡ ਟੋਪਿਕ ਡਿਸਕਸ਼ਨ ਅਬਾਊਟ ਡਿਸਕਸ਼ਨ ਗੋਇੰਗ ਟੂ ਬੀ ਸੁਖੀ ਲੁਧਿਆਣਵੀ ਫਰੋਮ ਐਡੀਲੇਡ ਤੇ ਸੁਖੀ ਲੁਧਿਆਣਵੀ ਹੈ ਜੀ ਉਹਨਾਂ ਨੇ ਆਪਣਾ ਪੂਰਾ ਨਾਮ ਦੱਸਿਆ ਐਸ ਪੀ ਸਿੰਘ ਸੁਖੀ ਲੁਧਿਆਣਵੀ ਫਰੋਮ ਐਡੀਲੇਡ ਤੋਂ ਤੇ ਆਪਾਂ ਗੱਲ ਕਰ ਰਹੇ ਸੀ ਜੀ ਜੁਗਨੀ ਦੀ ਤੇ ਉਹਨਾਂ ਨੂੰ ਇਹ ਗੱਲਾਂ ਵਾ ਜਿਹੜੀਆਂ ਜੋ ਵਧੀਆ ਲੱਗੀਆਂ ਨੇ ਤੇ ਉਹਨਾਂ ਦੇ ਨਾਲ ਨਾਲ ਹੀ ਉਹਨਾਂ ਨੇ ਜੀ ਆਰਿਫ ਲਾਹੌਰ ਦਾ ਗਾਣਾ ਵਾ ਜਿਹੜਾ ਉਹ ਸੁਣਨਾ ਚਾਹਿਆ ਵਾ ਸੋ ਜ਼ਰੂਰ ਜੀ ਤੁਹਾਡੀ ਫਰਮਾਇਸ਼ ਮੈਂ ਜਾਂਦੇ ਜਾਂਦੇ ਜ਼ਰੂਰ ਪੂਰੀ ਕਰਕੇ ਲਿਆਉਂਗੀ ਜੀ ਤੇ ਅੱਗੇ ਜੀ ਮਨਦੀਪ ਸਿੰਘ ਕਹੇ ਆ ਲਓ ਜੀ ਹੁਣ ਇਹ ਲਓ ਜੀ ਕੀ ਆ ਨਾਲ ਤਾਂ ਕੁਛ ਭੇਜਿਆ ਨੀ ਇੱਕ ਅੱਖਾਂ ਵਾਲਾ ਬੰਦਾ ਵਾ ਉਹ ਤੋਂ ਅਸੀਂ ਕੀ ਕਰਾਉਣਾ ਸੀ ਉਹ ਤਾਂ ਐਵੇਂ ਡਰਾਈ ਜਾਂਦਾ ਭੇਜਣਾ ਸੀ ਕੋਈ ਖਾਣ ਪੀਣ ਵਾਲੀ ਚੀਜ਼ ਭੇਜ ਦਿੰਦੇ ਹਨਾ ਵਧੀਆ ਜੀ ਵੀ ਬੰਦਾ ਥੋੜਾ ਮੋਰਨਿੰਗ ਬ੍ਰੇਕਫਾਸਟ ਵੀ ਹੋ ਜਾਂਦਾ ਕਿੰਨੇ ਟਾਈਮ ਦੀ ਮੈਂ ਇੱਦਾਂ ਹੀ ਬੋਲੀ ਜਾਂਦੀ ਆ ਚਲੋ ਜੀ ਹੁਣ ਇਹ ਕੀ ਕਹਿ ਰਹੇ ਆ ਲਓ ਜੀ ਇਹ ਤਾਂ ਹੁਣ ਮੈਨੂੰ ਪਤਾ ਨੀ ਕਿ ਇਹਨਾਂ ਨੇ ਆਪਾਂ ਨੂੰ ਭੇਜਿਆ ਕੀ ਆ ਤੇ ਨਾਲ ਦੀ ਨਾਲ ਜੀ ਮਨਦੀਪ ਸਿੰਘ ਕਹਿ ਰਹੇ ਆ ਕਿ ਬੋਬੀ ਜੀ ਯੂ ਆਰ ਦਾ ਬੈਸਟ ਟੂ ਸੋ ਸ਼ੁਕਰੀਆ ਜੀ ਕੋਸ਼ਿਸ਼ ਕਰ ਰਹੇ ਹਾਂ ਚੰਗੇ ਬਣਨ ਦੀ ਪਰ ਕਹਿੰਦੇ ਹੁੰਦੇ ਨੇ ਕਿ ਹਮ ਨੀ ਚੰਗੇ ਬੁਰਾ ਨੀ ਕੋਈ ਵੈਸੇ ਮੇਰੇ ਚ ਕਮੀਆਂ ਬਹੁਤ ਨੇ ਤੇ ਅਵਤਾਰ ਮਾਨ ਜੀ ਉਹ ਕਹਿੰਦੇ ਆ ਕਿ ਮੇਰੇ ਕੋਲ ਦੋ ਜਵਾਬ ਆ ਜਵਾਬ ਵੀ ਕਿਹਾ ਦਰੁਸਤ ਦਿੱਤੇ ਆ ਜੀ ਕਹਿੰਦੇ ਵੀ ਪਹਿਲਾਂ ਤਾਂ ਉਹ ਬੰਦਾ ਬੱਕਰੀ ਲੈ ਕੇ ਜਾਊਗਾ ਫਿਰ ਘਾਹ ਤੇ ਫਿਰ ਬੱਕਰੀ ਵਾਪਸ ਲੈ ਕੇ ਤੇ ਸ਼ੇਰ ਨੂੰ ਲੈ ਜਾਊਗਾ ਇੱਕ ਸਭ ਤੋਂ ਬੈਸਟ ਆਪਸ਼ਨ ਪਤਾ ਉਹਨਾਂ ਨੇ ਕੀ ਦਿੱਤੀ ਆ ਥੋੜੀ ਫਨੀ ਵੀ ਆ ਕਹਿੰਦੇ ਵੀ ਬੱਕਰੀ ਨਾ ਕੋਈ ਘਾਹ ਨੂੰ ਖਾ ਲਵੇ ਤੇ ਜਿਹੜਾ ਸ਼ੇਰ ਆ ਉਹ ਬੱਕਰੀ ਨੂੰ ਖਾ ਲੂਗਾ ਰਹਿ ਗਿਆ ਨਾ ਕੱਲਾ ਹੀ ਬੰਦਾ ਤੇ ਆਰਾਮ ਨਾਲ ਜਿਹੜਾ ਬੰਦਾ ਵਾ ਉਹ ਇੱਕੋ ਹੀ ਗੇੜੇ ਦੇ ਵਿੱਚ ਸ਼ੇਰ ਨੂੰ ਪੁਲ ਪਾਰ ਕਰਾ ਕੇ ਲੈ ਜੂ ਦੇਖਿਆ ਮੈਂ ਕਿਹਾ ਸੀ ਨਾ ਆਪਣੇ ਜਿਹੜੇ ਪੰਜਾਬੀ ਆ ਬੜੇ ਜਗਾੜੀ ਹੁੰਦੇ ਆ ਜਗਾੜ ਫਿਰ ਵੀ ਲਾਤਾ ਇਹ ਨੀ ਦੇਖਿਆ ਵੀ ਕਿਸੇ ਦੀ ਜਾਨ ਵੀ ਜਾਂਦੀ ਆ ਹਨਾ ਤੇ ਕਹਿੰਦੇ ਵੀ ਬਸ ਬੱਕਰੀ ਨੂੰ ਕਹਿ ਦੋ ਘਾਹ ਖਾ ਲਾ ਤੇ ਸ਼ੇਰ ਨੂੰ ਕਹਿੰਦੇ ਬੱਕਰੀ ਖਾ ਲੇ ਆਪਦਾ ਕੰਮ ਸੌਖਾ ਕਰ ਲਿਆ ਵੀ ਤਿੰਨ ਚਾਰ ਗੇੜੇ ਨਾ ਲਾਉਣੇ ਪੈ ਜਾਣ ਚਲੋ ਕੋਈ ਗੱਲ ਨੀ ਜੀ ਪਰ ਆਪਾਂ ਬਚਾਉਣਾ ਸਾਰਿਆਂ ਨੂੰ ਸੀ ਜੀ ਆਪਾਂ ਮਾਰਨਾ ਨੀ ਅੱਗੇ ਤੁਸੀਂ ਅੱਗੇ ਪਿੱਛੇ ਜੀ ਇੱਕ ਬੰਦਾ ਵਿਚਾਰਾ ਜਿਹੜਾ ਲਟਕੀ ਗਿਆ ਤਿੰਨ ਹਫ਼ਤੇ ਲਟਕਿਆ ਹਨਾ ਉਹ ਦਰਖਤ ਤੇ ਕਿਸੇ ਨੇ ਨੀ ਬਚਾਇਆ ਉਹ ਮਰ ਗਿਆ ਸੋ ਮੈਂ ਨੀ ਚਾਹੁੰਦੀ ਕਿ ਹੁਣ ਇੱਥੇ ਕੋਈ ਏਦਾਂ ਦੀ ਗੱਲ ਹੋਵੇ ਸੋ ਬਚਾਉਣਾ ਸਾਰਿਆਂ ਨੂੰ ਸੀ ਬੱਕਰੀ ਨੂੰ ਵੀ ਲੈ ਕੇ ਜਾਣਾ ਸੀ ਸ਼ੇਰ ਨੂੰ ਵੀ ਤੇ ਘਾਹ ਵੀ ਸੁਰੱਖਿਅਤ ਪਹੁੰਚਾਉਣਾ ਸੀਗਾ ਜੀ ਕਿਉਂਕਿ ਸਫ਼ਰ ਲੰਬਾ ਸੀ ਕੀ ਪਤਾ ਕਿੱਥੇ ਲੋੜ ਪੈ ਜਾਣੀ ਹੈ ਅਸੀਂ ਤੇ ਰਾਜ ਚਾਹਲਾ ਜੀ ਕਹਿ ਰਹੇ ਆ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਪੁੱਛ ਰਹੇ ਆ ਤੇ ਗਾਣੇ ਦੀ ਫਰਮਾਇਸ਼ ਕੀਤੀ ਹੈ ਜੀ ਉਹਨਾਂ ਨੇ ਮੈਂ ਹੁਣ ਤੁਹਾਨੂੰ ਕੀ ਦੱਸਾਂ ਸੁੱਚੀ ਕਹਿੰਦੇ ਆ ਤੁਸੀਂ ਸਾਰੇ ਇੰਨੇ ਦੁਖੀ ਹੋ ਘਰ ਵਾਲੀਆਂ ਤੋਂ ਕਹਿੰਦੇ ਮਨਪ੍ਰੀਤ ਅਖਤਰ ਦਾ ਗਾਣਾ ਸੁਣਨਾ ਚਾਹੁੰਦੇ ਆ ਜੀ ਕਦੇ ਤਾਂ ਪੇਕੇ ਜਾ ਨੀ ਓਏ ਹੋਏ 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 ਹੁਣ ਦੂਰ ਬੈਠੇ ਹੋ ਜੀ ਜੇ ਇੰਡੀਆ ਚ ਹੁੰਦੀ ਤਾਂ ਪੱਕਾ ਚਲੇ ਜਾਂਦੀ ਪੇਕੇ ਪਰ ਹੁਣ ਤਾਂ ਇੱਥੇ ਥੋੜਾ ਹਾਰਡ ਆ ਪੇਕੇ ਜਾਣਾ ਤਾਂ ਉਹਦੇ ਲਈ ਤਾਂ ਜੀ ਹੁਣ ਤੁਹਾਨੂੰ ਵੇਟ ਕਰਨੀ ਹੀ ਪੈਣੀ ਆ ਤੇ ਲਓ ਜੀ ਫਿਰ ਇਹਦਾ ਟੈਲੀਗ੍ਰਾਮ ਰਾਹੀਂ ਵੀ ਯੋਗੇਸ਼ ਠਾਕਰ ਜਪਾਨ ਤੋਂ ਇਹਨਾਂ ਨੇ ਵੀ ਨਾ ਇੱਕ ਚੁਟਕਲਾ ਭੇਜਿਆ ਕਹਿੰਦੇ ਵੀ ਇੱਕ ਵਾਰੀ ਕੀ ਹੁੰਦਾ ਵਾ ਇੱਕ ਪਤਨੀ ਜਿਹੜੀ ਇੱਕ ਪਤੀ ਆ ਉਹ ਉਹਦੀ ਘਰ ਵਾਲੀ ਨਾਰਾਜ਼ ਹੋ ਕੇ ਨਾ ਆਪਦੇ ਮਾਇਕੇ ਚਲੀ ਜਾਂਦੀ ਆ ਤੇ ਘਰ ਵਾਲਾ ਰੋਜ਼ ਰੋਜ਼ ਫੋਨ ਕਰਦਾ ਵਾ ਤਾਂ ਉਸਦੀ ਸਾਸ ਕਹਿੰਦੇ ਫੋਨ ਉਠਾਤੀ ਆ ਔਰ ਬੋਲਤੀ ਹੈ ਕਹਿੰਦੇ ਕਿਤਨੀ ਵਾਰ ਕਹਾ ਹੈ ਉਹ ਆਪਸੇ ਬਹੁਤ ਨਾਰਾਜ਼ ਹੈ ਉਹ ਕਭੀ ਵਾਪਸ ਨਹੀਂ ਆਏਗੀ ਕਿਉਂ ਬਾਰ ਬਾਰ ਫੋਨ ਕਰਦੇ ਹੋ ਤਾਂ ਅੱਗੇ ਘਰ ਵਾਲਾ ਕਹਿੰਦਾ ਸੁਣਨੇ ਮੇਂ ਅੱਛਾ ਲੱਗਦਾ ਹੈ ਵਾਹ ਜੀ ਵਾਹ, ਕਿਆ ਬਾਤ ਆ, ਹੈ ਨਾ, ਸੁਣਨ ਚ ਵਧੀਆ ਲੱਗਦਾ ਵਾ, ਤਾਂ ਕਰਕੇ ਰੋਜ਼ ਹੀ ਫੋਨ ਕਰਕੇ ਪੁੱਛ ਲੈਂਦਾ ਵੀ ਵਾਪਸ ਆਉਣਾ ਕਿ ਨਹੀਂ, ਹੈ ਨਾ, ਹੋਰ ਜੇ ਸੱਚੀ ਆ ਗਈ ਦੇਖ ਲੋ ਫਿਰ। ਤੇ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਤੋਂ ਜੀ ਕਹਿ ਰਹੇ ਆ ਕਿ ਪ੍ਰੋਗਰਾਮ ਦੀ ਤ੍ਰਿਸ਼ ਕੀਤੀ ਆ ਉਹਨਾਂ ਨੇ, ਤੇ ਗੀਤ ਸੁਣਨਾ ਚਾਹਿਆ ਸੀ ਉਹਨਾਂ ਨੇ ਹਵਾਵਾਂ, ਤੇ ਕਹਿ ਰਹੇ ਆ ਕਿ ਗੀਤ ਬਹੁਤ ਵਧੀਆ ਸਨ। ਤੇ ਉਹਨਾਂ ਨੇ ਜੀ ਇੱਕ ਹੋਰ ਸਾਨੂੰ ਚੁਟਕਲਾ ਭੇਜਿਆ, ਕਹਿੰਦੇ ਕਿ ਪਤਨੀ ਨਹੀਂ, ਉਹਨਾਂ ਨੇ ਕਹਿੰਦੇ ਕਿ ਪਤਨੀ ਨੂੰ ਹਮੇਸ਼ਾ ਤੁਮਸੇ ਪਿਆਰ ਕਿਤਨਾ ਹੈ, ਹਮ ਨਹੀਂ ਮਗਰ ਓ ਜੀ, ਠੀਕ ਹੈ ਠੀਕ ਹੈ, ਪਤਨੀ ਨੂੰ ਕਹਿੰਦੇ ਆ ਕਿ ਹਮੇ ਤੁਮਸੇ ਪਿਆਰ ਕਿਤਨਾ ਜੀ, ਹਮ ਨਹੀਂ ਜਾਣਤੇ ਮਗਰ ਜੀ ਨਹੀਂ ਸਕਤੇ ਤੁਮਾਰੇ ਬਿਨਾ। ਅਰੇ ਵਾਹ ਜੀ ਵਾਹ, ਕਿਆ ਬਾਤ ਹੈ, ਤੁਸੀਂ ਤਾਂ ਛਾ ਗਏ ਲੱਗਦਾ, ਪੱਕਾ ਤਾਂ ਨਹੀਂ ਹੋ ਤੁਸੀਂ ਤਾਂ, ਹੈ ਨਾ। ਚਲੋ ਕੋਈ ਗੱਲ ਨੀ ਜੀ, ਵੈਸੇ ਏਦਾਂ ਦੀ ਫੀਲਿੰਗ ਚਾਹੀਦੀ ਆ, ਜੀਵਨ ਸਾਥੀ ਆ ਤੇ ਚੱਲਣਾ ਨੀ ਜੀ ਜ਼ਿੰਦਗੀ ਦਾ ਤਾਣਾ ਵਾਣਾ ਵਾ ਜੋ ਉਸ ਤੋਂ ਬਿਨਾਂ ਵੀ। ਜਗਤਾਲ ਚੌਹਲ ਕਹਿ ਰਹੇ ਆ ਕਿ ਬੌਬੀ ਜੀ ਇਸ ਗੀਤ ਦੀ ਲਾਈਨ ਭੇਜਿਓ ਜਿਵੇਂ ਮੁੱਕਿਆ ਪੰਜਾਬ ਵਿੱਚੋਂ ਯੂਰੀਆ। ਹਾਂਜੀ, ਇਸ ਦਾ ਜੀ ਜਿਹੜਾ ਟਾਈਟਲ, ਗਾਣੇ ਦਾ ਟਾਈਟਲ ਆ ਉਹ ਯੂਰੀਆ ਹੀ ਆ, ਤੇ ਮੇਰੇ ਖਿਆਲ ਦੇ ਵਿੱਚ ਤੁਹਾਨੂੰ ਪਤਾ ਵੀ ਲੱਗ ਗਿਆ ਹੋਵੇਗਾ, ਯੂਰੀਆ ਗਾਣਾ ਵਾ ਜੀ, ਤੇ ਤੁਸੀਂ ਆਰਾਮ ਨਾਲ ਹੀ ਸੁਣ ਸਕਦੇ ਹੋ। ਤੇ ਅੱਗੇ ਜੀ ਗੁਰਜੀਤ ਸਿੰਘ ਚਾਹਲ ਉਹਨਾਂ ਨੇ ਸਾਨੂੰ ਇੱਕ ਹੋਰ ਭੇਜ ਦਿੱਤਾ ਜੀ, ਜੋ ਭੇਜਿਆ ਵਾ, ਕਹਿੰਦੇ ਕਿ ਗਰਲਫ੍ਰੈਂਡ ਕਹਿੰਦੀ ਕਿ ਮੇਰੀ ਮੰਮੀ ਕੋ ਤੁਮ ਬਹੁਤ ਪਸੰਦ ਆਏ ਹੋ, ਉਹ ਕਹਿੰਦਾ ਚੱਲ ਪਗਲੀ ਕੁਛ ਵੀ ਹੋ ਸਕਦਾ, ਕੁਛ ਵੀ ਹੋ, ਮੈਂ ਸ਼ਾਦੀ ਤੁਮੀ ਸੇ ਕਰੂੰਗਾ, ਆਂਟੀ ਸੇ ਕਹਿਣਾ ਵੋ ਮੁਝੇ ਭੁੱਲ ਜਾਏ। ਕਿਆ ਕਿਆ ਬਾਤ ਆ ਜੀ, ਠੀਕ ਆ ਠੀਕ ਆ, ਚੱਲੋ ਚੱਲੋ ਚੱਲੀ ਚੱਲੋ, ਕਿਆ ਬਹੁਤ ਵਧੀਆ ਵਾ ਜੀ। ਲਓ ਫਿਰ ਹੁਣ ਤੁਸੀਂ ਗਾਣਾ ਸੁਣੋ, ਤੇ ਗਾਣੇ ਤੋਂ ਬਾਅਦ ਲਓ ਜੀ ਜਾਂਦੇ ਜਾਂਦੇ ਇੱਕ ਹੋਰ ਮੈਸੇਜ ਆ ਗਿਆ ਸਨੀ ਸਿੰਘ ਦਾ, ਕਹਿੰਦੇ ਕਿ ਇੰਨੇ ਦੁਖੀ ਆ ਲੋਕ, ਥੈਂਕਸ ਗੁਡ ਗੋਡ ਮੈਂ ਸਿੰਗਲ ਆ। ਕੋਈ ਗੱਲ ਨੀ ਜੀ, ਉਹ ਕਹਿੰਦੇ ਹੁੰਦੇ ਆ ਨਾ ਕਿ ਬੱਕਰੇ ਦੀ ਮਾਂ ਕੱਦ ਤੱਕ ਖੈਰ ਮਨਾਊ, ਵਾਰੀ ਤੁਹਾਡੀ ਵੀ ਆ ਜਾਣੀ ਆ, ਮਤਲਬ ਜਿੰਨਾ ਚਿਰ ਬਚ ਹੋਣਾ, ਤੇ ਚਲੋ ਜਿੰਨਾ ਚਿਰ ਹੈਗੇ ਹੋ ਉਨਾ ਚਿਰ ਤਾਂ ਖੁਸ਼ੀ ਮਨਾਓ, ਤੇ ਬਾਕੀ ਜਦੋਂ ਫਿਰ ਬਾਰੀ ਆ ਗਈ ਉਦੋਂ ਫਿਰ ਤੁਸੀਂ ਵੀ ਇਹਨਾਂ ਦੇ ਵਿੱਚ ਹੀ ਸ਼ਾਮਿਲ ਹੋ ਜਾਣਾ। ਤੇ ਹਾਂਜੀ ਦੋਸਤੋ, ਹੁਣ ਟਾਈਮ ਬਹੁਤ ਹੋ ਚੁੱਕਾ ਵਾ ਜੀ, ਮੈਨੂੰ ਵੀ ਜਾਣਾ ਚਾਹੀਦਾ ਵਾ ਕਿਉਂਕਿ ਗੱਲਾਂ ਬਾਤਾਂ ਬਹੁਤ ਹੋ ਗਈਆਂ। ਵੈਸੇ ਅੱਜ ਮੇਰਾ ਤਬੀਅਤ ਥੋੜੀ ਠੀਕ ਨਹੀਂ ਸੀ, ਤੇ ਪਰ ਤੁਸੀਂ ਸਾਰਿਆਂ ਨੇ ਮੇਰਾ ਬਹੁਤ ਸਾਥ ਦਿੱਤਾ, ਬਹੁਤ ਬਹੁਤ ਸ਼ੁਕਰੀਆ। ਸੋ ਅਗਲੇ ਹਫ਼ਤੇ ਅਗਲੇ ਫਰਾਈਡੇ 8 to 10 ਸਿਡਨੀ ਸਮੇਂ ਮੁਤਾਬਕ ਫਿਰ ਤੁਹਾਡੇ ਨਾਲ ਰੂਬਰੂ ਹੋਵਾਂਗੇ। ਪਰ ਜੀ ਹਾਂ, ਮੈਂ ਤੁਹਾਡੇ ਸਾਰਿਆਂ ਦੇ ਗਾਣੇ ਜ਼ਰੂਰ ਛੱਡ ਕੇ ਜਾ ਰਹੀ ਹਾਂ, ਤੇ ਆਰਿਫ ਲਾਹੌਰ ਦਾ ਜੁਗਨੀ ਜੋ ਕਿ ਐਸਪੀ ਸਿੰਘ ਨੇ ਸੁਣਨਾ ਚਾਹਿਆ ਸੀ, ਤੇ ਹਰਮੀਤ ਚੰਨਾ ਜੀ ਨੇ ਕੋਬਰਮ ਆਸਟ੍ਰੇਲੀਆ ਤੋਂ ਸੁਣਨਾ ਚਾਹਿਆ ਸੀ, ਅਗਰ ਤੁਮ ਮਿਲ ਅਗਰ ਤੁਮ ਅਗਰ ਸਾਥ ਦੇਣੇ ਕਾ ਵਾਅਦਾ ਕਰੋ, ਹਮਰਾਜ ਮੂਵੀ ਦਾ। ਤੇ ਗਾਣੇ ਛੱਡ ਕੇ ਜਾ ਰਹੀ ਹਾਂ ਜੀ, ਤੇ ਬਾਕੀ ਤੁਹਾਡੀਆਂ ਫਰਮਾਇਸ਼ਾਂ ਕਦੀ ਤੇ ਪੇਕੇ ਜਾ ਨੀ, ਇਹ ਗਾਣਾ ਤਾਂ ਜੀ ਪੱਕਾ ਸੁਣਨਾ ਹੀ ਬਣਦਾ ਵਾ ਨਾ, ਤੇ ਤੁਸੀਂ ਮਾਣੋ ਜੀ ਇਹਨਾਂ ਗੀਤਾਂ ਦਾ ਆਨੰਦ ਤੇ ਸੁਣਦੇ ਰਹੋ ਹਰਮਨ ਰੇਡੀਓ। ਮੈਨੂੰ ਦਿਓ ਇਜਾਜ਼ਤ ਅਗਲੇ ਹਫ਼ਤੇ ਤੱਕ, ਰੱਬ ਰਾਖਾ।